ਪਰਮ ਸਤਿਕਾਰ ਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਦਸਨਾ ਪਵਿੱਤਰ ਕਰੋ ਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਨ੍ਹਾਂ ਨਹੀਂ ਬੁਲਾਈ ਫਿਰ ਬੁਲਾਓ ਹਾਜ਼ਰ ਹੋਵੋ ਪਿਆਰੇ ਕਾਇਮ ਹੋ ਕੇ ਜਗਾ ਫਿਰ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਰੇਦਾਰਾਂ ਨੂੰ ਬੇਨਤੀ ਕਰਾਂਗਾ ਵੀਰਾਂ ਨੂੰ ਜਿਹੜੇ ਪਹਿਰੇ ਤੇ ਖੜੇ ਐ ਅੱਧ ਤੋਂ ਪੰਡਾਲ ਦੇ ਅੱਧ ਤੋਂ ਪਿੱਛੇ ਬੈਠੋ ਆਉਣ ਵਾਲੀ ਸੰਗਤ ਨੂੰ ਲਾਈਨ ਬਣਾ ਕੇ ਬਹਿ ਜਿਓ ਸਿੰਘੋ ਜਿਹੜਾ ਵੀ ਕੋਈ ਹੁਣ ਆਵੇ ਪਿੱਛੇ ਹੀ ਫਿਰ ਟਕਾਈ ਜਾਏ ਸਾਰਾ ਪੰਡਾਲ ਭਰ ਗਿਆ ਬਹੁਤ ਟਕਾ ਨਾਲ ਆਪ ਜੀ ਨੇ ਹੁਣ ਬੈਠਣਾ ਪਹਿਰੇਦਾਰ ਵੀਰ ਨੇ ਜਿਹੜੇ ਅੱਧ ਦੇ ਵਿੱਚ ਜਾਣ ਅੱਧ ਤੋਂ ਵੀ ਪਿੱਛੇ ਜਿਹੜਾ ਕੋਈ ਆਈ ਜਾਏਗਾ ਉੱਥੇ ਹੀ ਟਕਾਈ ਜਾਏ ਲਾਈਨ ਬਣਾ ਲਿਓ ਸਿੰਘੋ ਬੇਨਤੀ ਕਰਕੇ ਹੱਥ ਜੋੜ ਕੇ ਵੀ ਭਾਈ ਇੱਥੋਂ ਹੀ ਮੱਥਾ ਟੇਕ ਲੈ ਬਾਅਦ ਵਿੱਚ ਨੇੜੇ ਜਾ ਕੇ ਟੇਕ ਲਈ ਪ੍ਰੇਮ ਭੇਟਾ ਬਾਅਦ ਚ ਰੱਖ ਲਿਓ ਇਹ ਤਾਂ ਕਹਿ ਦੀਦਾ ਵੀ ਇਕਾਗਰਤਾ ਥੋੜੀ ਬਣੇ ਜੋ ਗੱਲ ਚੱਲ ਰਹੀ ਹੈ ਉਹਨੂੰ ਸੁਣੀਏ ਸਮਝੀਏ ਬੜਾ ਜ਼ਰੂਰੀ ਹੈ ਇਕਾਗਰਤਾ ਬਣਦੀ ਹੈ ਫਿਰ ਚੰਗੀ ਤਰ੍ਹਾਂ ਸੁਣਿਆ ਜਾਂਦਾ ਟਕਾ ਨਾਲ ਫਿਰ ਗੱਲ ਚੰਗੀ ਤਰ੍ਹਾਂ ਸਮਝ ਆਵੇ ਫਿਰ ਮੰਨੀਏ ਲਓ ਪਿਆਰਿਓ ਹੁਣ ਇਕਾਗਰਤਾ ਬਖਸ਼ਿਓ ਇਹ ਸਾਰੇ ਜਿਹੜੇ ਸਮਾਗਮ ਨੇ ਨਾ ਇਹਦਾ ਇੱਕੋ ਹੀ ਮਨੋਰਥ ਹੈ ਵੀ ਸਾਡਾ ਕਿਵੇਂ ਨਾ ਕਿਵੇਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਪਿਆਰ ਪੈ ਜਾਵੇ ਸਾਨੂੰ ਇਦਾਂ ਲੱਗੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਮੁੱਲਕ ਖਜ਼ਾਨਾ ਹੈ ਸਾਡੇ ਜੇ ਆਪਾਂ ਕਹਾਂਗੇ ਨਹੀਂ ਜੀ ਸਾਰਿਆਂ ਲੋਕਾਂ ਦਾ ਬਾਣੀ ਨਾਲ ਪਿਆਰ ਹੈ ਇਹ ਨਹੀਂ ਜੇ ਬਾਣੀ ਨਾਲ ਪਿਆਰ ਹੁੰਦਾ ਤੇ ਸਾਡੇ ਸਮਾਜ ਦਾ ਇਹ ਹਾਲ ਨਹੀਂ ਸੀ ਹੋਣਾ ਜੇ ਅੱਜ ਆਹ ਹਾਲ ਹੈ ਸਾਡਾ ਇਸੇ ਕਰਕੇ ਹੈ ਕਿਉਂਕਿ ਬਾਣੀ ਦਾ ਜਿਹੜਾ ਹੈ ਨਾ ਪਿਆਰ ਟੁੱਟ ਗਿਆ ਸਾਡੇ ਅੰਦਰੋਂ ਇਹ ਸੱਚਾ ਗਿਆਨ ਜਿਹੜਾ ਗੁਰਬਾਣੀ ਦਾ ਜਿਹਨੇ ਸਾਡੀਆਂ ਅੱਖਾਂ ਖੋਲ ਦੇਣੀਆਂ ਸੀ ਜਦੋਂ ਤੁਸੀਂ ਸੁਣਦੇ ਸੀ ਸ਼ਬਦ ਵੀ ਗੁਰਬਾਣੀ ਇਸ ਜੱਗ ਮੈਂ ਹੈ ਕਿਹੜੇ ਜੱਗ ਚ ਕੀ ਲਾਈਤਾਂ ਵਾਂਗੂ ਚਾਨਣ ਹੈ ਗੁਰਬਾਣੀ ਕਿਹੜਾ ਜੱਗ ਹੈ ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਪਰਿਵਾਰ ਕਿਹੜਾ ਹੈ ਅੰਦਰ ਵਾਲਾ ਇਹ ਜਿਹੜਾ ਜੱਗ ਤਰਨ ਦੀ ਗੱਲ ਹੁੰਦੀ ਹੈ ਨਾ ਜਗਤ ਇਹ ਅੰਦਰ ਵਾਲਾ ਜਗਤ ਤਰਦਾ ਹੈ ਇਹ ਚਾਨਣ ਕਿੱਥੇ ਕਰਦੀ ਹੈ ਬਾਣੀ ਪਿਆਰਿਓ ਬਾਹਰ ਕੇ ਅੰਦਰ ਬੋਲੋ ਜੀ ਅੰਦਰ ਘਰ ਕਰ ਗੁਰਬਾਣੀ ਇਸ ਜੱਗ ਮੈਂ ਹੈ ਚਾਨਣ ਸਾਡੇ ਅੰਦਰ ਵੀ ਤੇ ਇੱਕ ਜਗਤ ਵਸਿਆ ਹੋਇਆ ਹੈ ਸਾਡੇ ਅੰਦਰ ਵੀ ਤੇ ਇੱਕ ਜਗਤ ਪੂਰਾ ਬਣਾਈ ਬੈਠੇ ਹਾਂ ਅਸੀਂ ਸਿਰਜਿਆ ਹੋਇਆ ਜਿੱਦਾਂ ਦਾ ਜਗਤ ਅੰਦਰਲਾ ਹੁੰਦਾ ਬਾਹਰਲਾ ਜਗਤ ਵੀ ਉਦਾਂ ਦਾ ਹੀ ਦਿਸਦਾ ਹੈ ਜਿਹਦੇ ਅੰਦਰ ਜਗਤ ਬਹੁਤ ਵਧੀਆ ਹੋਵੇ ਸੋਹਣੇ ਸੋਹਣੇ ਵਿਚਾਰ ਸੋਹਣੇ ਸੋਹਣੇ ਖਿਆਲ ਹੋਣ ਉਹਨੂੰ ਬਾਹਰ ਵੀ ਸਭ ਕੁਝ ਵਧੀਆ ਲੱਗਦਾ ਹੈ ਤਾਂ ਕਰਕੇ ਗੁਰਬਾਣੀ ਹੈ ਨਾ ਜਿਹੜੀ ਇਹ ਚਾਨਣ ਕਰ ਦਿੰਦੀ ਹੈ ਅੰਦਰ ਪਰ ਜਦੋਂ ਚਾਨਣ ਹੋਣ ਦਾ ਮਤਲਬ ਹੈ ਜੀ ਜਿਹੜੀ ਸਮਾਜ ਹੈ ਅੰਧੀ ਰਹੀਤ ਗਿਆਨ ਵੇ ਹੋਣੀ ਭਾਏ ਭਰੇ ਮੁਰਦਾਰ ਮੁਰਦੇ ਪੂਜਦੀ ਫਿਰਦੀ ਹੈ ਜੀ ਦੁਨੀਆ ਰਹੀਤ ਜਿਹੜੀ ਹੈ ਇਹ ਮੁਰਦੇ ਪੂਜਦੀ ਫਿਰਦੀ ਹੈ ਕਹਿੰਦੇ ਮੁਰਦੇ ਨੂੰ ਪੂਜੀ ਜਾਂਦੇ ਹੈ ਮੁਰਦਾ ਹੋ ਚੁੱਕੀ ਹੈ ਗਿਆਨ ਤੋਂ ਬਿਨਾਂ ਕਮਲੇ ਹੋਏ ਫਿਰਦੇ ਨੇ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸ਼ਬਦ ਹੈ ਜੱਗ ਬੌਰਾਂ ਜਦੋਂ ਹੁਣ ਆਪਾਂ ਇਦਾਂ ਜਦੋਂ ਗੁਰਬਾਣੀ ਆਪਾਂ ਸੁਣਦੇ ਹਾਂ ਫਿਰ ਅੰਦਰ ਇੱਕ ਚਾਅ ਪੈਦਾ ਹੁੰਦਾ ਹੈ ਯਾਰ ਅਸੀਂ ਤੇ ਭੁਲੇਖੇ ਜੀ ਤੁਰੇ ਫਿਰਦੇ ਸੀ ਵੀ ਗੁਰਬਾਣੀ ਦੇ ਵਿੱਚ ਆਹ ਕੁਛ ਵੀ ਲਿਖਿਆ ਗੁਰਬਾਣੀ ਨਾਲ ਇਦਾਂ ਚਾਨਣ ਹੋ ਜਾਂਦਾ ਸਮਝ ਨਹੀਂ ਆਈ ਭੁਲੇਖੇ ਚ ਫਿਰਦੇ ਰਹੇ ਤਾਂ ਕਰਕੇ ਭਾਈ ਇੱਕ ਨੁਕਤਾ ਪੱਲੇ ਪੱਕਾ ਪੱਲੇ ਬੰਨੋ ਵੀ ਜੋ ਵੀ ਇੱਥੇ ਪੈਣਾ ਹੈ ਜਿਹੜਾ ਗੁਰੂ ਦਰਬਾਰ ਚੋਂ ਜੋ ਸਾਨੂੰ ਮਿਲਣਾ ਹੈ ਉਹ ਝੋਲੀਆਂ ਚ ਨਹੀਂ ਪੈਣਾ ਪਰਸਾਂ ਜੇਬਾਂ ਚ ਨਹੀਂ ਪੈਣਾ ਉਹ ਕਿੱਥੇ ਪੈਣਾ ਹੈ ਦਿਮਾਗ ਵਿੱਚ ਤੇ ਜਿਹੜਾ ਬੰਦਾ ਗੁਰਦੁਆਰੇ ਜਾ ਕੇ ਦਿਮਾਗ ਖਾਲੀ ਹੋਈ ਲੈ ਕੇ ਆਇਆ ਭਾਵ ਸਿੱਖ ਕੇ ਕੁਛ ਨਹੀਂ ਆਇਆ ਉਹਦਾ ਕੋਈ ਅਰਥ ਨਹੀਂ ਗੁਰਦੁਆਰੇ ਜਾਣ ਦਾ ਪ੍ਰਸ਼ਾਦ ਤੇ ਕੜਾ ਪ੍ਰਸ਼ਾਦ ਤੇ ਭਾਈ ਬਾਹਰ ਮਿਲ ਗਿਆ ਠੀਕ ਹੈ ਮੱਥਾ ਵੀ ਟੇਕ ਲਿਆ, ਸਰੋਪੇ ਵੀ ਮਿਲ ਜਾਂਦੇ ਨੇ। ਪਰ ਜਿਹੜਾ ਖਜ਼ਾਨਾ ਇੱਥੇ ਵੇਖੋ, ਮੱਤ ਵਿੱਚ ਰਤਨ ਜਵਾਹਰ ਮਾਣਿਕ ਪੈਦਾ ਹੋ ਜਾਣੇ ਨੇ ਆਪੇ, ਜੇ ਇੱਕ ਗੁਰ ਕੀ ਸਿੱਖ ਸੁਣੀ। ਜੇ ਆਪਾਂ ਇਹ ਖਜ਼ਾਨਾ ਨਹੀਂ ਲੈ ਕੇ ਆਉਂਦੇ ਤੇ ਫਿਰ ਆਪਾਂ ਖਾਲੀ ਆ, ਤਾਂ ਹੀ ਤੇ ਆਪਾਂ ਭਟਕਦੇ ਫਿਰਦੇ ਆ। ਜਿਹੜਾ ਖਜ਼ਾਨਾ ਇੱਥੋਂ ਮਿਲਦਾ ਸੀ ਅਸੀਂ ਕਦੇ ਵੀ ਨਹੀਂ ਲਿਆ, ਖਾਲੀ ਝੋਲੀਆਂ ਸਾਡੀਆਂ ਸਾਰਿਆਂ ਦੀਆਂ ਜੀ। ਝੋਲੀ ਕਿਹੜੀ ਹੈ? ਇੱਥੇ ਹੀ ਹੈ, ਬਾਹਰਲੀ ਨਹੀਂ। ਬਾਹਰ ਤੇ ਬਹੁਤ ਕੁਝ ਚੱਕੀ ਫਿਰਦੇ ਆ, ਬਾਹਰ ਦੇ ਖਜ਼ਾਨੇ ਦੀ ਗੱਲ ਛੱਡ ਦਿਓ। ਇੱਥੇ ਜਿਹੜਾ ਖਜ਼ਾਨਾ ਹੋਣਾ ਚਾਹੀਦਾ ਸੀ ਅੱਜ ਹੈ ਨਹੀਂ, ਬਿਲਕੁਲ ਖਾਲੀ ਕੰਗਾਲ। ਪੈਸੇ ਵਾਲੇ ਪਾਸੇ ਬਹੁਤ ਹੈ, ਸਾਰਾ ਕੁਝ ਹੈ, ਪਰ ਜਿਨ ਕੇ ਪੱਲੇ ਧਨ ਵਸੈ ਮਰਜ ਕਹਿੰਦੇ, ਤਿਨ ਕਾ ਨਾਉ ਫਕੀਰ ਹੈ, ਤੇ ਫਕੀਰ ਬੰਦਾ ਕੁਛ ਨਹੀਂ ਇਹਦੇ ਪੱਲੇ ਮਰਜ। ਫਿਰ ਤੁਸੀਂ ਕਿਹਨੂੰ ਕਹਿੰਦੇ ਹੋ ਧਨਵਾਨ? ਕਹਿੰਦੇ ਜਿਹੜੇ ਕੋਲ ਗੁਣ ਹੋਣ ਜਿਹਦੀ ਜ਼ਿੰਦਗੀ 'ਚ, ਨਾ ਮਾੜਾ ਵੇਖੇ, ਨਾ ਮਾੜਾ ਸੁਣੇ, ਨਾ ਮਾੜਾ ਬੋਲੇ, ਦਇਆਵਾਨ ਹੋਵੇ, ਪਰਉਪਕਾਰੀ ਹੋਵੇ, ਧੀਰਜ ਵਾਲਾ ਹੋਵੇ, ਖਿਮਾ ਵਾਲਾ ਹੋਵੇ, ਸ਼ੁੱਭ ਗੁਣ ਇਹਦੀ ਜ਼ਿੰਦਗੀ ਵਿੱਚ ਹੋਣ, ਆਹ ਖਜ਼ਾਨਾ ਤੇ ਇਹਦੇ ਪੱਲੇ ਕੱਖ ਵੀ ਨਹੀਂ। ਜਿਨ ਕੇ ਪੱਲੇ ਧਨ ਵਸੈ, ਤਿਨ ਕਾ ਨਾਉ ਫਕੀਰ ਹੈ, ਤੇ ਫਕੀਰ ਬੰਦਾ ਹੈ, ਫਕੀਰ ਹੈ ਮਤਲਬ ਕੱਖ ਨਹੀਂ। ਫਿਰ ਮਹਾਰਾਜ ਅਗਲਾ ਕਹਿੰਦੇ, ਜਿਨ ਕੇ ਹਿਰਦੈ ਤੂੰ ਵਸੈ ਹੈ, ਤੇ ਨਰ ਗੁਣੀ ਹੀਰ। ਤਾਂ ਕਰਕੇ ਇੱਕ ਗੱਲ ਪੱਕੀ ਹੈ, ਜੇ ਕੋਈ ਬੰਦਾ ਚਾਹੇਗਾ ਨਾ, ਇੱਥੋਂ ਖਾਲੀ ਕੋਈ ਨਹੀਂ ਮੁੜਦਾ, ਇੱਥੋਂ ਖਾਲੀ ਕੋਈ ਨਹੀਂ ਮੁੜਦਾ। ਪਰ ਜੇ ਕੋਈ ਚਾਹੁੰਦਾ ਹੈ ਕਿ ਮੈਂ ਆਹ ਖਜ਼ਾਨਾ ਲੈ ਕੇ ਜਾਣਾ, ਇੱਥੇ ਪਵਾਣਾ, ਮੈਂ ਅਕਲ ਲੈਣੀ ਹੈ ਜੀ, ਅਸੀਂ ਜੀ ਅੱਜ ਤੋਂ ਬਾਅਦ ਸਿੱਖਣਾ ਚਾਹੁੰਦੇ ਹਾਂ, ਸਾਨੂੰ ਸਾਡੇ ਦਾਦਿਆਂ ਨੇ ਕਿਹਾ ਸੀ ਪੀਰਾਂ ਦੀ ਜਗ੍ਹਾ ਤੇ ਮੱਥਾ ਟੇਕੋ, ਅਸੀਂ ਸਿੱਖ ਗਏ। ਸਾਨੂੰ ਸਾਡੇ ਵੱਡੇ ਵਡੇਰੇ ਕਹਿੰਦੇ ਰਹੇ ਇੱਥੇ ਮੱਥਾ ਟੇਕ ਲਓ, ਜਠੇਰਿਆਂ ਦੇ ਅਸੀਂ ਟੇਕਦੇ ਰਹੇ। ਸਾਨੂੰ ਸਾਡੀਆਂ ਦਾਦੀਆਂ ਬੇਬੇ ਸਾਡੀਆਂ ਪਿੰਡਾਂ ਦੀਆਂ ਮਾਈਆਂ ਨੇ ਕਹਿ ਦਿੱਤਾ, ਪੁੱਤ ਇੱਥੇ ਦੀਵਾ ਜਗਾਇਆ ਕਰ, ਮੈਂ ਜਗਾਉਣ ਲੱਗ ਗਿਆ। ਪਰ ਹੁਣ ਮੈਂ ਤਿਆਰ ਹਾਂ ਕਾਹਦੇ ਲਈ? ਵੀ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਆ, ਮੈਂ ਸਿੱਖਣ ਲਈ ਤਿਆਰ ਹਾਂ। ਪਰ ਇੱਕ ਪ੍ਰੋਬਲਮ ਹੈ ਜੀ, ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਿੱਖਣਾ ਹੈ, ਫਿਰ ਆ ਜਿਹੜਾ ਕੂੜ ਕਬਾੜ ਭਰਿਆ ਪਿਆ ਉਹਨੂੰ ਜ਼ਰੂਰ ਕੱਢਣਾ ਪੈਣਾ ਹੈ। ਆਖੋ ਸਤਿਨਾਮ
ਸ੍ਰੀ ਵਾਹਿਗੁਰੂ।
ਪਿਆਰਿਓ, ਪਾਣੀ ਦੀ ਬਾਲਟੀ ਭਰੀ ਹੋਵੇ, ਜੇ ਦੁੱਧ ਪਾਉਣਾ ਤੇ ਪਾਣੀ ਕੱਢਣਾ ਪੈਣਾ, ਨਹੀਂ ਤੇ ਕੱਚੀ ਲੱਸੀ ਬਣ ਜੂ ਨਾ ਦੁੱਧ ਰਹਿਣਾ ਨਾ ਪਾਣੀ। ਇਹ ਜਿਹੜਾ ਕੂੜ ਕਬਾੜ ਹੈ, ਜਿਹੜਾ ਕੂੜ ਕਬਾੜ ਮਤਲਬ ਝੂਠ ਹੈ, ਜਿਹੜਾ ਐਵੇਂ ਜੇ ਫਾਲਤੂ ਜੀਆਂ ਗੱਲਾਂ ਨੇ ਜਿਹੜੀਆਂ, ਇਹ ਸਾਨੂੰ ਆਪਣੇ ਦਿਮਾਗ ਚੋਂ ਕੱਢਣੀਆਂ ਪੈਣਗੀਆਂ। ਪਹਿਲੀ ਗੱਲ ਤੇ ਤਿਆਰ ਹੋਵੋ, ਵੀ ਤਿਆਰ ਹਾਂ ਅਸੀਂ, ਆਪਣੇ ਆਪ ਨੂੰ ਤਿਆਰ ਕਰਨਾ ਹੁੰਦਾ, ਵੀ ਮੈਂ ਤਿਆਰ ਹਾਂ ਜੀ ਗੁਰਬਾਣੀ ਨੂੰ ਸੁਣਨ ਲਈ ਵੀ ਤਿਆਰ ਹਾਂ, ਸਮਝਣ ਲਈ ਵੀ ਤਿਆਰ ਹਾਂ, ਤੇ ਗੁਰਬਾਣੀ ਨੂੰ ਸੁਣ ਸਮਝ ਕੇ ਗੁਰਬਾਣੀ ਅਨੁਸਾਰ ਬਦਲਣ ਲਈ ਵੀ ਮੈਂ ਤਿਆਰ ਹਾਂ। ਜਿਹੜਾ ਬੰਦਾ ਤੁਹਾਡੇ 'ਚ ਅੱਜ ਇਹ ਅੱਜ ਸੋਚ ਲਓ, ਤੁਸੀਂ ਹੈਰਾਨ ਹੋ ਜਾਓਗੇ, ਤਜਰਬਾ ਕਰਕੇ ਵੇਖ ਲਓ, ਇੱਕ ਵਾਰੀ ਮਨੋ ਕਹਿ ਕੇ ਵੇਖੋ ਵੀ ਮੈਂ ਗੁਰਬਾਣੀ ਨੂੰ ਸਮਝਣਾ ਹੈ ਯਾਰ, ਕੀ ਕਹਿੰਦੇ ਆ ਗੁਰੂ ਗ੍ਰੰਥ ਸਾਹਿਬ, ਤੇ ਤੁਸੀਂ ਅੱਜ ਤੋਂ ਸਟਾਰਟ ਕਰਕੇ ਵੇਖਿਓ, ਸੋਚ ਕੇ ਜਾਇਆ ਕਰੋ ਵੀ ਇੱਥੇ ਕੁਝ ਨਾ ਕੁਝ ਲੈ ਕੇ ਆਉਣਾ। ਜੇ ਕਥਾਵਾਚਕ ਨੂੰ ਸੁਣਿਆ ਅੱਜ ਤੇ ਕੁਝ ਸਿੱਖ ਕੇ ਚੱਲੀਏ, ਜੇ ਅਰਥ ਪੜ੍ਹਨ ਲੱਗੇ ਹਾਂ ਕੁਝ ਸਿੱਖੀਏ, ਜੇ ਕੋਈ ਕਿਤਾਬ ਪੜ੍ਹਨ ਲੱਗੇ ਹਾਂ ਸਿੱਖੀਏ, ਜੇ ਕੋਈ ਲੇਖ ਪੜ੍ਹਨ ਲੱਗੇ ਹਾਂ ਤੇ ਸਿੱਖੀਏ, ਤੇ ਵੇਖਿਓ ਤੁਸੀਂ ਕਮਾਲ ਦੀ ਗੱਲ ਇਹ ਹੋਏਗੀ ਵੀ ਬੜੀ ਜਲਦੀ ਅੰਦਰੇ ਅੰਦਰ ਇੱਕ ਡਿਗਰੀ ਜਿਵੇਂ ਮਿਲ ਜਾਂਦੀ, ਪੜ੍ਹਨ ਵਾਲਾ ਬੱਚਾ ਡਿਗਰੀ ਲੈ ਲੈਂਦਾ, ਬਾਹਰ ਆਪਣੇ ਆਪ ਨੂੰ ਸੰਤੁਸ਼ਟੀ ਮਿਲੇਗੀ ਵੀ ਸ਼ੁਕਰ ਹੈ, ਆ ਤੇ ਹਨੇਰੇ 'ਚ ਤੁਰੇ ਫਿਰਦੇ ਸੀ, ਚਾਨਣ ਹੋ ਗਿਆ ਸਾਡੀ ਜ਼ਿੰਦਗੀ 'ਚ। ਇੱਥੋਂ ਖਾਲੀ ਕੋਈ ਨਹੀਂ ਮੁੜਦਾ ਭਾਈ, ਜਿਹੜਾ ਔਗਣ ਮਟਾਉਣਾ ਚਾਹੁੰਦਾ, ਜਿਵੇਂ ਆਪਾਂ ਪੜ੍ਹ ਕੇ ਹਟਿਆਂ, ਜੇ ਕੋ ਡੁੱਬੈ, ਜੇ ਕੋਈ ਡੁੱਬ ਚੁੱਕਿਆ ਕਾਹਦੇ ਵਿੱਚ, ਵਿਕਾਰਾਂ ਵਿੱਚ, ਔਗਣਾਂ ਵਿੱਚ, ਵੀ ਸਾਰੇ ਮਾੜੇ ਕੰਮ ਕਰਦਾ, ਡੁੱਬ ਚੁੱਕਿਆ, ਸਰੀਰ ਨਹੀਂ ਡੁੱਬਿਆ, ਕੀ ਡੁੱਬਿਆ? ਸੁਰਤ, ਮਨ ਡੁੱਬਿਆ, ਅੰਦਰ ਵਾਲਾ ਡੁੱਬਿਆ ਸਰੀਰ। ਜਦੋਂ ਮਨ ਡੁੱਬ ਜਾਂਦਾ ਸਰੀਰ ਤੇ ਵਿਕਾਰੀ ਫਿਰ ਆਪੇ ਹੀ ਹੋ ਜਾਂਦਾ ਨਾ। ਜਦੋਂ ਮਨ ਸਾਡਾ ਡੁੱਬਿਆ ਹੋਇਆ ਹੈ, ਜੇ ਕੋਈ ਬੰਦਾ ਚਾਹੁੰਦਾ ਹੈ ਵੀ ਮੈਂ ਬਦਲਣਾ ਆਪਣੇ ਆਪ ਨੂੰ, ਕਹਿੰਦੇ ਗੁਰੂ ਉਹਦੀ ਜ਼ਰੂਰ ਸਾਰ ਲੈਂਦਾ, ਉਹਦੀ ਸਾਰ ਲਈ ਜਾਂਦੀ ਹੈ, ਪੱਕਾ ਹੈ ਵੀ ਗੁਰੂ ਸਾਹਿਬ ਉਹਦੀ ਬਾਂਹ ਫੜਨਗੇ। ਜੇ ਕੋਈ ਮਨੋ ਕਵੇ ਵੀ ਮੈਂ ਬਦਲਣਾ ਚਾਹੁੰਦਾ, ਇਹ ਸਾਰਾ ਕੁਝ ਤੁਹਾਡੇ ਤੇ ਹੈ ਪਿਆਰਿਓ, ਤੁਹਾਡੇ ਤੇ, ਮੇਰੇ ਤੇ, ਆਪਣੇ ਤੇ ਹੈ ਵੀ ਅਸੀਂ ਜੇ ਬਦਲਣਾ ਚਾਹੁੰਦੇ ਹਾਂ ਤਾਂ ਗੁਰੂ ਜੀ ਬਦਲਣਗੇ, ਜੇ ਅਸੀਂ ਬਦਲਣਾ ਨਹੀਂ ਚਾਹੁੰਦੇ। ਇਹ ਬਹੁਤ ਵਾਰ ਗੱਲ ਬਹੁਤ ਵਾਰ ਵਾਰ ਕਹੀ ਦੀ ਹੈ ਵੀ ਗਿਆਨ ਲੈਣ ਦਾ ਵਿਸ਼ਾ ਹੈ, ਗਿਆਨ ਦੇਣ ਦਾ ਵਿਸ਼ਾ ਨਹੀਂ। ਜੇ ਮੈਂ ਕਹਾਂ ਵੀ ਮੈਂ ਇੱਥੇ ਗਿਆਨ ਦੇ ਸਕਦਾ ਇਹ ਬਹੁਤ ਮੂਰਖਤਾ ਹੀ ਹੈ ਮੇਰੀ ਗਲਤੀ ਹੋਏਗੀ ਜੇ ਮੈਂ ਕਹਾਂ ਵੀ ਮੈਂ ਗਿਆਨ ਦੇ ਸਕਦਾ ਗਿਆਨ ਲੈਣ ਦਾ ਵਿਸ਼ਾ ਹੈ ਕਦੇ ਕਿਸੇ ਨੂੰ ਤੁਸੀਂ ਗਿਆਨ ਦੇ ਨਹੀਂ ਸਕਦੇ ਜੇ ਗਿਆਨ ਦੇਣ ਦਾ ਵਿਸ਼ਾ ਹੁੰਦਾ ਸਾਰੇ ਪੀਐਚਡੀਆਂ ਕਰ ਜਾਂਦੇ ਪ੍ਰੋਫੈਸਰ ਤੇ ਸਾਰਿਆਂ ਨੂੰ ਪੜਾਉਂਦਾ ਹੁੰਦਾ ਹੈ ਗਿਆਨ ਤੇ ਸਾਰਿਆਂ ਨੂੰ ਦਿੰਦਾ ਹੈ ਲੈਂਦਾ ਕੋਈ ਕੋਈ ਹੁੰਦਾ ਹੈ ਇੱਕ ਫੇਲ ਹੁੰਦਾ ਹੈ ਇੱਕ ਪਾਸ ਹੁੰਦਾ ਹੈ ਹਮੇਸ਼ਾ ਗਿਆਨ ਲੈਣ ਦਾ ਵਿਸ਼ਾ ਸਾਰੀ ਦੀ ਸਾਰੀ ਤਾਕਤ ਝੋਕੋਣੀ ਪੈਣੀ ਹੈ ਤੁਹਾਨੂੰ ਸਾਰੇ ਦਾ ਸਾਰਾ ਆਪਣੇ ਆਪ ਨੂੰ ਕਨਸੈਂਟ੍ਰੇਟ ਕਰਨਾ ਪੈਣਾ ਮਨ ਬਣਾਉਣਾ ਪੈਣਾ ਵੀ ਮੈਂ ਸਿੱਖਣਾ ਹੈ ਯਾਰ ਬਦਲਾਂਗੇ ਸਿੱਖਾਂਗੇ ਐਦਾਂ ਸੋਚੋ ਫਿਰ ਪੱਕੀ ਗਰੰਟੀ ਹੈ ਜੇ ਕੋ ਡੁੱਬੈ ਫਿਰ ਹੋਵੇ ਸਾਰ ਨਾਨਕ ਸੱਚਾ ਸਰਬ ਦਾਤਾ ਸਾਰਿਆਂ ਦਾ ਦਾਤਾ ਹੈ ਸੱਚਾ ਸਰਬ ਦਾਤਾ ਹੈ ਨਾ ਉਹ ਸਾਰਿਆਂ ਦਾ ਦਾਤਾ ਹੈ ਉਹ ਸਾਰਿਆਂ ਤੇ ਕਿਰਪਾ ਕਰਦਾ ਭਾਈ ਤੇ ਜੇ ਮੰਨ ਲਿਆ ਵੀ ਯਾਰ ਬਦਲਣਾ ਹੈ ਤੇ ਵੇਖਿਓ ਪਿਆਰਿਓ ਉਹ ਦਾਤ ਮਿਲਣੀ ਹੈ ਕਿੱਥੇ ਮਿਲਣੀ ਹੈ ਜੀ ਇੱਥੇ ਸੁਰਤ ਵਿੱਚ ਮਤ ਵਿੱਚ ਰਤਨ ਜਵਾਹਰ ਮਾਨਕ ਤਾਂ ਜੇ ਚਾਹੁੰਦੇ ਹੋ ਹੁਣ ਵੇਖਿਓ ਆ ਸ਼ਬਦ ਨੂੰ ਤੁਸੀਂ ਐਦਾਂ ਸਮਝੋਗੇ ਨਾ ਜਦੋਂ ਵੀ ਜੋ ਮੰਗ ਹੈ ਠਾਕੁਰ ਜੇ ਤੁਸੀਂ ਇਹਨੂੰ ਇਹਦੇ ਨਾਲ ਜੋੜਨਾ ਹੈ ਵੀ ਜੇ ਰੱਬ ਤੋਂ ਪੁੱਤ ਮੰਗੋ ਪੁੱਤ ਮਿਲ ਜਾਂਦਾ ਹੈ ਧੀ ਮੰਗੋ ਧੀ ਮਿਲ ਜਾਂਦੀ ਹੈ ਪੈਸਾ ਮੰਗੋ ਪੈਸਾ ਮਿਲ ਜਾਂਦਾ ਹੈ ਪਿਆਰਿਓ ਇਹ ਤੈਨੂੰ ਮਿਹਨਤ ਕਰਕੇ ਸਭ ਕੁਝ ਕਮਾਉਣਾ ਪੈਣਾ ਹੈ ਮਾਲਕ ਦੀ ਕਿਰਪਾ ਨਾਲ ਤੈਨੂੰ ਸਰੀਰ ਵੀ ਮਿਲ ਗਿਆ ਦਿਮਾਗ ਵੀ ਮਿਲ ਗਿਆ ਇਹ ਮਾਲਕ ਦੀ ਕਿਰਪਾ ਨਾਲ ਤੂੰ ਕਮਾ ਸਕਦਾ ਹੈ ਬੱਚੇ ਸਭ ਕੁਝ ਪਰ ਬੜੇ ਲੋਕ ਉਹ ਨੇ ਜਿਨ੍ਹਾਂ ਦੀਆਂ ਝੋਲੀਆਂ ਖਾਲੀ ਹੈ ਨਹੀਂ ਹੈ ਬੱਚਾ ਜਿਨ੍ਹਾਂ ਕੋਲ ਕੁਦਰਤ ਦਾ ਸਿਸਟਮ ਇਦਾਂ ਦਾ ਹੈ ਪਰ ਬੇਬੇ ਨਾਨਕੀ ਨੇ ਮੈਂ ਦੀਵਾਨ ਚ ਹੁਣ ਵੀ ਬੇਨਤੀ ਕਰਦਾ ਸੀ ਪਿੱਛੇ ਵੀ ਬੇਬੇ ਨਾਨਕੀ ਗੁਰੂ ਨਾਨਕ ਦੀ ਕੀ ਲੱਗਦੀ ਹੈ ਬੋਲੋ ਪਿਆਰਿਓ ਭੈਣ ਲੱਗਦੀ ਉਹਨੇ ਪੁੱਤ ਮੰਗਿਆ ਬੱਚਾ ਸੀ ਬੇਬੇ ਨਾਨਕੀ ਦੇ ਕਿਹੜਾ ਖਜ਼ਾਨਾ ਸੀ ਉਹਦੇ ਕੋਲ ਫਿਰ ਉਹਨੇ ਕਿਹਾ ਸੀ ਮੇਰਿਆ ਵੀਰਾ ਆ ਅਕਲਾਂ ਦੇ ਦੇ ਅਕਲਾਂ ਅਕਲਾਂ ਦੇ ਦੇ ਪੁੱਤਰਾਂ ਤੋਂ ਬਿਨਾਂ ਕਿਵੇਂ ਸਾਰੀਦਾ ਇਹ ਸਿਖਾ ਦੇ ਬੱਚੇ ਤੋਂ ਬਿਨਾਂ ਖੁਸ਼ ਕਿਵੇਂ ਰਹੀਦਾ ਇਹ ਸਿਖਾ ਦੇ ਮੈਂ ਨਹੀਂ ਪੁੱਤ ਮੰਗਦੀ ਮੈਂ ਔਲਾਦ ਮੰਗਦੀ ਹੋਈ ਨਹੀਂ ਮੈਨੂੰ ਤੇ ਆ ਖਜ਼ਾਨਾ ਦੇ ਤਾਂ ਕਰਕੇ ਭਾਈ ਇਹਦੇ ਤੋਂ ਭਰਪੂਰ ਹੋ ਜਾਓ ਭਰਪੂਰ ਜਿੰਨਾ ਮਰਜ਼ੀ ਲਈ ਜਾਈ ਖਾਲੀ ਨਹੀਂ ਮੁੜਦਾ ਤੂੰ ਗਰੰਟੀ ਹੈ ਸਤਿਗੁਰੂ ਦੀ ਬਾਣੀ ਦਾ ਸ਼ਬਦ ਹੈ ਵੀ ਗਰੰਟੀ ਹੈ ਖਾਲੀ ਨਹੀਂ ਮੁੜਦਾ ਪਰ ਤੈਨੂੰ ਇਹ ਨਹੀਂ ਸਮਝ ਵੀ ਮੰਗਣਾ ਕੀ ਹੈ ਗਲਤੀ ਇੱਥੇ ਕਰ ਗਿਆ ਬਹੁਤ ਵਾਰ ਇਹ ਗੱਲ ਕਹਿੰਦਾ ਹੁੰਦਾ ਮੈਨੂੰ ਵਾਰ ਵਾਰ ਰਿਪੀਟ ਕਰਨੀ ਪੈਂਦੀ ਹੈ ਭਾਈ ਕਾਮਰੇਡਾਂ ਦੇ ਦੱਸੋ ਜਿਹੜੇ ਰੱਬ ਨੂੰ ਨਹੀਂ ਮੰਨਦੇ ਇੰਦਰ ਸਿੰਘੋ ਧਿਆਨ ਦਿਓ ਜਰਾ ਜਿਹੜੇ ਕਾਮਰੇਡ ਬੰਦੇ ਕੀ ਉਹਨਾਂ ਦੇ ਔਲਾਦ ਨਹੀਂ ਹੁੰਦੀ ਬੋਲੋ ਜਿਨ੍ਹਾਂ ਦੇ ਜਿਹੜੇ ਰੱਬ ਨੂੰ ਨਹੀਂ ਮੰਨਦੇ ਉਹਨਾਂ ਦੇ ਔਲਾਦ ਹੁੰਦੀ ਹੈ ਕਿ ਨਹੀਂ ਹੁੰਦੀ ਕੀ ਉਹਨਾਂ ਦੇ ਫਸਲਾਂ ਨਹੀਂ ਹੁੰਦੀਆਂ ਕੀ ਉਹਨਾਂ ਦੇ ਬਾਹਰ ਦੇ ਵੀਜ਼ੇ ਨਹੀਂ ਲੱਗਦੇ ਕੀ ਚੰਡੀਗੜ੍ਹ ਦੇ ਇਲਾਕੇ ਦੇ ਜਿੰਨੇ ਕਾਮਰੇਡ ਨੇ ਉਹਨਾਂ ਦੇ ਜ਼ਮੀਨਾਂ ਮਹਿੰਗੀਆਂ ਨਹੀਂ ਹੋਈਆਂ ਇਹ ਤੇ ਉਹਨਾਂ ਨੂੰ ਵੀ ਮਿਲੀ ਜਾਂਦਾ ਜਿਹੜੇ ਰੱਬ ਨੂੰ 10 ਗਾਲਾਂ ਕੱਢਦੇ ਆ ਰੋਜ਼ ਮੰਨਦੇ ਹੀ ਨਹੀਂ ਰੱਬ ਨੂੰ ਉਹ ਤਾਂ ਕਿਨੇ ਪਹਿਲੇ ਦਿਨ ਤੋਂ ਨਹੀਂ ਮੰਨਦੇ ਤੈਨੂੰ ਆ ਖਜ਼ਾਨਾ ਵਿਖਾਉਣਾ ਪੈਣਾ ਹੈ ਗੁਰਦੁਆਰਿਓਂ ਜਾਏਗਾ ਤੂੰ ਕਹੀਂ ਰੱਬ ਨੇ ਮੈਨੂੰ ਕੋਠੀ ਦਿੱਤੀ ਕਾਮਰੇਡ ਕਹਿੰਦਾ ਮੇਰੇ ਕੋਲ ਦੋ ਨੇ ਤੂੰ ਜਾ ਕੇ ਕਹੀਂ ਮੈਨੂੰ ਰੱਬ ਨੇ ਪੁੱਤ ਦਿੱਤਾ ਉਹ ਕਹਿੰਦਾ ਮੇਰੇ ਚਾਰ ਨੇ ਤੂੰ ਕਹੀਂ ਮਾਲਕ ਦੀ ਕਿਰਪਾ ਨਾਲ ਐਦਕੀ 40 ਮਣ ਨਿਕਲੀ ਹੈ ਕਿੱਲੇ ਦੀ ਉਹ ਕਹਿੰਦਾ ਮੇਰੀ 50 ਮਣ ਨਿਕਲੀ ਆ ਜਾ ਹੁਣ ਕਰ ਗੱਲ ਤੂੰ ਕਹਿ ਮਾਲਕ ਨੇ ਗੱਡੀ ਦਿੱਤੀ ਹੈ ਉਹ ਕਹਿੰਦਾ ਤੇਰੇ ਕੋਲ ਮਰੂਤੀ ਹੈ ਮੇਰੇ ਕੋਲ ਤੇ ਸਵਿਫਟ ਹੈ ਤੂੰ ਕਹਿ ਮੈਂ ਅਨੋਵਾ ਲਿਆਉ ਕਹਿੰਦਾ ਮੈਂ ਤੇ ਆ ਵੇਖ ਤੇ ਸਹੀ ਤੇਰੇ ਤੋਂ ਵੀ ਅੱਗੇ ਆਵਾਂ ਕਿਹੜੀ ਚੀਜ਼ ਵਿੱਚ ਪਿਆਰਿਓ ਅੱਗੇ ਲੱਗੇਗਾ ਜਦੋਂ ਉਹਨੂੰ ਜਦੋਂ ਸਮਝ ਆਈ ਅਕਲ ਆਈ ਤੂੰ ਕਹਿ ਘਰ 'ਚ ਲਾਸ਼ ਪਈ ਹੈ ਉਹ ਜਿੱਦਣ ਵੇਖੂ ਨਾ ਤੇਰੇ ਘਰ ਆ ਕੇ ਵੀ ਇਹ ਸਿੱਖ ਹੈ ਮੈਂ ਸਿੱਖ ਨਹੀਂ ਇਹਦਾ ਤੇ ਮੇਰਾ ਕੀ ਫਰਕ ਹੈ ਘਰ ਮੇਰੇ ਤੋਂ ਛੋਟਾ ਹੈ ਜੇਬ ਖਾਲੀ ਹੈ ਜ਼ਮੀਨ ਘੱਟ ਹੈ ਔਲਾਦ ਨਹੀਂ ਪਰ ਜਿਹੜਾ ਆਨੰਦ ਜਿਹੜਾ ਖੇੜਾ ਜਿਹੜਾ ਸਰੂਰ ਜਿਹੜੀ ਮਸਤੀ ਇਹਦੇ ਵਿੱਚ ਹੈ ਨਾ ਸੁਰਤ ਵਿੱਚ ਇਹਦੇ ਤੋਂ ਮੈਂ ਵਾਂਝਾ ਖੁਸ਼ ਸਤਿਨਾਮ
ਸ੍ਰੀ ਵਾਸ਼
ਇਹ ਸਰਸਨ ਇਹ ਹਰਸਨ ਇਹਦੇ ਵਿੱਚ ਹੈ ਮੇਰੇ ਚ। ਇਹ ਗੁਰਬਾਣੀ ਤੋਂ ਆਉਣਾ ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨਾ ਮਨ ਤੇ ਧਾਰੀ ਰੇ ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ
ਕਰਤਾਰੀ
ਕਰਤਾਰੀ ਰੇ। ਜਦੋਂ ਉਹਨੇ ਇਹ ਵੇਖਣਾ ਵੀ ਯਾਰ ਫਸਲ ਮਰ ਗਈ, ਮੈਂ ਵੀ ਕਹਿੰਦਾ ਹਾਏ ਹੋਏ ਆਹ ਕੀ ਹੋ ਗਿਆ, ਪਰ ਇਹ ਤੇ ਐ ਬੈਠਾ ਕਹਿੰਦਾ ਕੋਈ ਨੀ ਭਾਈ ਅਗਲੀ ਵਾਰ ਸਹੀ ਰੌਲਾ ਪਾ ਕੇ ਕੀ ਹੋ ਜੂ। ਬੱਚਾ ਨਲਾਇਕ ਨਿਕਲਿਆ ਮੈਂ ਮਾਰਦਾ ਚੀਕਾਂ, ਇਹ ਕਹਿੰਦਾ ਕੋਈ ਨੀ ਕਰਮੀ ਆਪੋ ਆਪਣੀ ਆਪਣਾ ਫਰਜ਼ ਨਿਭਾਇਆ ਕੋਈ ਗੱਲ ਨੀ। ਫਿਰ ਗੁਰੂ ਹਰਿ ਰਾਏ ਸਾਹਿਬ ਨੇ ਵੀ ਤੇ ਰਾਮ ਰਾਏ ਨਾਲ ਤੋੜ ਹੀ ਦਿੱਤੀ ਸੀ, ਕਹਿੰਦੇ ਜਾ ਮੇਰੇ ਮੱਥੇ ਹੀ ਨਾ ਲੱਗੀ। ਰਾਮ ਰਾਏ ਨਾਲ ਤੋੜ ਹੀ ਦਿੱਤੀ ਸੀ ਗੁਰੂ ਹਰਿ ਰਾਏ ਸਾਹਿਬ ਨੇ, ਪੁੱਤ ਸੀ ਉਹਨਾਂ ਦਾ। ਸਾਨੂੰ ਸਾਰਿਆਂ ਨੂੰ ਸਿਖਾ ਕੇ ਭਾਈ ਜੇ ਨਹੀਂ ਕਹਿਣੇ ਚੱਲਦਾ ਚੱਲਣ ਦੇ ਫਿਰ ਕਰਨ ਦੇ ਮਰਜ਼ੀ, ਤੂੰ ਆਪਣੇ ਕੰਨੀ ਸੋਚੀ ਆਖੋ ਸਤਨਾਮ, ਐਵੇਂ ਨਾ ਚਿੰਤਾ ਚ ਡੁੱਬਿਆ ਰਿਹਾ ਕਰ, ਐਵੇਂ ਨਾ ਚਿੰਤਾ ਚ ਡੁੱਬਿਆ ਰਿਹਾ ਕਰ, ਫਰਜ਼ ਨਿਭਾਓ ਆਪਣੇ ਵੀ ਸਹੀ ਰਹਿਣ। ਤੁਹਾਡੇ ਸਹੀ ਰਹਿਣ ਦੀ ਕੋਸ਼ਿਸ਼ ਦੇ ਬਾਵਜੂਦ ਵੀ ਜੇ ਵਿਗੜਦੇ ਐ ਛੱਡ ਪਰੇ, ਫਿਰ ਧਿਆਨ ਰੱਖੀ ਆਪਣਾ ਅੰਦਰ ਨਾ ਹਿਲਾ ਦੀ ਕਿਤੇ, ਤੇਰਾ ਨਿਤਨੇਮ ਨਾ ਟੁੱਟ ਜਾਏ, ਤੇਰੀ ਰਹਿਰਾਸ ਕਿਤੇ ਭੁੱਲ ਨਾ ਜਾਵੇ। ਆਪਣੇ ਆਪ ਨੂੰ ਸਟਰੋਂਗ ਰੱਖ, ਕੋਸ਼ਿਸ਼ ਕਰੋ ਘਰ ਵਾਲੀ ਸਮਝੇ, ਘਰ ਵਾਲੀ ਕੋਸ਼ਿਸ਼ ਕਰੇ ਘਰ ਵਾਲਾ ਸਮਝੇ, ਪਰ ਜੇ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਵਿਗੜਦਾ ਹੈ ਫਿਰ ਆਪਣਾ ਇੱਕ ਪਾਸੇ ਹੋ ਜਾਓ। ਇਕੱਲੇ ਆਏ ਆ, ਇਕੱਲਿਆਂ ਜਾਣਾ, ਇਕੱਲਿਆਂ ਦਾ ਹਿਸਾਬ ਕਿਤਾਬ ਹੈ, ਅੰਦਰ ਨਹੀਂ ਵੜ ਜਾਣਾ ਕਿਸੇ ਨੇ ਆ ਕੇ। ਸਭ ਰਸ ਸਭ ਟਕਾ ਅੰਦਰ ਦੇ ਹੈ ਭਾਈ, ਇਹ ਨਾ ਗਵਾ ਲਿਓ, ਇਹਦੀ ਕੋਈ ਕੀਮਤ ਥੋੜਾ ਹੈ। ਜਿੱਦਣ ਗਵਾਚ ਜਾਂਦੇ ਨੇ ਬੰਦਾ, ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀ ਰਾਣ ਹੰਪੀ ਵੰਜਾਂ ਡੂਮਣੀ ਰੋਵਾਂ, ਇਹ ਸੱਜਣ ਗੁਣਾਂ ਨੂੰ ਕਿਹਾ। ਸੱਜਣ ਬੰਦਿਆਂ ਨੂੰ ਨਹੀਂ ਕਿਹਾ, ਮੇਰੇ ਸੱਜਣ ਮਰ ਗਏ, ਮੇਰੀ ਜ਼ਿੰਦਗੀ ਚੋਂ ਗੁਣ ਹੀ ਚਲੇ ਗਏ। ਲਾਸਟ ਪੰਕਤੀ ਹੈ ਨਾ, ਕੀ ਨਾ ਸੁਨੇਹੀ ਗੋਰੀ ਆਪਣ ਕੰਨੀ ਸੋਏ ਲੱਗੀ ਆਵੇ ਸਹੁਰੇ ਨਿਤ ਨਾ ਪਈਆ ਹੋਏ, ਨਾਨਕ ਸੁੱਤੀ ਪਈ ਹੈ ਜਾਣ ਵਰਤੀ ਸਨ ਗੁਣਾ ਗਵਾਈ ਗੰਠੜੀ ਅਵਗੁਣ ਚੱਲੀ ਮਨ ਕੀ ਗਿਆ। ਸੱਜਣ ਕਿਹੜੇ ਗਏ ਹੈ, ਗੁਣ ਔਗਣ ਰਹਿ ਗਏ, ਅਵਗਣ ਰਹਿ ਗਏ, ਗੁਣ ਗਏ ਮਤਲਬ ਸੱਜਣ ਗਏ। ਆ ਸੱਜਣ ਨਾ ਚੱਲੇ ਜਾਣ ਕਿਤੇ ਬਾਹਰਲੇ ਜਾਂਦੇ ਨੇ ਜਾਣ ਦੇ, ਜਾ ਓਏ ਸੱਜਣਾ। ਗੁਰੂ ਹਰਿ ਰਾਏ ਸਾਹਿਬ ਨੇ ਕਿਹਾ ਹੁਣ ਰਾਮ ਰਾਏ ਚੱਲ, ਸੱਜਣ ਮੇਰਾ ਮੇਰੇ ਕੋਲ ਹੈ, ਮੇਰੇ ਗੁਣ ਮੇਰੇ ਕੋਲ ਨੇ, ਜਿਹੜਾ ਖਜ਼ਾਨਾ ਮੈਨੂੰ ਗੁਰੂ ਨੇ ਦਿੱਤਾ ਹੈ ਨਾ ਉਹ ਤੇ ਮੇਰੇ ਕੋਲ ਹੈ, ਤੂੰ ਜਾਨਾ ਜਾ। ਸਾਡੇ ਲਈ ਬਾਹਰਲੇ ਖਜ਼ਾਨੇ ਨਾਲੋਂ ਅੰਦਰ ਵਾਲਾ ਖਜ਼ਾਨਾ ਜ਼ਰੂਰੀ ਹੈ, ਗੁਣਾਂ ਦਾ, ਅਕਲ ਦਾ, ਸਮਝ ਦਾ, ਜਿਹੜਾ ਗੁਰਦੁਆਰੇ ਚੋਂ ਗੁਰੂ ਦੇ ਦੁਆਰੇ ਤੇ ਆ ਕੇ ਮਿਲਦਾ। ਇਹ ਖਜ਼ਾਨਾ ਗਵਾਚੇ ਨਾ ਬਾਹਰਲਾ ਜਾਂਦਾ ਜਾਵੇ। ਇਹਨੂੰ ਕਹਿੰਦੇ ਭਾਗ ਠੜੇ। ਲੋ ਪੜੋ ਇੱਕ ਪੰਕਤੀ ਸੁਣ ਲਓ, ਦੋ
ਭਾਗ ਠੜੇ ਹਰ ਸੰਤ ਤੁਮਾਰੇ ਜਿਨ ਘਰ ਧਨ ਹਰ ਨਾਮ ਪਰਵਾਨ ਗਣੀ ਸੇ ਇਹ ਆਏ ਸਫਲ ਤਿਨਾਂ ਕੇ ਕਮਾ।
ਪ੍ਰਵਾਨ ਉਹਨਾਂ ਦਾ ਹੀ ਆਉਣਾ ਜਿਨ੍ਹਾਂ ਦੇ ਖਜ਼ਾਨਾ, ਜਿਨ੍ਹਾਂ ਦੇ ਪੱਲੇ ਅਕਲ ਦਾ, ਸਮਝ ਦਾ। ਤਾਂ ਕਰਕੇ ਇੱਥੋਂ ਖਜ਼ਾਨਾ ਕਿਹੜਾ ਲੈਣਾ ਜੀ, ਰਤਨ ਲਾਲ ਜਾਕਾ ਕਛੂ ਨਾ ਮੋ, ਭਰੇ ਭੰਡਾਰ ਅਖੂਟ ਅਤੁੱਲ, ਖਾਵਹਿ ਖਰਚਹਿ ਰਲ ਮਿਲ ਭਾਈ, ਜਿੰਨਾ ਮਰਜ਼ੀ ਖਾਇਓ ਖਰਚਿਓ ਤੋਟ ਨਾ ਆਵੇ। ਸਾਡੇ ਬਾਬਿਆਂ ਨੇ ਤੇ ਇਹਦੇ ਨਾਲ ਸਾਖੀਆਂ ਜੋੜ ਰੱਖੀਆਂ ਨੇ ਵੀ ਬਾਬਾ ਜੀ ਨੇ ਪਰਾਤ ਦੇ ਉੱਤੇ ਕੱਪੜਾ ਪਾਤਾ ਵਰਤਾ ਹੀ ਗਏ ਮੁੱਕਿਆ ਹੀ ਨਹੀਂ। ਉਹ ਖਜ਼ਾਨਾ ਉਹ ਤੇ ਮੁੱਕ ਜਾਂਦੇ ਨੇ, ਉਹਨਾਂ ਦੀ ਗੱਲ ਛੱਡੋ ਯਾਰ। ਆਹ ਖਜ਼ਾਨਾ ਜਿਹੜਾ ਗਿਆਨ ਦਾ ਇਹ ਨਹੀਂ ਮੁੱਕਦਾ, ਜਿੰਨਾ ਕਿਸੇ ਹੋਰ ਨੂੰ ਦੱਸੇਗਾ ਓਨਾ ਹੀ ਹੋਰ ਆ ਜੂ। ਇਹਨੂੰ ਅੰਤਰ ਖੂਟਾ ਅੰਮ੍ਰਿਤ ਭਰਿਆ ਗਿਆ, ਅੰਦਰ ਕਹਿੰਦੇ ਖੂਹ ਭਰਿਆ ਪਿਆ ਗਿਆਨ ਦਾ ਭਾਈ। ਜਦੋਂ ਤੁਸੀਂ ਬਾਹਰੋਂ ਰਤਨ, ਜਦੋਂ ਤੁਸੀਂ ਬਾਹਰੋਂ ਆਪਾਂ ਏਦਾਂ ਅਕਲ ਲੈਣੀ ਹੈ, ਅੰਦਰ ਵਾਲੇ ਨੇ ਤੇ ਫੁੱਟ ਫੁੱਟ ਬਾਹਰ ਆਉਣਾ। ਬੇਨਤੀ ਨੂੰ ਧਿਆਨ ਨਾਲ ਸੁਣਿਓ ਸਿੰਘੋ, ਧਿਆਨ ਨਾਲ ਪਕੜੋ ਯਾਰ ਗੱਲ ਧਿਆਨ ਨਾਲ। ਬਈ ਜਦੋਂ ਨਾ ਆਪਾਂ ਗੁਰਬਾਣੀ ਨੂੰ ਸਮਝਣਾ ਹੈ, ਅਸੀਂ ਜੇ ਚਾਹੁੰਦੇ ਹਾਂ ਵੀ ਬਾਹਰੋਂ ਮੈਂ ਖਜ਼ਾਨਾ ਲੈਣਾ ਹੈ, ਅਕਲ ਲੈਣੀ ਹੈ, ਮੈਂ ਅਕਲ ਲੈ ਕੇ ਬਦਲਣਾ ਵੀ ਹੈ, ਜੋ ਗੁਰੂ ਜੀ ਕਹਿੰਦੇ ਨੇ ਮੈਂ ਕਮਾਉਣਾ ਵੀ ਹੈ, ਜਿਵੇਂ ਬਾਹਰੋਂ ਆਪਾਂ ਪਾਣੀ ਪਾ ਦਿੱਤਾ ਨਲਕੇ ਚ, ਜਦੋਂ ਨਵਾਂ ਨਲਕਾ ਲਾਈਦਾ, ਟਿਊਬਵੈਲ ਲਾਈਦਾ, ਜਦੋਂ ਬਾਹਰੋਂ ਪਾਣੀ ਪਾ ਦਿੱਤਾ ਅੰਦਰ ਵਾਲਾ ਆਪਣੇ ਆਪ ਆ ਜਾਂਦਾ, ਫਿਰ ਬਾਹਰੋਂ ਪਾਈਏ ਫਿਰ ਅੰਦਰ ਵਾਲਾ ਆਉਂਦਾ। ਜਦੋਂ ਗੁਰਬਾਣੀ ਦਾ ਗਿਆਨ ਬਾਹਰੋਂ ਲਿਓ, ਪੰਜ ਛੇ ਮਹੀਨੇ ਲਾ ਦਿਓ, ਵੇਖਿਓ ਫਿਰ ਅੰਦਰ ਅੰਦਰੋਂ ਕਿੰਨਾ ਅੰਤਰ ਖੂਟਾ ਖੂਹ ਹੈ ਕਹਿੰਦੇ, ਅੰਦਰ ਅੰਮ੍ਰਿਤ ਭਰਿਆ ਸ਼ਬਦ ਹੈ, ਕਾਢ ਪੀਏ ਬਨਿਹਾਰੀ। ਬਾਹਰੋਂ ਗਿਆਨ ਲੈ ਕੇ ਫਿਰ ਅੰਦਰ ਵਾਲਾ ਜਿਹੜਾ ਖੂਹ ਫੁੱਟ ਪੈਂਦਾ ਚਸ਼ਮਾ, ਫਿਰ ਤੇ ਜਿੰਨਾ ਮਰਜ਼ੀ ਖਾਵੇ ਖਰਚੇ ਰਲ ਮਿਲ ਭਾਈ ਟੋਟ ਨਾ ਆਵੇ, ਕਿਹੜਾ ਖਜ਼ਾਨਾ ਅੰਦਰ ਵਾਲਾ। ਆ ਬਾਹਰ ਵਾਲੇ ਨਹੀਂ ਪਿਆਰਿਓ, ਆ ਬਾਹਰ ਵਾਲੇ ਤੇ ਆਪਾਂ ਤੇ ਬਹੁਤ, ਫਿਰ ਵੇਖੋ ਬਾਹਰ ਵਾਲਾ ਖਜ਼ਾਨਾ ਜੀ ਮੁੱਕਦਾ ਨਹੀਂ, ਫਿਰ ਟਾਟੇ ਬਿਰਲੇ ਵਰਗਿਆਂ ਤੋਂ ਉੱਪਰ ਤੇ ਅਜੇ ਤੱਕ ਆਪਣਾ ਚ ਕੋਈ ਗਿਆ ਨਹੀਂ, ਅਜੇ ਵੱਧ ਪੈਸਾ ਹੀ ਆ ਉਹਨਾਂ ਕੋਲ। ਕੀ ਇੱਕ ਨੇ ਵੀ ਇਹੋ ਜੀ ਭਗਤੀ ਨਹੀਂ ਕੀਤੀ ਵੀ ਖਜ਼ਾਨਾ ਭਰਪੂਰ ਮਿਲ ਜੇ, ਸਭ ਤੋਂ ਵੱਧ ਹੋਵੇ? ਇਹ ਖਜ਼ਾਨੇ ਦੀ ਤੇ ਗੱਲ ਹੀ ਨਹੀਂ ਸੀ, ਇਹ ਤੇ ਜਿੰਨੇ ਜਿੰਨੀ ਕੁ ਕਮਾਈ ਕਰਨੀ ਹੈ, ਜਿੰਨੀ ਕੁ ਮਿਹਨਤ ਕਰਨੀ ਹੈ, ਉਹਨਾਂ ਕੁ ਬਣਾਈ ਜਾਂਦਾ। ਗੱਲ ਤੇ ਅਕਲ ਦੀ ਸੀ, ਸਮਝ ਦੀ ਸੀ, ਐਜੂਕੇਸ਼ਨ ਦੀ ਸੀ, ਐਜੂਕੇਟ ਹੋਣ ਦੀ ਗੱਲ ਹੈ ਸਾਰੀ ਦੀ ਸਾਰੀ, ਅਕਲ ਲੈਣ ਦੀ ਸਮਝ ਲੈਣ ਦੀ ਹੈ। ਤੇ ਜੇ ਕੋਈ ਬੰਦਾ ਚਾਹੁੰਦਾ ਹੈ ਫਿਰ ਗਰੰਟੀ ਪੱਕੀ ਗੁਰੂ ਜੀ ਕਹਿੰਦੇ ਹੈ। ਇੱਕ ਗੱਲ ਫਿਰ ਚੇਤਾ ਕਰੋ, ਦੁਬਾਰਾ ਯਾਦ ਕਰੋ, ਜੇ ਕੋਈ ਬਦਲਣਾ ਚਾਹੁੰਦਾ ਹੈ ਗੁਰੂ ਸਾਹਿਬ ਉਸੇ ਨੂੰ ਬਦਲਣਗੇ। ਜੇ ਕੋਈ ਗਿਆਨ ਲੈਣਾ ਚਾਹੁੰਦਾ ਹੈ ਤੇ ਗੁਰਬਾਣੀ ਦਾ ਗਿਆਨ ਉਸੇ ਨੂੰ ਮਿਲਣਾ ਹੈ। ਮੈਂ ਫਿਰ ਕਹਿ ਰਿਹਾ, ਗਿਆਨ ਦਿੱਤਾ ਨਹੀਂ ਜਾ ਸਕਦਾ, ਗਿਆਨ ਲਿਆ ਜਾ ਸਕਦਾ ਹੈ। ਕਿਹੜਾ ਟੀਚਰ ਨਹੀਂ ਚਾਹੁੰਦਾ ਕਿ ਸਾਰੇ ਬੱਚੇ ਨਾ ਪੜ੍ਹਨ? ਪੜ੍ਹਾਉਂਦਾ ਤੇ ਸਾਰਿਆਂ ਨੂੰ ਹੀ ਹੈ, ਪਾਸ ਕੋਈ ਕੋਈ ਹੁੰਦਾ ਹੈ। ਗੁਰੂ ਰਾਮਦਾਸ ਜੀ ਸੋਚਦੇ ਹੋਣਗੇ ਪਿਰਥੀ ਚੰਦ ਪੜ੍ਹ ਜਾਏ ਪਰ ਪੜ੍ਹਿਆ ਨਹੀਂ, ਸਮਝਿਆ ਨਹੀਂ, ਗੁਰੂ ਦਾ ਪੁੱਤ ਹੋ ਕੇ ਵੀ ਉਹਨੇ ਗਿਆਨ ਲਿਆ ਨਹੀਂ। ਪਿਰਥੀ ਚੰਦ ਨੇ ਗਿਆਨ ਨਹੀਂ ਲਿਆ, ਅਰਜਨ ਦੇਵ ਜੀ ਗਿਆਨ ਲੈ ਗਏ। ਗੁਰੂ ਹਰ ਰਾਏ ਸਾਹਿਬ ਦਾ ਪੁੱਤਰ ਰਾਮ ਰਾਏ ਹੈ, ਗਿਆਨ ਬਹੁਤ ਦਿੱਤਾ ਹੋਣਾ ਪਰ ਲਿਆ ਨਹੀਂ। ਗੁਰੂ ਹਰਕ੍ਰਿਸ਼ਨ ਸਾਹਿਬ ਗਿਆਨ ਲੈ ਗਏ। ਜੇ ਗਿਆਨ ਹੈ ਲੈਣ ਦਾ ਵਿਸ਼ਾ, ਸੱਚ ਕਬੀਰ ਸਾਹਿਬ ਦੀ ਪੰਕਤੀ ਬਹੁਤ ਵਾਰ ਪੜ੍ਹਦੇ ਹਾਂ, ਫਿਰ ਪੜ੍ਹੋ ਜਰਾ ਇੱਕ ਵਾਰ। ਕਬੀਰ ਸਾਚਾ ਸਤਿਗੁਰ ਕਿਆ ਕਰੇ, ਕਹਿੰਦੇ ਗੁਰੂ ਕੀ ਕਰੇ ਭਾਈ। ਜੇ ਸਾਡੇ ਵਿੱਚ ਬੰਦੇ ਬਦਲਣਾ ਨਹੀਂ ਚਾਹੁੰਦੇ ਤੇ ਜਿੰਨਾ ਮਰਜ਼ੀ ਤੁਸੀਂ ਸ਼ਬਦ ਪੜ੍ਹੀ ਜਾਓ, ਜਿੰਨੇ ਮਰਜ਼ੀ ਅਰਥ ਕਰੀ ਜਾਓ, ਕਥਾ ਕਰੀ ਜਾਓ, ਜਿਹੜੇ ਬੰਦੇ ਨੇ ਬਦਲਣਾ ਆਪ ਨਹੀਂ ਚਾਹੁੰਦਾ ਉਹਨੂੰ ਕੋਈ ਨਹੀਂ ਬਦਲ ਸਕਦਾ। ਬਦਲੇਗਾ ਉਹ ਜਿਹੜਾ ਚਾਹੁੰਦਾ ਕਿ ਮੈਂ ਬਦਲਣਾ, ਮੈਂ ਲੈਣਾ ਹੈ ਗਿਆਨ, ਮੈਂ ਸਮਝਣਾ ਹੈ। ਦੇਖੋ ਕਬੀਰ ਸਾਹਿਬ ਦਾ
ਕਬੀਰ ਸਾਚਾ ਸਤਿਗੁਰ ਕਿਆ ਕਰੇ, ਜੋ ਸਿੱਖਾਂ ਮੈਂ ਚੂਰ, ਅੰਧੇ ਇੱਕ ਨਾ ਲਗਈ, ਜਿਉਂ ਬਾਂਸ ਬਜਾਈਏ ਫੂਕ।
ਕਹਿੰਦੇ ਅਕਲ ਦੇ ਅੰਨਿਆਂ ਨੂੰ ਇੱਕ ਨਹੀਂ ਲੱਗਣੀ। ਜਿਹੜੇ ਬੰਦੇ ਨੇ ਸੋਚਿਆ ਹੀ ਨਹੀਂ ਕਿ ਮੈਂ ਅਕਲ ਲੈਣੀ, ਉਹਨੂੰ ਅਕਲ ਕਿਵੇਂ ਮਿਲ ਜੂ? ਜਿਹੜਾ ਸਟੂਡੈਂਟ ਇਹ ਸੋਚਦਾ ਹੀ ਨਹੀਂ ਮੈਂ ਪੜ੍ਹਨਾ, ਉਹ ਕਿਵੇਂ ਪੜ੍ਹ ਸਕਦਾ ਫਿਰ? ਮਾਪੇ ਜਿੰਨਾ ਮਰਜ਼ੀ ਜ਼ੋਰ ਲੈਣ ਲਾ ਲੈਣ, ਜਿਹੜਾ ਨਿਆਣਾ ਕਹਿੰਦਾ ਮੈਂ ਮਾਪਿਆਂ ਦੀ ਸੁਣਨੀ ਹੋਈ ਨਹੀਂ, ਮਾਪੇ ਕਿਵੇਂ ਸੁਣਾ ਦੇਣਗੇ ਉਹਨੂੰ? ਪੱਲੇ ਪੱਕੀ ਰੱਖਿਓ ਗੱਲ, ਗਿਆਨ ਲੈਣ ਦਾ ਵਿਸ਼ਾ, ਗਿਆਨ ਦੇਣ ਦਾ ਵਿਸ਼ਾ ਨਹੀਂ, ਇਹ ਸਮਝਣਾ ਤੁਹਾਨੂੰ ਪੈਣਾ। ਤੇ ਜੇ ਚਾਹੁੰਦੇ ਹੋ ਲਓ ਗਰੰਟੀ ਵੇਖੋ ਗੁਰੂ ਜੀ ਦੀ, ਔਗਣ ਜ਼ਰੂਰ ਮਿਟ ਜਾਣਗੇ, ਔਗਣ ਮਿਟ ਜਾਣਗੇ, ਗੁਣ ਪੱਲੇ ਪੈਣਗੇ। ਸਾਰੇ ਪਾਸੇ ਉਸੇ ਦੀ ਤਾਕਤ ਵਰਤਦੀ ਹੈ, ਉਹ ਮਾਲਕ ਸਿਰ ਤੇ ਹੱਥ ਜ਼ਰੂਰ ਰੱਖੇਗਾ, ਗਰੰਟੀ ਦਿੰਦੇ ਨੇ ਸੱਚੇ ਪਾਤਸ਼ਾਹ। ਪੂਰਾ ਸ਼ਬਦ ਸੁਣੋ, ਚਤੁਰ ਦਿਸ਼ਾ ਕਿੰਨੋ ਬਲ ਆਪਣਾ ਸਿਰ ਉੱਪਰ ਕਰ ਧਾਰੇ।
ਚਤੁਰ ਦਿਸ਼ਾ ਕਿੰਨੋ ਬਲ ਆਪਣਾ सिर ऊपर कर धारियो कृपा कटाखे अवलोकन कीनो दास का दुख बेदारियो हर जन रखे गुरु गोविंद कंठ लाए अब गुण सब मेटे दयाल पुरख बख्शंद
आ गारंटी है गल लाएगा जी अपने नाल जोड़ लेंदा रब परमात्मा मालिक हर जगह व्यापक है जेड़ा सर्व व्यापक है पत्थर दा नहीं जेड़ा सर्व व्यापक है किसी एक कमरे च कैद नहीं हो रब सारे पासे मौजूद है जेड़ा हर जन राखे पक्की गारंटी है गुरु गोविंद कंठ लाए अब गुण सब मेटे दयाल पुरख पर अगली गल की है शर्त आ है जे तू मंगेगा ता जे चुमना है कि मैनू गुण दे ता देगा जे तू नहीं चुमदा फिर तेनू गुण नहीं मिल सकता फिर औगण ही औगण रहणगे औगण ही औगण वेखो ना भाई ਜਿਹੜੇ ਬੰਦੇ ਤੁਹਾਡੇ ਚ ਬੈਠੇ ਕਹਿਣ ਵੀ ਮੈਂ ਸ਼ਰਾਬ ਛੱਡੂ ਤਾਂ ਹੀ ਕਿਰਪਾ ਹੋਏਗੀ ਫਿਰ ਉਹਦਾ ਉਹਦੇ ਮਾਈਂਡ ਨੇ ਉਹਨੂੰ ਤਿਆਰ ਕਰ ਦੇਣਾ ਮਾਲਕ ਨੇ ਮਿਹਰ ਕਰ ਦੇਣੀ ਹੈ ਥੋੜਾ ਜਿਹਾ ਇੱਕ ਵਾਰੀ ਤੇ ਕਾਇਮ ਹੋ ਕੇ ਕਵੇ ਵੀ ਮੈਂ ਤਿਆਰ ਹਾਂ ਮਨ ਮੰਨੇ ਉਹਦਾ ਆ ਨਸ਼ਾ ਛਡਾਊ ਕੈਂਪਾਂ ਦੇ ਵਿੱਚ ਬੱਚੇ ਕਿੰਨੇ ਨਸ਼ੇ ਛੱਡਣ ਜਾਂਦੇ ਨੇ ਕੀ ਸਾਰਿਆਂ ਦਾ ਨਸ਼ਾ ਛੱਡਿਆ ਜਾਂਦਾ ਬੋਲੋ ਜਿਹੜੇ ਛੱਡਣਾ ਚਾਹੁੰਦੇ ਨੇ ਨਸ਼ਾ ਛਡਾਉਣ ਵਾਲੇ ਵੀ ਉਹਨਾਂ ਦਾ ਹੀ ਨਸ਼ਾ ਛਡਾ ਸਕਦੇ ਹਨ ਜੇ ਅਸੀਂ ਕਹੀਏ ਵੀ ਅਸੀਂ ਅੰਮ੍ਰਿਤ ਛਕਾਇਆ ਬਥੇਰਿਆਂ ਨੂੰ ਨਾ ਉਹਨਾਂ ਨੂੰ ਛਕਾਇਆ ਜਿਹੜੇ ਛਕਣਾ ਚਾਹੁੰਦੇ ਹੈ ਉਹਨਾਂ ਨੂੰ ਗੁਰਬਾਣੀ ਸਮਝ ਆਏਗੀ ਜਿਹੜੇ ਸਮਝਣਾ ਚਾਹੁੰਦੇ ਹੈ ਫਿਰ ਕਾਹਦੇ ਲਈ ਮੱਥਾ ਮਾਰਦੇ ਆ ਇੰਨਾ ਤੁਹਾਨੂੰ ਲੱਗਦਾ ਹੈ ਜਿਹੜਾ ਬੰਦਾ ਗਾਹਕ ਹੈ ਉੱਥੇ ਬਿਨ ਗਾਹਕ ਗੁਣ ਵੇਚੀਏ ਤੋ ਗੁਣ ਸਹਿਬੋ ਜਾਏ ਗੁਣ ਗਾਹਕ ਹੀ ਨਹੀਂ ਅਗਲਾ ਗੁਣ ਕਾ ਗਾਹਕ ਜੇ ਮਿਲੇ ਤੋ ਗੁਣ ਲਾਖ ਬਕਾਏ ਗਾਹਕ ਹੋਵੇ ਨਾ ਅਗਲਾ ਤੇ ਗਾਹਕ ਸਾਨੂੰ ਬਣਨਾ ਪੈਣਾ ਹੈ ਭਰੇ ਨੇ ਖਜ਼ਾਨੇ ਸਹਿਬ ਦੇ ਭਰੇ ਪਏ ਹੈ ਜੀ ਕੋਈ ਕਮੀ ਥੋੜਾ ਇੱਥੇ ਘਾਟਾ ਥੋੜਾ ਗੁਣਾਂ ਦਾ ਅਕਲ ਕਿਤੇ ਜਿੰਨੀ ਮਰਜ਼ੀ ਲੈ ਇੰਨੀ ਸਮਝ ਵਧਾ ਦਿੰਦੇ ਆ ਇੰਨਾ ਹਰ ਗੱਲ ਦਾ ਪਤਾ ਲੱਗ ਜਾਂਦਾ ਹੈ ਐਸਾ ਐਕਸਪੀਰੀਅੰਸ ਐਸੇ ਤਜਰਬੇ ਮਿਲਦੇ ਆ ਜਿੰਨਾ ਮਰਜ਼ੀ ਸਮਝ ਇੱਕ ਇੱਕ ਨੁਕਤਾ ਸਮਝ ਕੇ ਪ੍ਰੈਕਟੀਕਲ ਕਰੀ ਜਾਣਾ ਨਾਲ ਦੀ ਨਾਲ ਲਾਗੂ ਕਰੀ ਜਾਣਾ ਲਾਈਫ ਵਿੱਚ ਕਿਉਂਕਿ ਲਾਈਫ ਵਿੱਚ ਲਾਗੂ ਕਰੇ ਬਿਨਾਂ ਉਹ ਸਾਡਾ ਐਕਸਪੀਰੀਅੰਸ ਨਹੀਂ ਹੋ ਸਕਦਾ ਗਿਆਨ ਸਾਡਾ ਉਹੀ ਹੈ ਜਿਹੜਾ ਸਾਡੇ ਐਕਸਪੀਰੀਅੰਸ ਵਿੱਚ ਆਵੇ ਸਾਡਾ ਗਿਆਨ ਉਹੀ ਹੈ ਜਿਹੜਾ ਸਾਡੇ ਤਜਰਬੇ 'ਚ ਆਵੇ ਜਿਹੜਾ ਗਿਆਨ ਸਾਡੇ ਤਜਰਬੇ 'ਚ ਨਹੀਂ ਆਇਆ ਉਹ ਗਿਆਨ ਸਾਡਾ ਨਹੀਂ ਭਾਈ ਜਿਵੇਂ ਹੁਣ ਮੰਨ ਲਓ ਇੱਕ ਸੁਣਿਓ ਕਿਸੇ ਬੰਦੇ ਦੇ ਕੋਲ ਨਹਿਰ ਤੇ ਜਾ ਕੇ ਤੈਰਨ ਦੀ ਟ੍ਰੇਨਿੰਗ ਲੈ ਲਓ ਨਹਿਰ ਦੇ ਕੰਢੇ ਤੇ ਖੜ ਕੇ ਚੰਗੀ ਤਰ੍ਹਾਂ ਰੱਟਾ ਮਾਰ ਲਈ ਵੀ ਹੱਥ ਐ ਮਾਰਨੇ ਐ ਪੈਰ ਐ ਮਾਰਨੇ ਐ ਸਾਹ ਐ ਕਰਨਾ ਹੈ ਪੁੱਠੇ ਐ ਤੈਰੀਦਾ ਪਾਣੀ ਤੇ ਲੰਮੇ ਇਦਾਂ ਪਈਦਾ ਸਾਰਾ ਕੁਝ ਕਿਸੇ ਤੋਂ ਟ੍ਰੇਨਿੰਗ ਲੈ ਲੈ ਤੈਰਨ ਦੀ ਹੁਣ ਇਹਦਾ ਮਤਲਬ ਤੈਰਨ ਵਾਲਾ ਗਿਆਨ ਸਾਡਾ ਬਣ ਗਿਆ ਪਾਣੀ 'ਚ ਵੜਿਆ ਨਹੀਂ ਅਜੇ ਉਹ ਸਾਡਾ ਗਿਆਨ ਬਣ ਗਿਆ ਨਹੀਂ ਨਾ ਬਣਿਆ ਸਾਡਾ ਗਿਆਨ ਕਦੋਂ ਬਣੂ ਜਦੋਂ ਸਾਡੇ ਤਜਰਬੇ 'ਚ ਆਊ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹਨਾਂ ਚਿਰ ਸਾਡਾ ਗਿਆਨ ਨਹੀਂ ਬਣਿਆ ਸਾਡੇ ਤਜਰਬੇ 'ਚ ਜਦੋਂ ਆਉਣਾ ਹੈ ਸਾਡੇ ਐਕਸਪੀਰੀਅੰਸ ਵਿੱਚ ਆਉਣਾ ਹੈ ਉਦੋਂ ਸਾਡਾ ਗਿਆਨ ਬਣੂ ਇਸੇ ਤਰ੍ਹਾਂ ਗੁਰਬਾਣੀ ਦਾ ਗਿਆਨ ਉਦੋਂ ਸਾਡਾ ਬਣਦਾ ਜਦੋਂ ਸਾਡੇ ਐਕਸਪੀਰੀਅੰਸ 'ਚ ਆਉਂਦਾ ਹੈ ਸਾਡੇ ਤਜਰਬੇ 'ਚ ਆਉਂਦਾ ਹੈ ਤੇ ਜਿਹੜੇ ਬੰਦੇ ਚਾਹੁੰਦੇ ਐ ਵੀ ਹਾਂ ਯਾਰ ਸੱਚੀ ਗੁਰਬਾਣੀ ਨੂੰ ਸਮਝ ਕੇ ਬਦਲਾਂਗੇ ਅਕਲ ਲਈਏ ਸਮਝੀਏ ਉਹ ਬਹੁਤ ਕੁਝ ਖੱਟ ਜਾਂਦੇ ਐ ਇਸ ਗੱਲ ਦੀ ਪੱਕੀ ਗਰੰਟੀ ਹੈ ਗੁਰੂ ਜੀ ਲਾਸਟ ਪੰਕਤੀ ਚ ਕਹਿੰਦੇ
ਜੋ ਮੰਗੈ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਉਹਾ ਸੱਚ ਹੋਵੇ।
ਤਿਆਰ ਹੋਵੋ ਫਿਰ ਜ਼ਰੂਰ ਮਿਹਰ ਹੋਏਗੀ। ਜੇ ਕੋ ਡੁੱਬੇ, ਜੇ ਕੋਈ ਡੁੱਬ ਚੁੱਕਿਆ ਫਿਰ ਹੋਵੇ ਸਾਰ, ਉਹਦੀ ਸਾਰ ਲੈਂਦਾ ਮਨ। ਨਾਨਕ ਸੱਚਾ ਸਰਬ ਦਾਤਾ। ਹੁਣ ਪਿੱਛੇ ਚੱਲੀਏ, ਜੇ ਨਹੀਂ ਸੱਚ ਨਾਲ ਜੁੜਦੇ, ਗਿਆਨ ਨਹੀਂ ਲੈਣਾ, ਗੁਣ ਨਹੀਂ ਲੈਣਾ, ਫਿਰ ਤੇ ਜਿੰਦ ਬਾਹਲੀ ਔਖੀ ਹੁੰਦੀ ਹੈ। ਜੀਓ ਤਪਤ ਹੈ ਬਾਹਰੋਂ ਵਾ, ਜਾਨ ਬਾਹਲੀ ਔਖੀ ਹੁੰਦੀ ਹੈ ਭਾਈ। ਲਓ ਹੁਣ ਸੁਣ,
ਜੀਓ ਤਪਤ ਹੈ ਬਾਹਰੋਂ ਵਾ, ਤਪ ਤਪ ਖਪੈ ਬਹੁਤ ਬੇਕਾਰ।
ਬੜੇ ਖਪਦੇ ਆ ਜੀ ਉਹ, ਜਾਨ ਬਾਹਲੀ ਔਖੀ ਹੁੰਦੀ ਹੈ ਮੁੜ ਮੁੜ ਕੇ। ਤੁਸੀਂ ਕਹੋਗੇ ਯਾਰ ਪਹਿਲਾਂ ਤੇ ਮੈਂ ਤਾਂ ਦੁਖੀ ਸੀ ਵੀ ਪੁੱਤ ਨਹੀਂ ਸੀ, ਹੁਣ ਤੇ ਹੋ ਗਿਆ, ਹੁਣ ਮੈਂ ਫੇਰ ਦੁਖੀ, ਫਿਰ ਦੁੱਖ ਆ ਗਿਆ। ਉਹੀ ਨਿਆਣਾ ਦੋ ਚਾਰ ਸਾਲ ਦਾ ਹੋ ਗਿਆ, ਉਹੀ ਹੋਰ ਤਰ੍ਹਾਂ ਦੇ। ਪਹਿਲੇ ਦਿਨ ਵੇਖੋ ਕਿੰਨਾ ਚਾਅ ਚੜਿਆ ਸੀ ਵੀ ਪੁੱਤ ਹੋ ਗਿਆ। ਜਿਹਦੇ ਘਰ ਨਹੀਂ ਸੀ ਉਦੋਂ ਰੋਂਦੇ, ਜਦੋਂ ਘਰ ਬਣਾ ਲਿਆ ਕੋਠੀ, ਉਦੋਂ ਤੇ ਚਾਅ ਜਿਹਾ ਚੜ ਗਿਆ ਵੀ ਨਵੇਂ ਨਵੇਂ ਘਰ 'ਚ ਆਏ ਸੀ। ਹੁਣ ਪੰਜ ਚਾਰ ਸਾਲ ਹੋ ਗਏ, ਫਿਰ ਉਹੀ ਰੋਣੇ ਧੋਣੇ ਸ਼ੁਰੂ ਹੋ ਗਏ। ਜਾਨ ਬਹੁਤ ਔਖੀ ਹੁੰਦੀ ਹੈ ਮੁੜ ਮੁੜ ਕੇ, ਮੁੜ ਮੁੜ ਕੇ। ਜੀਓ ਤਪਤ ਹੈ ਬਾਹਰੋਂ ਬਾਹਰ, ਤਪ ਤਪ ਖਪੈ। ਕਾਰਨ ਕੀ ਹੈ ਇਹਦਾ? ਹਾਂਜੀ,
ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਵੇਲ ਲਾਏ।
ਜਿਹਨੂੰ ਬਾਣੀ ਵਿਸਰ ਗਈ, ਤੇ ਤੁਸੀਂ ਕਹੋਗੇ ਫਿਰ ਅਗਲਾ ਸਵਾਲ ਕਰੀਏ ਜੀ। ਅੱਗੇ ਅਗਲਾ ਸਵਾਲ ਇਹ ਹੈ ਵੀ ਜਿਹੜੇ ਦਿਨ ਰਾਤ ਬਾਣੀ ਪੜ੍ਹਦੇ ਹੈ, ਕੀ ਉਹ ਦੁਖੀ ਨਹੀਂ ਹੁੰਦੇ? ਉਹ ਨਹੀਂ ਬਿੱਲ ਆਉਂਦੇ? ਬਾਰ ਬਾਰ ਉਹਨਾਂ ਤੇ ਤਕਲੀਫਾਂ ਨਹੀਂ ਆਉਂਦੀਆਂ? ਬਿਲਕੁਲ ਨਹੀਂ ਆਉਂਦੀਆਂ। ਜਿਹੜੇ ਮਨ ਕਰਕੇ ਬਾਣੀ ਪੜ੍ਹਦੇ ਆ, ਜਿਹੜੇ ਸਿਰਫ ਪਾਠ ਪੜ੍ਹਿਓ ਪੜ੍ਹਿਓ ਕਰਦੇ ਆ, ਪੜ੍ਹਿਓ ਵੀ ਪੜ੍ਹ ਲਿਆ ਬਸ, ਜਿਵੇਂ ਕਿਤਾਬ ਪੜ੍ਹ ਲਈ, ਨਿਆਣੇ ਨੇ ਕਿਤਾਬ ਪੜ੍ਹ ਲਈ, ਜਿਵੇਂ ਏਦਾਂ ਪੜ੍ਹਦੇ ਆ ਜਿਹੜੇ, ਬਸ ਪੜ੍ਹਨ ਵਾਲਿਆਂ ਤੇ ਮਿਹਰ ਨਹੀਂ ਹੁੰਦੀ। ਜਿਹੜੇ ਅੰਦਰੋਂ ਮਨੋਂ ਪੜ੍ਹਦੇ ਐ, ਉਹਨਾਂ ਮਨ ਨੂੰ ਸਮਝਾਉਣ ਲਈ ਸਵੇਰੇ ਉੱਠ ਕੇ ਬਾਣੀ ਪੜ੍ਹਦੇ ਐ, ਜਿਹੜੇ ਮਨ ਨੂੰ ਸਮਝਾਉਣ ਲਈ ਨਿਤਨੇਮ ਕਰਦੇ ਐ, ਉਹਨਾਂ ਤੇ ਜ਼ਰੂਰ ਮਿਹਰ ਹੁੰਦੀ ਹੈ। ਸਿਫਤ ਸਲਾਹ ਜਿਨ੍ਹਾਂ ਦੀ ਜੀਭ ਨਹੀਂ ਕਰਦੀ, ਜਿਨ੍ਹਾਂ ਦਾ ਮਨ ਕਰਦਾ ਹੈ ਭਾਈ। ਤਨ ਦੀ ਗੱਲ ਨਹੀਂ, ਮਨ ਜਿਨ੍ਹਾਂ ਦਾ ਬਾਣੀ ਪੜ੍ਹਦਾ ਹੈ, ਮਨ ਮਨ ਸਿਫਤ ਸਲਾਹ ਕਰਦਾ ਜਿਹਨਾਂ, ਉਹ ਕਦੀ ਦੁਖੀ ਨਹੀਂ, ਉਹ ਹਮੇਸ਼ਾ ਖੁਸ਼ ਰਹਿੰਦੇ। ਜਿਨ੍ਹਾਂ ਨੂੰ ਬਾਣੀ ਵਿਸਰ ਗਈ, ਜੈ ਤਨ ਬਾਣੀ ਫਿਰ ਪੜੋ।
ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਵੇਲ ਲਾਏ।
ਜਿਨ੍ਹਾਂ ਨੂੰ ਬਾਣੀ ਵਿਸਰ ਗਈ, ਬਹੁਤ ਔਖੇ ਹੁੰਦੇ ਨੇ ਉਹਨਾਂ ਦੀ ਜ਼ਿੰਦਗੀ ਵਿੱਚ। ਸਭ ਕੁਝ ਹੁੰਦਾ, ਸਭ ਕੁਝ, ਪਰ ਸ਼ਾਂਤ ਨਹੀਂ ਹੁੰਦੇ। ਨਾ ਪੈਸੇ ਦੀ ਕਮੀ ਹੁੰਦੀ ਹੈ, ਨਾ ਮਾਇਆ ਦੀ ਕਮੀ ਹੁੰਦੀ ਹੈ। ਅਹੁਦੇ ਵੀ ਵੱਡੇ ਵੱਡੇ ਹੁੰਦੇ ਨੇ, ਗੱਡੀਆਂ ਤੇ ਬੱਤੀਆਂ ਵੀ ਲਾਲ ਲੱਗੀਆਂ ਹੁੰਦੀਆਂ ਨੇ, ਸਭ ਕੁਝ ਹੁੰਦਾ, ਪਰ ਜਿੰਦ ਬੜੀ ਔਖੀ ਹੁੰਦੀ ਹੈ। ਰੱਬ ਦੀ ਸਿਫਤ ਸਲਾਹ ਕਰਨ ਵਾਲਾ ਵੱਡੇ ਅਹੁਦੇ ਤੇ ਬੈਠਾ ਹੁੰਦਾ ਹੈ, ਪਰ ਸ਼ਾਂਤ ਨਹੀਂ ਹੁੰਦੇ, ਅੰਦਰੋਂ ਬਹੁਤ ਬੁਰਾ ਹਾਲ ਹੁੰਦਾ। ਜਿਹੜੇ ਮਾਲਕ ਦੀ ਸਿਫਤ ਸਲਾਹ ਕਰਦੇ ਆ, ਭਾਵੇਂ ਛੱਪਰੀ ਚ ਬੈਠੇ ਆ, ਬਸਤਾ ਟੁੱਟੀ ਚੌਂਪੜੀ ਚੀਰ ਸਭ ਬੋਲੋ, ਛਿੰਨਾ ਜਾਤ ਨਾ ਪਤ ਨਾ ਆਦਰੋ ਉਦਿਆਨ, ਮਿੱਤਰ ਨਾ ਇਠ ਤਨ ਰੂਪਹੀਨ, ਕਿਜ ਸਾਕ ਨਾ ਸਿੰਨਾ। ਪਰ ਜੇ ਸੱਚ ਨਾਲ ਜੁੜੇ ਆ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ।
ਜਿਹਦੇ ਮਨ ਵਿੱਚ ਵਸਦਾ ਪਿਆਰਾ, ਉਹ ਰਾਜਾ
ਸਾਰੀ ਦੁਨੀਆ ਦਾ ਉਹ ਰਾਜਾ ਸਾਰੀ ਦੁਨੀਆ ਦਾ ਜਿਹਦੇ ਮਨ ਵਿੱਚ ਵੱਸਦਾ ਪਿਆਰਾ ਉਹ ਰਾਜਾ ਸਾਰੀ ਦੁਨੀਆ ਦਾ ਰਾਜਾ ਸਾਰੀ ਦੁਨੀਆ ਪੜੋ ਜਿਹਦੇ ਮਨ ਵਿੱਚ ਵੱਸਦਾ ਪਿਆਰਾ ਉਹ ਰਾਜਾ ਰਾਜਿਆਂ ਨੂੰ ਤੇ ਬੜੀ ਪਰਵਾਹ ਹੈ ਜੀ ਇਹ ਤੇ ਗਧਿਆਂ ਨੂੰ ਬਾਪ ਕਹਿੰਦੇ ਫਿਰਦੇ ਹੁੰਦੇ ਆ ਜਦੋਂ ਇਹਨਾਂ ਨੇ ਵੋਟਾਂ ਲੈਣੀਆਂ ਹੁੰਦੀਆਂ ਇਹਨਾਂ ਨੂੰ ਤੇ ਪਰਵਾਹ ਹੈ ਪੰਜ ਸਾਲ ਬਾਅਦ ਸਾਡੀ ਗੱਦੀ ਖੁੱਸ ਜਾਣੀ ਹੈ ਆ ਵੇਖੋ ਇਹੋ ਜੀ ਗੱਲ ਤੇ ਕਿੰਨੇ ਖੁਸ਼ ਹੁੰਦੇ ਨੇ ਕਈ ਜਿੰਨਾ ਚਿਰ ਬਾਣੀ ਦੀ ਗੱਲ ਕਰਦਾ ਐਂ ਲੱਗਦਾ ਵੀ ਸੁਸਤੀ ਚੜੀ ਜਾਂਦੀ ਹੈ ਸਾਰਾ ਕੁਝ ਸੁਣੋ ਗੁਰਮਤ ਨੂੰ ਸੁਣਨ ਦੀ ਆਦਤ ਪਾਓ ਸ਼ੌਂਕ ਪੈਦਾ ਕਰੋ ਇੰਟਰਸਟ ਪੈਦਾ ਕਰੋ ਗੁਰਬਾਣੀ ਦੀ ਵਿਚਾਰ ਨੂੰ ਇਗਨੋਰ ਨਾ ਕਰੋ ਇੰਟਰਸਟਡ ਗੁਰਬਾਣੀ ਇੰਟਰਸਟ ਹੋਵੇ ਸਾਡੇ ਮਨ ਵਿੱਚ ਸੁਣਨ ਦਾ ਸ਼ੌਂਕ ਹੋਵੇ ਲਗਨ ਹੋਵੇ ਇਹ ਪ੍ਰਵਾਹ ਹੈ ਇਹਨਾਂ ਦੇ ਮਨ ਵਿੱਚ ਰਾਜਾ ਉਹ ਹੈ ਜਿਹੜਾ ਪ੍ਰਵਾਹ ਨਾ ਕਰੇ ਹੁਣ ਜਿਹੜਾ ਮੰਨ ਲਓ ਬੰਦਾ ਇੱਥੋਂ ਬਾਦਸ਼ਾਹ ਸ਼ਾਹ ਸਭ ਵਸ ਕਰ ਦੀਨੇ ਜਿਹੜਾ ਬੰਦਾ ਰਾਜੇ ਮਹਾਰਾਜਿਆਂ ਦੀ ਪਰਵਾਹ ਹੀ ਨਹੀਂ ਕਰਦਾ ਫਿਰ ਉਹ ਅਸਲੀ ਰਾਜਾ ਹੈ ਨਾ ਜਿਹਨੂੰ ਕਿਸੇ ਦੀ ਪਰਵਾਹ ਨਹੀਂ ਇੱਕ ਰੱਬ ਤੋਂ ਬਿਨਾਂ ਇਹਦਾ ਮਤਲਬ ਰੱਜਿਆ ਹੋਇਆ ਤੇ ਫਿਰ ਇਹ ਹੈ ਰੱਜੀ ਰੂਹ ਉਹ ਹੈ ਜਿਹਨੂੰ ਰੱਬ ਤੋਂ ਬਿਨਾਂ ਕਿਸੇ ਦਾ ਡਰ ਨਹੀਂ ਦੁਨੀਆਂ 'ਚ ਕਿਸੇ ਦਾ ਡਰ ਨਹੀਂ ਗਲਤ ਕੰਮ ਕਰਦਾ ਹੀ ਕੋਈ ਨਹੀਂ ਯਾਰ ਕਿਵੇਂ ਸਪੀਡ ਵਾਲੇ ਫੜ ਲੈਣਗੇ ਜਦੋਂ ਅਸੀਂ ਓਵਰ ਸਪੀਡ ਜਾਣਾ ਹੀ ਨਹੀਂ ਗਲਤ ਕੰਮ ਜਦੋਂ ਕਰਦਾ ਹੀ ਨਹੀਂ ਕੋਈ ਜ਼ਿੰਦਗੀ 'ਚ ਕਿਉਂ ਮੇਰੇ ਘਰ ਵਾਲੀ ਮੇਰੇ ਤੇ ਸ਼ੱਕ ਕਰੂਗੀ ਜਦੋਂ ਮੈਂ ਬਾਹਰ ਕਿਤੇ ਜਾਂਦਾ ਹੀ ਨਹੀਂ ਮੈਨੂੰ ਡਰ ਕਾਹਦਾ ਹੈ ਮੈਂ ਕਿਉਂ ਚਿੰਤਾ ਕਰੂੰ ਮਾਪੇ ਮੇਰੇ ਤੇ ਕਿਉਂ ਡਾਊਟ ਕਰਨਗੇ ਆ ਜਾਣ ਮੇਰੇ ਪਿੱਛੇ ਪਿੱਛਾ ਕਰ ਲੈਣ ਚੋਰੀ ਵੇਖ ਲੈਣ ਮੈਨੂੰ ਕੁਛ ਨਹੀਂ ਕਰਦਾ ਗਲਤ ਮੈਨੂੰ ਕੋਈ ਡਰ ਥੋੜਾ ਹੈ ਡਰ ਨਹੀਂ ਜਿਹੜੇ ਬੰਦੇ ਨੂੰ ਉਹ ਡਰ ਤਾਂ ਨਹੀਂ ਹੁੰਦਾ ਕਿਉਂਕਿ ਮਾੜਾ ਕੰਮ ਨਹੀਂ ਕੀਤਾ ਹੁੰਦਾ ਮਾੜੇ ਕੰਮ ਕਰਨ ਵਾਲੇ ਹਮੇਸ਼ਾ ਡਰਦੇ ਆ ਜਿੰਨੇ ਮਾੜਾ ਕੰਮ ਕਰਨਾ ਨਹੀਂ ਰਾਜਿਆਂ ਦਾ ਰਾਜ ਹੈ ਜੀ ਉਹ ਪੂਰਾ ਨਿਡਰ ਰਾਜੇ ਤੇ 100 ਗਲਤ ਕੰਮ ਕਰਦੇ ਨੇ ਦਿਨ ਤੇ ਡਰਦੇ ਹੀ ਰਹਿੰਦੇ ਨੇ ਵੀ ਐਦ ਕੀ ਅਸੀਂ ਆ ਕਿਤੇ ਅਗਲੀ ਵਾਰੀ ਦੂਜੇ ਆ ਕੇ ਕਿਤੇ ਫਸਾ ਨਾ ਦੇਣ ਅਗਲੀ ਵਾਰੀ ਕੀ ਪਤਾ ਕਿਹਦੀ ਸਰਕਾਰ ਆ ਜਾਣੀ ਕਿਤੇ ਫਿਰ ਫਸਾ ਨਾ ਦੇਣ ਕਿਤੇ ਰਾਜੇ ਕਿੱਥੇ ਨਿਡਰ ਨੇ ਰੱਜੇ ਹੋਏ ਕਿੱਥੇ ਆ ਤੇ ਡਰਦੇ ਆ ਜਿਹੜਾ ਬੰਦਾ ਗਲਤ ਕੰਮ ਕੋਈ ਨਹੀਂ ਕਰਦਾ ਉਹ ਕਦੇ ਜ਼ਿੰਦਗੀ ਵਿੱਚ ਡਰਦਾ ਨਹੀਂ ਤੇ ਜਿਹੜਾ ਡਰਦਾ ਨਹੀਂ ਉਹ ਹੈ ਰੱਜਿਆ ਹੋਇਆ ਰਾਜਾ ਰੱਜਿਆ ਹੋਇਆ ਜਾ ਮਹਾਰਾਜ ਕਹਿੰਦੇ ਰਾਜਾ ਸਗਲੀ ਸ੍ਰਿਸ਼ਟ ਕਾ ਕੌਣ ਹਰ ਨਾਮ ਮਨ ਭਿੰਨਾ ਰਾਜਾ ਜਿਹਦੇ ਮਨ ਵਿੱਚ ਵੱਸਦਾ ਪਿਆਰਾ ਰੱਬ ਜਿਹਦੇ ਮਨ 'ਚ ਵੱਸਦਾ ਹੈ ਉਹ ਰਾਜਾ ਸਾਰੀ ਦੁਨੀਆ ਦਾ ਉਹ ਰਾਜਾ ਸਾਰੀ ਦੁਨੀਆ ਦਾ ਜਿਹਦੇ ਮਨ ਵਿੱਚ ਵੱਸਦਾ ਪਿਆਰਾ ਉਹ ਰਾਜਾ ਸਾਰੀ ਦੁਨੀਆ ਦਾ ਉਹ ਰਾਜਾ ਸਾਰੀ ਦੁਨੀਆ ਦਾ ਜਿਹਦੇ ਮਨ ਵਿੱਚ ਵੱਸਦਾ ਉਹ ਰਾਜਾ
ਸਾਰੀ ਦੁਨੀਆ ਦਾ
ਜਿਹਦੇ ਮਨ ਵਿੱਚ ਵੱਸਦਾ ਪਿਆਰਾ ਜੀ ਉਹ ਰਾਜਾ ਸਾਰੀ ਦੁਨੀਆ ਦਾ ਉਹ ਰਾਜਾ ਸਾਰੀ ਦੁਨੀਆ ਦਾ ਜਿਹਦੇ ਮਨ ਵਿੱਚ ਵੱਸਦਾ ਪਿਆਰਾ ਉਹ ਰਾਜਾ
ਸਾਰੀ
ਦੁਨੀਆ ਦਾ ਉਹ ਰਾਜਾ
ਸਾਰੀ ਦੁਨੀਆ ਦਾ
ਰਾਜਿਆਂ ਵਾਂਗੂ ਵਿਚਰਨ ਨੂੰ ਰਾਜ ਕਰੇਗਾ ਖਾਲਸਾ ਕਹਿੰਦੇ ਐ ਖੁਦ ਮੁਖਤਿਆਰ ਹੋਣਾ ਇਹਨੂੰ ਕਹਿੰਦੇ ਐ ਆਪਣੇ ਫੈਸਲੇ ਬਿਨਾਂ ਕਿਸੇ ਡਰ ਤੋਂ ਲੈਣੇ ਇਹਨੂੰ ਖਾਲਸੇ ਦਾ ਰਾਜ ਕਹਿੰਦੇ ਐ ਡਰ ਤੋਂ ਲੈਣਾ ਆਪਣੇ ਮਾਲਕ ਬਣਨਾ, ਖੁਦ ਮੁਖਤਿਆਰ ਹੋਣਾ, ਤੇਰੀ ਮੁਖਤਿਆਰੀ ਹੋਵੇ ਤੇਰੇ ਤੇ, ਕਿਸੇ ਦੂਜੇ ਦਾ ਰਾਜ ਨਾ ਮੇਰੇ ਤੇ ਚੱਲੇ, ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹਨੂੰ ਕਹਿੰਦੇ ਰਾਜ। ਤਾਂ ਕਰਕੇ ਇਹਨਾਂ ਨੁਕਤਿਆਂ ਨੂੰ ਜ਼ਰੂਰ ਸਮਝਿਓ ਕਿਰਪਾ ਕਰਕੇ ਮੇਰਿਓ ਵੀਰੋ ਭਾਈਓ। ਗੁਰੂ ਜੀ ਕਹਿੰਦੇ ਐ ਜੈ ਧਨ ਬਾਣੀ ਵਿਸਰ ਜਾਏ। ਰੱਬ ਦੀ ਜਿਹੜਾ ਬੰਦਾ ਮਨ ਕਰਕੇ ਸਿਫਤ ਸਲਾਹ ਨਹੀਂ ਕਰਦਾ, ਜਿਉਂ ਪੱਕਾ
ਰੋਗੀ ਵਿਲ।
ਕੱਲੇ ਬਾਹਰ ਪਾਠ ਕਰਨ ਦੀ ਗੱਲ ਨਹੀਂ, ਦਿਨ ਰਾਤ ਭਾਵੇਂ ਰੌਲਾ ਲਾਉਂਦਾ ਫਿਰੇ, ਪਾਠ ਕਰਦਾ ਫਿਰੇ ਦਿਨ ਰਾਤ, ਤਨ ਦੀ ਗੱਲ ਨਹੀਂ, ਮਨ ਕਰਕੇ। ਜਿਹੜਾ ਮਨ ਕਰਕੇ ਰੱਬ ਦੀ ਸਿਫਤ ਸਲਾਹ ਕਰਦਾ ਹੈ ਉਹਦੇ ਨੇੜੇ ਕੋਈ ਰੋਗ ਨਹੀਂ ਆਉਂਦਾ। ਰੋਗ ਮਤਲਬ ਮਨ ਕਰਕੇ ਚੜ੍ਹਦੀ ਕਲਾ ਚ ਰਹਿੰਦਾ। ਹਾਂਜੀ।
ਬਹੁਤਾ ਬੋਲਣ ਚੱਖਣ ਹੋਏ, ਬਿਨ ਬੋਲੇ ਜਾਣੇ ਸਭ ਸੋਏ।
ਕਹਿੰਦੇ ਉਲਾਂਭੇ ਦਿੰਦਾ ਰਹਿੰਦਾ ਰੱਬ ਨੂੰ, ਉਹਨੂੰ ਸਭ ਪਤਾ ਹੈ ਜੇ ਅੱਜ ਦੁਖੀ ਹੈ ਆਪਣੀਆਂ ਕਰਤੂਤਾਂ ਕਰਕੇ, ਟੁੱਟਿਆ ਹੋਣ ਕਰਕੇ ਦੁਖੀ ਹੈ, ਜੁੜ ਜਾਏ ਤੇ ਸੁਖੀ ਹੋ ਜਾਏ। ਉਲਾਂਭੇ ਰੱਬ ਨੂੰ ਦਿੰਦਾ ਰਹਿੰਦਾ ਹੈ, ਬੋਲਦਾ ਰਹਿੰਦਾ ਐਵੇਂ ਉਹਦਾ ਝੱਖਾ ਮਾਰਦਾ, ਇਹਦਾ ਕੋਈ ਅਰਥ ਨਹੀਂ, ਮਾਲਕ ਸਭ ਜਾਣਦਾ ਹੈ। ਜਿਹਾ ਬੀਜੈ ਸੋ ਲੁਣਾ, ਕਰਮਾ ਸੰਧੜਾ
ਖੇਤ।
ਜੇ ਦੁਖੀ ਹੈ ਤੇ ਹੋ ਫਿਰ ਦੁਖੀ ਹੋਣ, ਬੀਜਿਆ ਵੱਢਦਾ, ਬੀਜਿਆ ਵੱਢਦਾ ਭਾਈ। ਅੱਗੇ ਕੀ ਕਹਿੰਦੇ ਆ, ਬਹੁਤਾ ਬੋਲਣ ਚੱਖਣ ਹੋਏ, ਬਿਨ ਬੋਲੇ
ਜਾਣੇ ਸਭ ਸੋਏ।
ਹਾਂਜੀ।
ਜਿਨ ਕੰਨ ਕੀਤੇ ਅੱਖੀਨਾ, ਜਿਨ ਜਿਹਵਾ ਦਿੱਤੀ ਬੋਲੇ ਤਾਤ।
ਇੱਥੇ ਗੁਰੂ ਨਾਨਕ ਪਾਤਸ਼ਾਹ ਸਮਝਾ ਰਹੇ ਆ ਭਾਈ, ਜਿਨੇ ਤੈਨੂੰ ਜੀਭਾ ਦਿੱਤੀ, ਜਿਨੇ ਕੰਨ ਦਿੱਤੇ, ਜਿਨੇ ਅੱਖਾਂ ਦਿੱਤੀਆਂ, ਜਿਸ ਮਾਲਕ ਨੇ ਤੈਨੂੰ ਪੈਦਾ ਕੀਤਾ, ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜੇਬਾ ਦਿੱਤੀ ਬੋਲੇ ਤਾਤ। ਤੇਜ ਤੇਜ ਬੋਲਦਾ, ਆ ਜਵਾਨ ਦਿੱਤੀ ਹੈ ਬੋਲਣ ਵਾਸਤੇ। ਰੱਬ ਦੀ ਸਿਫਤ ਸਲਾਹ ਕਰਨੀ ਹੈ, ਇਹਨੂੰ ਗੱਲ ਨਾ ਥੋੜਾ। ਕਈ ਬੰਦਿਆਂ ਨੇ ਹੱਠ ਕਰਮ ਕਰ ਕਰਕੇ ਸਰੀਰ ਗਾਲ ਲੈ ਪਿਆਰਿਓ, ਗੁਰਬਾਣੀ ਦਾ ਗਿਆਨ ਨਾ ਲੈਣ ਕਰਕੇ ਨਾ ਕਈ ਬੰਦਿਆਂ ਨੇ ਧੂਣੇ ਤਾਪ ਤਾਪ ਕੇ ਗਾਲ ਲਏ ਸਰੀਰ। ਕਈ ਨੰਗੇ ਪੈਰੀ ਤੁਰੇ ਫਿਰਦੇ ਨੇ। ਅਖੇ ਨੰਗੇ ਪੈਰੀ ਕਿਉਂ ਫਿਰਦੇ ਹੋ? ਕਹਿੰਦੇ ਜੀ ਰੱਬ ਮਿਲ ਜੂ। ਬਾਂਦਰ ਕਿਹੜੇ ਬੂਟ ਪਾਉਂਦਾ ਹੈ? ਰੱਬ ਐ ਮਿਲਦਾ ਨੰਗੇ ਪੈਰੀ? ਜਾਨਵਰ ਤੇ ਸਾਰੇ ਨੰਗੇ ਪੈਰੀ ਫਿਰਦੇ ਨੇ। ਜੇ ਰੱਬ ਨੰਗੇ ਪੈਰੀ ਮਿਲਦਾ ਭਾਈ, ਫਿਰ ਤੇ ਸਾਰਿਆਂ ਨੂੰ ਮਿਲ ਜਾਣਾ ਚਾਹੀਦਾ ਸੀ। ਕੋਈ ਧੂਣੀ ਦੇ ਵਿੱਚ ਤਪੀ ਜਾਂਦਾ ਹੈ, ਇਹਦੇ ਲਈ ਮਿਲਿਆ ਤੈਨੂੰ? ਕਈ ਬੰਦੇ ਮੋਹ ਨਹੀਂ ਰੱਖ ਕੇ ਬਹਿ ਗਏ, ਕਹਿੰਦੇ ਜੀ ਚੁੱਪ ਗੜੁੱਪ, ਬਾਬਾ ਜੀ ਨੇ ਬੋਲਦੀ ਨਹੀਂ ਕਿਸੇ ਨਾਲ। ਤੇ ਜਿਹੜਾ ਵੱਡਾ ਮੋਨ ਰੱਖ ਲਵੇ, ਮੋਨੀ ਹੋ ਜਾਵੇ, ਉਸ ਬੰਦੇ ਨੂੰ ਬਥੇਰੀ ਦੁਨੀਆ ਮੱਥਾ ਟੇਕਦੀ ਹੈ। ਪਰ ਮਹਾਰਾਜ ਕਹਿੰਦੇ ਚੁੱਪੈ, ਜੀਵ ਤੋਂ ਚੁੱਪ ਕਰ ਗਿਆ ਤੂੰ, ਚੁੱਪੈ, ਪਰ ਤੇਰਾ ਮਨ ਚੁੱਪ ਹੋਇਆ ਨਹੀਂ। ਚੁੱਪੈ ਅੱਗੇ ਚੁੱਪ ਨਾ ਹੋ ਬਈ, ਤੇਰਾ ਮਨ ਥੋੜਾ ਚੁੱਪ ਹੋਣਾ। ਐ ਐ ਜੇ ਲਾਏ ਰਹਾ
ਲਿਵਤਾਰ,
ਐ ਬਹਿ ਜਾ ਅੱਖਾਂ ਬੰਦ ਕਰਕੇ, ਲਿਵ ਲਾ ਕੇ, ਐ ਨਹੀਂ ਲੱਗਦੀ ਵੀ ਮੈਂ ਤੇ ਬੋਲਦਾ ਹੀ ਨਹੀਂ ਜੀ, ਮੈਂ ਤੇ ਮੋਨੀ ਬਾਬਾ ਹੋ ਗਿਆ। ਮਹਾਰਾਜ ਕਹਿੰਦੇ ਇਹ ਤੇ ਪਖੰਡ ਹੈ ਸਾਰਾ। ਸੰਤ ਮਿਲੈ ਕਿਸ ਸੁਣੀਐ ਕਹੀਐ, ਮਿਲੈ ਅਸੰਤ ਮਸਤ ਕਰ ਰਹੀਐ। ਭਾਈ ਬੋਲਣ ਲਈ ਤੈਨੂੰ ਜ਼ਬਾਨ ਦਿੱਤੀ ਹੈ, ਜੇ ਗੁੰਗਾ, ਜੇ ਤੈਨੂੰ ਤੇਰਾ ਚੁੱਪ ਰਹਿਣਾ ਰੱਬ ਨੂੰ ਪਸੰਦ ਹੁੰਦਾ, ਬਣਾਈ ਗੁੰਗਾ ਦਿੰਦਾ ਤੈਨੂੰ, ਗੁੰਗਾ ਪੈਦਾ ਹੁੰਦਾ ਤੂੰ ਜੰਮਦਾ ਹੀ ਗੁੰਗਾ। ਜੇ ਤੈਨੂੰ ਜੀਭ ਦਿੱਤੀ ਹੈ ਤੇ ਬੋਲ, ਬੋਲ ਸੋ ਧਰਮੜੀਆ, ਮੋਨ ਕਤ ਧਾਰੀ ਰਾਮ, ਬੋਲਿਆ ਕਰ, ਮੋਨ ਨਾ ਰੱਖਿਆ ਕਰ। ਵੈਸੇ ਵੀ ਜੇ ਆਪਾਂ ਪਿਆਰਿਓ ਸੱਚ ਲਈ ਸੱਚ ਨਹੀਂ ਬੋਲਦੇ, ਟਾਈਮ ਦੇ ਉੱਤੇ ਸੱਚ ਨਹੀਂ ਬੋਲਦੇ, ਸਹੀ ਗੱਲ ਨਹੀਂ ਬੋਲਦੇ, ਤੇ ਆਪਾਂ ਵੀ ਫਿਰ ਮੋਨੀ ਹੋਈ ਆ। ਗੁੰਗੇ ਬੋਲਣ ਲਾ ਦਿੱਤੇ ਗੁਰੂ ਨੇ, ਮਤਲਬ ਇਹਦਾ ਕੀ ਹੈ ਵੀ ਗੁੰਗੇ ਜਿਹੜੇ ਕਦੀ ਨਹੀਂ ਸੀ ਬੋਲਦੇ ਉਹ ਵੀ ਬੋਲਣ ਲੱਗ ਗਏ ਕਿਵੇਂ ਸਰਪੰਚ ਸਾਹਿਬ ਗ੍ਰਾਂਟ ਖਾ ਗਏ ਆਖੋ ਸਤਨਾਮ ਐਮਐਲਏ ਸਾਹਿਬ ਗ੍ਰਾਂਟਾਂ ਖਾ ਗਏ ਸਾਡੀਆਂ ਇਹਨੂੰ ਕਹਿੰਦੇ ਬੋਲਣਾ ਆ ਗੁੰਗੇ ਕਦੀ ਨਹੀਂ ਸੀ ਬੋਲਦੇ ਜੋ ਮਰਜ਼ੀ ਹੋਈ ਜਾਵੇ ਬੋਲਣ ਲੱਗਦੇ ਸਿੱਖ ਇਦਾਂ ਦੇ ਪੈਦਾ ਕੀਤੇ ਸੀ ਗੁਰੂ ਨੇ ਪੁਰਾਣੇ ਵੇਲਿਆਂ ਦੇ ਵਿੱਚ ਜਿਹੜਾ ਐਦਾਂ ਦਬਦਬਾ ਬਣਿਆ ਹੋਇਆ ਸੀ ਨਾ ਸਮਾਜ ਤੇ ਗਲਬਾ ਪਾ ਕੇ ਬੈਠਾ ਸੀ ਬ੍ਰਾਹਮਣ ਛੋਟੀਆਂ ਜਾਤਾਂ ਵਾਲੇ ਪਾਠ ਨਹੀਂ ਕਰ ਸਕਦੇ ਇਹ ਰੋਟੀ ਨਹੀਂ ਇਕੱਠੇ ਖਾ ਸਕਦੇ ਕਸ਼ਤਰੀ ਹੈ ਜਿਹੜਾ ਇਹ ਸ਼ਸਤਰ ਚਲਾ ਸਕਦਾ ਹੈ ਬ੍ਰਾਹਮਣ ਵੇਦ ਪੜ੍ਹ ਸਕਦਾ ਹੈ ਜੱਟ ਖੇਤੀਬਾੜੀ ਕਰ ਸਕਦਾ ਹੈ ਸ਼ੂਦਰ ਇਹ ਲੋਕਾਂ ਦੀ ਸੇਵਾ ਲਈ ਬਣਿਆ ਹੈ ਇਦਾਂ ਕਿਹਾ ਉਹਨੇ ਕਹਿੰਦੇ ਬ੍ਰਾਹਮਣ ਸਿਰ ਚੋਂ ਪੈਦਾ ਹੋਇਆ ਹੈ ਬ੍ਰਹਮੇ ਦੇ ਸਿਰ ਚੋਂ ਰੱਬ ਨੇ ਸਿਰ ਚੋਂ ਪੈਦਾ ਕਿਹਨੂੰ ਕੀਤਾ ਹੈ ਬ੍ਰਾਹਮਣ ਨੂੰ ਤੇ ਛਾਤੀ ਚੋਂ ਬਾਜੂਆਂ ਚੋਂ ਇਹ ਪੈਦਾ ਕੀਤਾ ਕਹਿੰਦੇ ਜਿਹੜੇ ਛੱਤਰੀ ਤੇ ਢਿੱਡ ਤੋਂ ਪੈਦਾ ਕੀਤੇ ਕਹਿੰਦੇ ਵੈਸ ਢਿੱਡ ਭਰਨ ਲਈ ਵੀ ਜ਼ਿਮੀਦਾਰ ਜੱਟ ਜਿਹੜੇ ਅਗੇ ਇਹ ਵੈਸ ਢਿੱਡ ਤੋਂ ਪੈਦਾ ਕਰਤੇ ਕਹਿੰਦੇ ਸ਼ੂਦਰ ਕਹਿੰਦੇ ਛੋਟੀਆਂ ਜਾਤਾਂ ਵਾਲੇ ਪੈਰਾਂ ਤੋਂ ਪੈਦਾ ਕੀਤੇ ਐ ਐਦਾਂ ਐਦਾਂ ਵਰਨ ਵੰਡ ਕਰਤੀ ਪਰ ਮੇਰੇ ਗੁਰੂ ਜੀ ਕਹਿੰਦੇ ਨਾ ਭਾਈ ਅਵਲ ਅੱਲਾ
ਨੂਰ ਉਪਾਇ
ਫਿਰ ਪੜੋ ਕੁਦਰਤ ਕੇ
ਸਭ ਬੰਦੇ
ਬੋਲੋ
ਅਵਲ ਅੱਲਾ ਨੂਰ ਉਪਾਇਆ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ
ਅਗਲੀ ਪੰਕਤੀ ਕਹਿੰਦੇ ਭੁੱਲ ਨਾ ਜਾਇਓ ਉਹ ਭਾਈ ਭਲੇ ਖਿੱਚ ਨਾ ਰਹਿ ਜਿਓ ਭਾਈ
ਲੋਗਾ ਪਰਮ ਨਾ ਭੂਲੋ ਭਾਈ
ਦੁਨੀਆ ਦੇ ਲੋਕੋ ਲੋਕਾ ਭੁੱਲ ਨਾ ਜਾਇਓ ਕਿਤੇ ਰੱਬ ਸਾਰਿਆਂ ਚ ਇੱਕੋ ਜਿਹਾ ਸਭੈ ਘਟ ਰਾਮ ਬੋਲੈ ਰਾਮਾ ਬੋਲੈ ਰਾਮ ਬਿਨਾ ਕੋ ਬੋਲੈ ਰੇ ਸਾਰਿਆਂ ਚ ਇੱਕੋ ਜਿਹਾ ਘਟ ਘਟ ਮੈਂ ਹਰ ਜੂ ਵਸੈ ਸੰਤਨ ਕਹਿਓ
ਓਕਾਰ
ਲੋਕਾ
ਲੋਕਾ ਪਰਮ ਨਾ ਭੂਲੋ ਪਾਈ ਖਾਲਕ ਖਲਕ ਖਲਕ ਮੈਂ ਖਾਲਕ ਪੁਰ ਰਹਿਓ ਸਰਬ ਠਾਈ
ਹਰ ਪਾਸੇ ਪਰਮਾਤਮਾ ਭਰਪੂਰ ਹੈ ਹਰ ਜਗ੍ਹਾ ਵਿਆਪਕ ਹੈ ਕਿਸੇ ਵਿੱਚ ਰੱਬ ਵੱਧ ਜਾਂ ਘੱਟ ਨਹੀਂ ਪਰਮਾਤਮਾ ਨੇ ਸਾਰਿਆਂ ਨੂੰ ਬਣਾਇਆ ਮਾਲਕ ਨੇ ਸਾਰਿਆਂ ਨੂੰ ਬਣਾਇਆ ਤੇ ਇਹਨਾਂ ਵਿੱਚ ਕੋਈ ਵੱਡਾ ਛੋਟਾ ਬੋਲੋ ਪਿਆਰਿਓ ਵੱਡਾ ਛੋਟਾ ਨਹੀਂ ਹੈ ਇਹ ਵਰਨ ਵੰਡ ਕੀਤੀ ਹੋਈ ਸੀ ਜੀ ਪੁਰਾਣੇ ਸਮਿਆਂ ਦੇ ਵਿੱਚ ਸਾਡੇ ਗੁਰੂ ਜੀ ਨੇ ਆ ਕੇ ਜਾਲ ਤੋੜਿਆ ਕਹਿੰਦੇ ਨਿਕਲੋ ਇਹਨਾਂ ਗੱਲਾਂ ਚੋਂ ਸਾਰੇ ਭੈਣ ਭਰਾ ਬਣ ਕੇ ਰਹੋ ਪਰ ਟੁੱਟ ਗਿਆ ਜਾਲ ਦੱਸੋ ਪਿਆਰਿਓ ਇਹ ਜਾਲ ਟੁੱਟ ਗਿਆ ਅੱਜ ਨਹੀਂ ਉਵੇਂ ਹੀ ਹੈ ਗੁਰੂ ਜੀ ਨੇ ਇਹ ਜਾਲ ਤੋੜਤਾ ਸੀ ਬਾਅਦ ਵਿੱਚ ਫੇਰ ਅਗਲਿਆਂ ਨੇ ਪਾਲਿਆ ਧੱਕੇ ਦੇ ਵਿਰੁੱਧ ਮੇਰੇ ਗੁਰੂ ਸਾਹਿਬ ਨੇ ਆਵਾਜ਼ ਉਠਾਈ ਸੀ ਐ ਲੋਕਾਂ ਨੂੰ ਪਸ਼ੂਆਂ ਵਾਂਗੂ ਟ੍ਰੀਟ ਨਾ ਕਰੋ ਪਸ਼ੂਆਂ ਵਰਗਾ ਬਿਹੇਵੀਅਰ ਨਾ ਕਰੋ ਲੋਕਾਂ ਦੇ ਨਾਲ ਇਹ ਬੰਦਿਆਂ ਵਾਲਾ ਬੰਦੇ ਨੇ ਬਣਾ ਕੇ ਭੇਜਿਆ ਰੱਬ ਨੇ ਸੋਚਣ ਦਾ ਅਧਿਕਾਰ ਬੰਦੇ ਨੂੰ ਰੱਬ ਨੇ ਦਿੱਤਾ ਤੁਸੀਂ ਖਾਉਣ ਵਾਲੇ ਕੌਣ ਹੋ ਤੁਸੀਂ ਰੱਬ ਤੋਂ ਰੱਬ ਦਾ ਦਿੱਤਾ ਅਧਿਕਾਰ ਖੋਣ ਵਾਲੇ ਕੌਣ ਹੋ ਗਏ ਬੰਦੇ ਨੂੰ ਦਿਮਾਗ ਵਰਤਣ ਦਿਓ ਪਰਮਾਤਮਾ ਨੇ ਇਹਨੂੰ ਬਣਾਇਆ ਹੈ ਤੁਸੀਂ ਬੰਨ ਕੇ ਰੱਖਤਾ ਬੰਦੇ ਨੂੰ ਤੂੰ ਐਂ ਨਹੀਂ ਸੋਚ ਸਕਦਾ ਤੂੰ ਆਹ ਨਹੀਂ ਕਰ ਸਕਦਾ ਤੂੰ ਆਹ ਨਹੀਂ ਕਰ ਸਕਦਾ ਸਭ ਕਰ ਸਕਦਾ ਬੰਦਾ ਰੱਬ ਨੇ ਅਧਿਕਾਰ ਦੇ ਕੇ ਭੇਜਿਆ ਪਰ ਦੁਨੀਆ ਨੇ ਇਹ ਅਧਿਕਾਰ ਸਾਡੇ ਤੋਂ ਖੋਲੇ ਤੇ ਗੁਰੂ ਜੀ ਪਰਸਨੈਲਿਟੀ ਡਿਵੈਲਪ ਕਰਦੇ ਆ ਖੋਲਦੇ ਆ ਵੀ ਖੁੱਲ ਜਾ ਖਿੜ ਕੇ ਵਿਖਾ ਅਸਲ ਹੈ ਕੀ ਹੈ ਤੂੰ ਬਾਹਰ ਨਿਕਲ ਕੇ ਵਿਖਾ ਖਿੜ ਵੀ ਹੈ ਕੀ ਤੇਰਾ ਪਤਾ ਤੇ ਲੱਗੇ ਖਿੜ ਕੇ ਵਿਖਾ ਇਸ ਕਰਕੇ ਭਾਈ ਦੁਨੀਆ ਦੇ ਵਿੱਚ ਇੱਥੇ ਗੁਰੂ ਜੀ ਕਹਿੰਦੇ ਜੇ ਚੁੱਪ ਰਹਿਣ ਨਾਲ ਰੱਬ ਮਿਲਦਾ ਹੁੰਦਾ ਫਿਰ ਤੇ ਤੈਨੂੰ ਪੈਦਾ ਹੀ ਗੁੰਗਾ ਕਰ ਦਿੰਦਾ ਪਰ ਪ੍ਰੋਬਲਮ ਵੇਖੋ ਕੀ ਹੋਈ ਹੈ ਵੀ ਜਿਹੜੇ ਬੰਦੇ ਜਿੰਨਾ ਜ਼ਿਆਦਾ ਇਹੋ ਜਿਹਾ ਪਖੰਡ ਕਰਦੇ ਐ ਉਨੇ ਹੀ ਉਹਨਾਂ ਨੂੰ ਲੋਕਾਂ ਨੇ ਬਾਬੇ ਮੰਨਿਆ ਉਹਨੇ ਮੱਥੇ ਟੇਕੇ ਸਮਝ ਨਹੀਂ ਲੱਗੀ ਸਮਝ ਕਿਉਂ ਨਹੀਂ ਲੱਗੀ ਕਿਉਂਕਿ ਗੁਰਬਾਣੀ ਨੂੰ ਆਪ ਨਹੀਂ ਪੜ੍ਹਦੇ ਆਸਾ ਦੀ ਵਾਰ ਦਰਬਾਰ ਸਾਹਿਬ ਹੁੰਦੀ ਹੈ ਰੋਜ਼ ਅੰਮ੍ਰਿਤਸਰ ਹੁੰਦੀ ਹੈ ਹਰੇਕ ਘਰ ਵਿੱਚ ਉਦੋਂ ਟੀਵੀ ਲਾ ਲੈਣਗੇ ਵੀ ਚਲੋ ਜੀ ਕੰਧਾਂ ਹੀ ਸੁਣੀ ਜਾਂਦੀਆਂ ਨੇ ਫਿਰ ਜੇ ਸੁਣਦੇ ਹੀ ਨਹੀਂ ਅਸੀਂ ਕੰਧਾਂ ਹੀ ਸੁਣਦੀਆਂ ਨੇ ਆਹ ਵੇਖੋ ਹੁਣ ਇੱਕ ਸ਼ਬਦ ਵੇਖੋ ਲਿਖ ਲਿਖ ਪੜਿਆ ਤੇਤਾ ਕੜਿਆ ਆਹ ਸੁਣਿਓ ਜਰਾ ਇੱਕ ਮਿੰਟ ਇੱਕ ਲਈ ਇੱਕ ਮਿੰਟ ਲਈ ਸੁਣਿਓ ਤੀਰਥਾਂ ਤੇ ਫਿਰ ਕੇ ਕਹਿੰਦੇ ਥਾਂ ਥਾਂ ਤੇ ਗਾਉਂਦਾ ਫਿਰਦਾ ਵੀ ਮੈਂ ਤੇ ਤੀਰਥਾਂ ਤੇ ਜਾਣਾ ਮੈਂ ਇੱਥੇ ਜਾਣਾ ਮੈਂ ਇੱਥੇ ਜਾਣਾ ਆਹ ਸ਼ਬਦ ਇੱਕ ਵਾਰ ਧਿਆਨ ਨਾਲ ਸੁਣਿਓ ਪੂਰਾ ਇੱਕ ਸ਼ਬਦ ਜੇ ਕਿਤੇ ਟਿਕ ਕੇ ਆਸਾ ਦੀ ਵਾਰ ਵਿੱਚ ਅਸੀਂ ਰੋਜ਼ ਸੁਣਦੇ ਆ ਜੇ ਸੁਣ ਲਿਆ ਹੁੰਦਾ ਅੱਜ ਤੱਕ ਸਾਰੇ ਅਸੀਂ ਕਿਉਂ ਇਹਨਾਂ ਪਖੰਡਾਂ ਦੇ ਮਗਰ ਲੱਗਦੇ ਗੁਰੂ ਜੀ ਦੇ ਆਹ ਬਚਨ ਜੇ ਕਿਤੇ ਸੁਣੇ ਹੁੰਦੇ ਆਪਾਂ ਆ ਸੁਣਿਓ ਜਰਾ ਇੱਕ ਵਾਰ
ਲਿਖ ਲਿਖ ਪੜਿਆ ਤੇਤਾ ਕੜਿਆ
ਪੜ੍ਹ ਕੇ ਹੰਕਾਰ ਕਰ ਲਿਆ ਜਿਹੜੇ ਬੰਦੇ ਨੇ ਪੜ੍ਹਨਾ ਮਾੜਾ ਨਹੀਂ ਪਰ ਪੜ੍ਹ ਕੇ ਗਿਆਨੀ ਬਣ ਕੇ ਕਮਾਲ ਹੋ ਗਈ ਬਾਬਿਆਂ ਨੂੰ ਚੱਕਣ ਤੋਂ ਪਹਿਲਾਂ ਗਿਆਨੀ ਪਹਿਲੇ ਨੰਬਰ ਤੇ ਚੱਕੇ ਨੇ ਗੁਰੂ ਜੀ ਕਈ ਬੰਦੇ ਨਹੀਂ ਹੁੰਦੇ ਵੀ ਅਸੀਂ ਬਾਬੇ ਨਹੀਂ ਅਸੀਂ ਗਿਆਨੀ ਆ ਗਿਆਨੀਆਂ ਨੂੰ ਪਹਿਲਾਂ ਫੜਿਆ ਇੱਕ ਨੰਬਰ ਤੇ ਰੱਖੇ ਨੇ ਜੇ ਪਖੰਡ ਕਰਨ ਵਾਲੇ ਮਾੜੇ ਨੇ ਤੇ ਕੱਲਾ ਕੋਰਾ ਗਿਆਨ ਲਈ ਫਿਰਦਾ ਜ਼ਿੰਦਗੀ 'ਚ ਜੇ ਲਾਗੂ ਨਹੀਂ ਕੀਤਾ ਐਵੇਂ ਹੰਕਾਰ ਕਰਕੇ ਤੁਰਿਆ ਫਿਰੇ ਤੂੰ ਤੇ ਸਾਰਿਆਂ ਤੋਂ ਖਤਰਨਾਕ ਹੈ ਬਾਬਿਆਂ ਤੋਂ ਵੱਧ ਖਤਰਾ ਤੇਰਾ ਆ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਕਿਉਂਕਿ ਤੂੰ ਪ੍ਰੈਕਟੀਕਲ ਤੇ ਕੀਤਾ ਹੀ ਨਹੀਂ ਲਾਈਫ 'ਚ ਲਾਗੂ ਤੇ ਕੀਤਾ ਹੀ ਨਹੀਂ ਭਾਈ ਇੱਕ ਨੰਬਰ ਤੇ ਕਹਿੰਦੇ ਨੇ ਵੇਖੋ ਲਪੜੋ
ਲਿਖ ਲਿਖ ਪੜਿਆ ਤੇਤਾ ਕੜਿਆ
ਦੂਜੇ ਨੰਬਰ ਤੇ ਜਿਹੜੇ ਤੀਰਥਾਂ ਤੇ ਜਾਂਦੇ ਨੇ ਤੇ ਥਾਂ ਥਾਂ ਤੇ ਰੌਲਾ ਪਾਈ ਜਾਂਦੇ ਆ ਉੱਥੇ ਜਾ ਕੇ ਆਏ ਆ ਉੱਥੇ ਜਾ ਕੇ ਆਏ ਆ ਉੱਥੇ ਤੀਰਥ ਤੇ ਨਹਾ ਕੇ ਆਏ ਆ ਉਹਨਾਂ ਦੀ ਗੱਲ ਕਰਦੇ ਨੇ ਕਹਿੰਦੇ ਸੁਣੋ
ਬਹੁ ਤੀਰਥ ਭਵਿਆ ਤੇ ਤੋ ਲਵਿਆ
ਹਾਂਜੀ
ਬਹੁ ਭੇਖ ਕੀਆ ਦੇਹੀ ਦੁੱਖ ਦੀਆ ਸਹਵੇ ਜੀਆ ਆਪਣਾ ਕੀ
ਸੁਣਿਓ 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 ਬਹੁ ਭੇਖ ਕੀਆ ਦੇਹੀ ਦੁੱਖ ਦੀਆ ਜਿਹੜੇ ਬਹੁਤੇ ਭੇਖ ਜਿਹੜੇ ਭੇਖ ਬਣਾਏ ਹੈ ਸਰੀਰ ਨੂੰ ਦੁੱਖ ਦਿੱਤਾ ਸਹੋ ਵੇ ਜੀਆ ਆਪਣਾ
ਕੀਆ
ਕੀਆ ਉਹ ਸਹਿ ਫਿਰ ਹੁਣ ਜੇ ਤੁਸੀਂ ਜੇ ਅਸੀਂ ਕਹੀਏ ਨਾ ਵੀ ਆਹ ਬੰਦਾ ਬਹੁਤ ਪਖੰਡ ਕਰਦਾ ਹੈ ਪਖੰਡ ਕਰਦਾ ਹੈ ਵੀ ਇਹਨੂੰ ਸਜ਼ਾ ਮਿਲੇ ਜਿਹੜਾ ਬੰਦਾ ਪਖੰਡ ਕਰਦਾ ਹੈ ਉਹਦਾ ਕਰਮੀ ਉਹਦੀ ਸਜ਼ਾ ਹੁੰਦੀ ਹੈ ਜਿਵੇਂ ਹੁਣ ਮੰਨ ਲਓ ਕਿਸੇ ਬੰਦੇ ਨੇ ਐ ਫੈਸਲਾ ਲੈ ਲਿਆ ਵੀ ਮੈਂ ਤੇ ਭਾਈ ਕੱਪੜੇ ਨਹੀਂ ਪਾਉਣੇ ਦੁਨੀਆ ਇਹ ਕਹੂਗੀ ਵੀ ਨਾਗਾ ਬਾਬਾ ਹੈ ਮੰਨ ਲਓ ਜੇ ਬੰਦਾ ਕੋਈ ਕੱਪੜੇ ਲਾ ਦੇ ਸਾਰੇ ਵੀ ਦੁਨੀਆ ਇਹ ਕਹੂਗੀ ਨਾਗਾ ਬਾਬਾ ਹੈ ਮਹਾਰਾਜ ਕਹਿੰਦੇ ਫਿਰ ਕੀ ਹੋ ਗਿਆ ਕਹਿੰਦੇ ਇਹਦਾ 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 ਫੈਸਲਾ ਹੀ ਇਹਦੀ ਸਜ਼ਾ ਬਣ ਗਿਆ ਕਿਵੇਂ ਕਹਿੰਦੇ ਨੰਗਾ ਤੁਰਿਆ ਫਿਰਦਾ ਨਾਲੇ ਗਰਮੀ ਨਾਲੇ ਸਰਦੀ ਸਾਰਾ ਹੀ ਝੱਲਣਾ ਪੈਂਦਾ ਹੈ ਆਖੋ ਸਤਨਾਮ ਇਹਦੀ ਸੋਚ ਹੀ ਇਹਦੀ ਸਜ਼ਾ ਹੈ ਮੰਨ ਲਓ ਪਿਆਰਿਓ ਵੀ ਜੇ ਕੋਈ ਬੰਦਾ ਇੱਥੇ ਕਵੇ ਵੀ ਮੈਂ ਤੇ ਖੜ ਕੇ ਦੀਵਾਨ ਸੁਣੂ ਤੇ ਖੜ ਜਾ ਫਿਰ ਲੱਤਾਂ ਆਕੜ ਜਾਣਗੀਆਂ ਆਖੋ ਸਤਨਾਮ ਵੀ ਜੇ ਕੋਈ ਬੰਦਾ ਐ ਸੋਚੇ ਜੇ ਬੰਦਾ ਕੋਈ ਐ ਸੋਚੇ ਭਾਈ ਜੇ ਐ ਕਵੇ ਵੀ ਮੈਂ ਤੇ ਲਓ ਜੀ ਮੈਂ ਨਾ ਚੌਂਕੜਾ ਨਹੀਂ ਖੋਲਣਾ ਬਹਿ ਸਕਦਾ ਇੱਕ ਘੰਟਾ ਪੰਗਾ ਲੈ ਲੈ ਤਿੰਨ ਘੰਟੇ ਦਾ ਵੀ ਮੈਂ ਤੇ ਹਿੱਲਣਾ ਨਹੀਂ ਭਾਵੇਂ ਜੋ ਮਰਜ਼ੀ ਹੋ ਜੇ ਥੱਲੇ ਰੋੜੇ ਰਾੜੇ ਜੇ ਫਸ ਜਾਣ ਐ ਦਿਖਾਉਣ ਦਾ ਮਾਰਾ ਨਾਲ ਵਾਲੇ ਨੂੰ ਫਿਰ ਬਾਅਦ ਚ ਕਹਿਣਾ ਵੀ ਇਹ ਜਾਂਦਿਆਂ ਹੋਇਆ ਵੀ ਮੈਂ ਨਹੀਂ ਮੈਂ ਲੱਤ ਨਹੀਂ ਹਿਲਾਈ ਨਾਲ ਵਾਲੇ ਨੂੰ ਫਿਰ ਐ ਕਹੂ ਜਾਂਦਿਆਂ ਹੋਇਆ ਹੁਣ ਮੰਨ ਲਓ ਵੈਸੇ ਕੁਦਰਤੀ ਬੰਦਾ ਭਾਵੇਂ 4 ਘੰਟੇ ਬੈਠਾ ਰਵੇ ਕੁਦਰਤੀ ਬਹਿਣ ਦੀ ਗੱਲ ਹੋਰ ਹੈ ਇੱਕ ਬੰਦਾ ਉਹ ਹੈ ਜਿਹੜਾ ਅੜੀ ਕਰਕੇ ਨਾ ਧੱਕੇ ਨਾਲ ਭੇਖ ਦਿਖਾਉਣ ਦਾ ਮਾਰਾ ਵੀ ਨਾਲ ਵਾਲੇ ਦੇ ਪ੍ਰਭਾਵ ਪਵੇ ਫਿਰ ਐ ਬੈਠਾ ਰਿਹਾ ਲੈ ਹੁਣ ਲੱਕ ਵੀ ਆਕੜ ਗਿਆ ਲੱਤਾਂ ਵੀ ਸੁੰਨ ਹੋਈਆਂ ਪਈਆਂ ਨੇ ਲੈ ਲੈ ਸਵਾਦ ਤੇਰਾ ਫੈਸਲਾ ਹੀ ਸਜਾ ਆਖੋ ਸਤਨਾਮ ਸਿੱਧੀ ਸਮਝ ਆ ਗਈ ਨਾ ਵੇਖੋ ਬਹੁ ਭੇਖ ਕੀਆ ਅੱਗੇ ਦੇਹੀ ਦੁੱਖ ਦੀ ਆ ਸਹੋਵੇ ਜੀਆ ਸਹਿ ਫਿਰ ਹੁਣ ਸਹਿ ਮੇਰੀ ਏ ਜਿੰਦੇ ਸਹੋਵੇ ਜੀਆ ਆਪਣਾ ਕੀ ਆ ਜੇ ਤੂੰ ਇਹੋ ਜਿਹੇ ਪਖੰਡ ਕਰਦਾ ਹੈ ਤੇ ਸਹਿ ਫਿਰ ਹੁਣ ਮੰਨ ਲਓ ਵੀ ਨੀਂਦ ਤੇ ਆਉਂਦੀ ਹੈ 11 ਵਜੇ ਸੁੱਤਾ ਹੈ ਤੇ ਦਿਖਾਉਣ ਦਾ ਮਾਰਾ 2 ਵਜੇ ਉੱਠ ਪਏ ਜੇ 2 ਵਜੇ ਉੱਠਣਾ ਸੀ ਤੇ 8 ਵਜੇ ਸੌਣਾ ਸੀ ਫਿਰ ਤੇਰੀ ਨੀਂਦ ਪੂਰੀ ਹੁੰਦੀ ਤੇਰੀ ਬਾਡੀ ਦਾ ਸੈੱਲ ਸੈੱਲ ਚਾਰਜ ਹੁੰਦਾ ਸੁੱਤਾ 11 ਵਜੇ 11 ਵਜੇ ਸੁੱਤਾ ਰਾਤ ਨੂੰ ਤੇ ਦਿਖਾਉਣ ਦਾ ਮਾਰਾ 2 ਵਜੇ ਉੱਠ ਕੇ ਬਹਿ ਗਿਆ ਤੇ ਫਿਰ ਚੱਲ ਫਿਰ ਬਹਿ ਜਾ ਉਹ ਬੈਠਾ ਹੈ ਟੁੱਲੇ ਮਾਰਦਾ ਉੱਤੋਂ ਥੱਲੇ ਨੂੰ ਸਿਰ ਵੱਜਦਾ ਕਦੇ ਕਿਵੇਂ ਵੱਜਦਾ ਲੈ ਲੈ ਸਵਾਦ ਫਿਰ ਹੁਣ ਭੇਖ ਨੇ ਤੈਨੂੰ ਤੰਗ ਕਰਤਾ ਦਿਨੇ ਕੰਮ ਤੇ ਜਾਂਦਾ ਅਗਲੇ ਵੀ ਗਾਲਾਂ ਕੱਢਦੇ ਨੇ ਵੀ ਚੱਜ ਤਰ੍ਹਾਂ ਕਰਦਾ ਨਹੀਂ ਅੱਖਾਂ ਲਾਲ ਹੋਈਆਂ ਪਈਆਂ ਨੇ ਮੂੰਹ ਐਵੇਂ ਕਿਵੇਂ ਹੋਇਆ ਪਿਆ ਜਿਵੇਂ ਹਾਲ ਕੀ ਹੋਇਆ ਹੁੰਦਾ ਫਿਰ ਚੱਲ ਫਿਰ ਹੁਣ ਐ ਤਿਉੜੀਆਂ ਪਈਆਂ ਪਈਆਂ ਨੇ ਬੁਰਾ ਹਾਲ ਐ ਫਿਰ ਅਖੇ ਜੀ ਅਸੀਂ ਉੱਠਦੇ ਆਂ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਮੈਂ ਪਿੱਛੇ ਜੇ ਅਮਰੀਕਾ ਬੋਲਿਆ ਸੀ ਨਾ ਬੜਾ ਰੌਲਾ ਪਾਇਆ ਕਹਿੰਦੇ ਜੀ ਅੰਮ੍ਰਿਤ ਵੇਲੇ ਤੇ ਕਿੰਤੂ ਕਰਦੇ ਨੇ ਮੈਂ ਕਿਹੜੇ ਵੇਲੇ ਕਿਹਾ ਪਿਆਰਿਓ ਮੈਂ ਤੇ ਸਪਸ਼ਟ ਇਹ ਗੱਲ ਕਹੀ ਸੀ ਵੀ ਪ੍ਰਭਾਤ ਵੇਲੇ ਉੱਠਣਾ ਬਹੁਤ ਚੰਗਾ ਐ ਪੌ ਫਟਾਲੇ ਉੱਠਣਾ ਬਹੁਤ ਚੰਗਾ ਐ ਮੇਰੀ ਪੂਰੀ ਕਲਿੱਪ ਸੁਣੋ ਇਹਨਾਂ ਨੇ ਕੱਟ ਕੱਟ ਕੇ ਪਾਉਂਦੇ ਨੇ ਨਾ ਪੂਰਾ ਸੁਣੋ 16 ਮਿੰਟ ਦਾ ਕਲਿੱਪ ਐ ਉਹਦੇ ਵਿੱਚ ਮੈਂ ਸ਼ੁਰੂ ਵਿੱਚ ਇਹ ਗੱਲ ਕਹੀ ਹੈ ਵੀ ਪੌ ਫਟਾਲੇ ਉੱਠਣਾ ਬਹੁਤ ਚੰਗਾ ਹੈ ਉੱਠਿਆ ਕਰੋ ਪਰ ਅੰਮ੍ਰਿਤ ਵੇਲਾ ਉਦੋਂ ਬਣਦਾ ਜਦੋਂ ਮਨ ਅੰਮ੍ਰਿਤ ਪੀਂਦਾ ਹੈ ਪੌ ਫਟਾਲੇ ਉੱਠ ਕੇ ਅੰਮ੍ਰਿਤ ਵੇਲਾ ਬਣਾਓ ਦਿਨੇ ਵੀ ਬਣਾਇਆ ਕਰੋ ਇਸ ਵੇਲੇ ਵੀ ਜਦੋਂ ਗਿਆਨ ਲੈ ਰਹੇ ਹਾਂ ਚਾਹ ਪੀਂਦੇ ਹਾਂ ਚਾਹ ਵੇਲਾ ਰੋਟੀ ਖਾਂਦੇ ਹਾਂ ਰੋਟੀ ਵੇਲਾ ਜਦੋਂ ਅੰਮ੍ਰਿਤ ਪੀਂਦੇ ਹਾਂ ਅੰਮ੍ਰਿਤ ਵੇਲਾ ਮਨ ਅੰਮ੍ਰਿਤ ਪੀਵੇ ਉਦੋਂ ਅੰਮ੍ਰਿਤ ਵੇਲਾ ਬਣਦਾ ਹੈ ਪੌ ਫਟਾਲੇ ਉੱਠ ਕੇ ਅੰਮ੍ਰਿਤ ਵੇਲਾ ਬਣਾਇਆ ਕਰੋ ਪ੍ਰਭਾਤ ਵੇਲੇ ਉੱਠ ਕੇ ਅੰਮ੍ਰਿਤ ਵੇਲਾ ਬਣਾਇਆ ਕਰੋ ਚੌਥੇ ਪੈਰ ਸੁਬਾਹ ਕੇ ਇਹ ਸੁਬਾਹ ਉੱਠਿਆ ਕਰੋ ਮਾੜਾ ਨਹੀਂ ਭਾਈ ਪਰ ਅੰਮ੍ਰਿਤ ਵੇਲਾ ਤਾਂ ਬਣੇਗਾ ਜੇ ਤੇਰਾ ਮਨ ਅੰਮ੍ਰਿਤ ਪੀਵੇ ਜੇ ਤੇਰੇ ਮਨ ਨੇ ਅੰਮ੍ਰਿਤ ਪੀਤਾ ਨਹੀਂ ਫਿਰ ਤੇ ਪੌ ਫਟਾਲਾ ਹੀ ਰਹਿ ਗਿਆ ਅੰਮ੍ਰਿਤ ਵੇਲਾ ਕੋਈ ਨਹੀਂ ਤੇਰੇ ਪੱਲੇ ਆਖੋ ਸਤਨਾਮ ਫਿਰ ਤੇ ਸੁਬਾਹ ਹੀ ਰਹਿ ਗਈ ਫਿਰ ਤੇ ਟਰੱਕ ਡਰਾਈਵਰ ਵੀ ਜਾਗਦੇ ਨੇ ਸੁਬਾਹ ਸੁਬਾਹ ਖੇਤਾਂ ਦੇ ਵਿੱਚ ਕੰਮ ਕਰਨ ਵਾਲੇ ਵੀ ਸੁਬਾਹ ਸੁਬਾਹ ਜਾ ਵੜਦੇ ਨੇ ਘਰ ਦੇ ਵਿੱਚ ਬੀਬੀਆਂ ਵੀ 4 ਵਜੇ ਮਧਾਣੀ ਉੱਠ ਪੈਂਦੀਆਂ 4 ਵਜੇ ਮਧਾਣੀ ਲਾ ਲੈਂਦੀਆਂ ਫਿਰ ਤੇ ਸੁਬਾਹ ਹੈ ਤੇਰੇ ਪੱਲੇ ਜੇ ਤੇਰੇ ਮਨ ਨੇ ਅੰਮ੍ਰਿਤ ਪੀਤਾ ਨਹੀਂ ਫਿਰ ਅੰਮ੍ਰਿਤ ਵੇਲਾ ਬਣਿਆ ਨਹੀਂ ਜੇ ਮਨ ਅੰਮ੍ਰਿਤ ਪੀਏਗਾ ਤੇ ਸੁਬਾਹ ਜਿਹੜੀ ਉੱਠਿਆ ਉਹ ਅੰਮ੍ਰਿਤ ਵੇਲਾ ਬਣ ਗਿਆ ਪੌ ਫਟਾਲਾ ਅੰਮ੍ਰਿਤ ਵੇਲਾ ਬਣ ਗਿਆ ਚੌਥਾ ਪੈਰ ਅੰਮ੍ਰਿਤ ਵੇਲਾ ਬਣ ਗਿਆ ਅੰਮ੍ਰਿਤ ਵੇਲਾ ਬਣਾਇਆ ਤੇ ਬਣੂ ਨਹੀਂ ਤੇ ਸੁਬਾਹ ਰਹਿ ਗਈ ਤੇਰੇ ਪੱਲੇ ਤੇ ਸੁਬਾਹ ਤੇ ਬਥੇਰੇ ਉੱਠਦੇ ਨੇ ਪੌ ਫਟਾਲੇ ਤੇ ਬਥੇਰੇ ਉੱਠਦੇ ਨੇ ਲੋਕੀ ਕੰਮਾਂ ਲਈ ਵੀ ਤੇ ਉੱਠਦੇ ਹੀ ਐ ਸਾਰੀ ਸਾਰੀ ਰਾਤ ਜਾਗਦੇ ਹੀ ਐ ਅੰਮ੍ਰਿਤ ਵੇਲਾ ਤਾਂ ਬਣੂ ਜੇ ਪੌ ਫਟਾਲੇ ਉੱਠ ਕੇ ਤੇਰਾ ਮਨ ਅੰਮ੍ਰਿਤ ਪੀਵੇ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ ਮਨ ਪੀਵੇ ਸੁਣ ਸ਼ਬਦ
ਵਿਚਾਰਾ
ਸਿੱਧੀ ਜੀ ਗੱਲ ਸੀ ਨਾ ਐਦਾਂ ਹੀ ਕੀਤੀ ਸੀ ਅਮਰੀਕਾ ਵੀ ਐਡਾ ਵੱਡਾ ਵਿਵਾਦ ਛੇੜਤਾ ਅਖੇ ਜੀ ਅੰਮ੍ਰਿਤ ਵੇਲੇ ਤੇ ਕਿੰਤੂ ਕਰਤਾ ਜੀ ਇਹਨਾਂ ਨੇ ਲੈ ਦੱਸੋ ਕਿਉਂਕਿ ਤੋੜ ਮਰੋੜ ਕੇ ਗੱਲ ਬਣਾ ਦਿੰਦੇ ਨੇ ਨਾ ਅਸਲੀ ਗੱਲ ਤੇ ਸੁਣਾਉਂਦੇ ਨਹੀਂ ਪੂਰਾ ਦੀਵਾਨ ਜਿਹੜੇ ਬੰਦੇ ਸੁਣਦੇ ਆ ਉਹਨਾਂ ਨੂੰ ਸਭ ਪਤਾ ਜਿਹੜੇ ਬੰਦੇ ਲਗਾਤਾਰ ਦੀਵਾਨ ਸੁਣਦੇ ਆ ਜਾਂ ਪੂਰਾ ਪੂਰਾ ਦੀਵਾਨ ਸੁਣਦੇ ਆ ਉਹਨਾਂ ਨੂੰ ਤੇ ਲੱਗ ਜਾਂਦਾ ਪਤਾ ਜਿਹੜੇ ਕੱਟ ਕੱਟ ਕੇ ਕਲਿੱਪ ਬਣਾ ਦਿੰਦੇ ਨੇ ਆਪਣੇ ਕੋਲੋਂ ਹੀ ਪਤਾ ਨਹੀਂ ਕੀ ਕੀ ਬਣਾਈ ਜਾਂਦੇ ਰਹਿੰਦੇ ਮੇਰਿਓ ਵੀਰੋ ਭੇਖ ਨਹੀਂ ਕਦੇ ਕਰਨਾ ਜੇ ਭੇਖ ਕਰੋਗੇ ਦੇਹੀ ਨੂੰ ਦੁਖੀ ਕਰੋਗੇ ਤੇ ਫਿਰ ਸਹਿਣਾ ਵੀ ਤੈਨੂੰ ਹੀ ਪੈਣਾ ਭੇਖ ਨਾ ਕਰ ਭੇਖ ਉਹਦਾ ਕੀ ਫਾਇਦਾ ਹੋਇਆ ਹੁਣ ਜੇ ਐ ਭੇਖ ਕਰ ਲੈ ਵੀ ਮੈਂ ਤੇ ਨਹੀਂ ਆ ਖਾ ਸਕਦਾ ਨਹੀਂ ਖਾ ਜੀ ਅੰਦਰੋਂ ਕਰੀ ਜਾਂਦਾ ਫਿਰ ਹੋਈ ਜਾ ਤੂੰ ਮੰਨ ਲਓ ਜੇ ਤੇਰਾ ਜੀ ਕਰੀ ਜਾਂਦਾ ਅੰਦਰ ਖਾਂਦਾ ਤੂੰ ਹੈ ਨਹੀਂ ਮੈਂ ਨਹੀਂ ਖਾਂਦਾ ਭੇਖ ਜਾ ਕਰੀ ਜਾ ਨਾ 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 ਬੈਠਾ ਰਹਿ ਫਿਰ ਹੁਣ ਜੇ ਕਿਤੇ ਰਿਸ਼ਤੇਦਾਰੀ ਜਾ ਕੇ ਅਗਲੇ ਨੂੰ ਹੁਣ ਕਈ ਬੰਦਿਆਂ ਨੂੰ 10-10 ਰੋਟੀਆਂ ਖਾਣ ਦੀ ਆਦਤ ਹੁੰਦੀ ਘਰੇ ਤੇ ਰਿਸ਼ਤੇਦਾਰੀ ਚ ਅਗਲਾ ਇੱਕ ਫੁਲਕਾ ਜਿਹਾ ਦੇ ਜਾਂਦਾ ਬਣਾਉਂਦੇ ਵੀ ਅਗਲਾ ਛੋਟੇ ਆਏਗਾ ਲਈ ਅਗਲਾ ਛੋਟਾ ਜਿਹਾ ਫੁਲਕਾ ਬਣਾ ਦਿੰਦਾ ਹੁਣ ਇੱਕ ਰੋਟੀ ਦੇ ਗਿਆ ਦੋ ਤੀਜੀ ਚੌਥੀ ਉਹ ਚਾਰ ਵੀ ਘਰ ਦੀਆਂ ਦੋ ਵਰਗੀਆਂ ਵਰਗੀ ਹੁੰਦੀ ਹੈ ਨਾ ਘਰ ਵਾਲੀਆਂ ਤੇ ਦੋ ਵਰਗੀ ਹੁੰਦੀ ਹੈ ਤੇ ਬਾਹਰਲੀਆਂ ਚਾਰ ਉਹ ਜੀਆਂ ਹੁੰਦੀਆਂ ਤੇ ਹੁਣ ਤੂੰ ਦੋ ਲਈਆਂ ਨੇ ਨਾ ਦੋ ਹੀ ਚਾਰ ਖਾ ਲਈਆਂ ਹੁਣ ਸ਼ਰਮ ਜੀ ਇਹ ਆਉਂਦੀ ਹੈ ਵੀ ਮੈਂ ਇਸ ਹਿਸਾਬ ਨਾਲ ਤੇ 15 ਖਾ ਜੂ ਜੇ ਡੇਡੇ ਫੁਲਕੀਆਂ ਜੀਆਂ ਆਉਂਦੀਆਂ ਰਹੀਆਂ ਵੀ ਇਸ ਹਿਸਾਬ ਨਾਲ ਤੇ ਮੇਰੇ ਵਾਲੀਆਂ 7 ਹੀ ਬਣਨਗੀਆਂ ਇਸ ਹਿਸਾਬ ਨਾਲ ਤੇ 15 ਖਾ ਜੂ ਪਰ ਆਈਆਂ ਜੇ 34 ਗਏ ਫਿਰ ਭੇਖ ਜਾ ਭੇਖ ਹੀ ਹੈ ਸਪਸ਼ਟ ਨਹੀਂ ਨਾ ਗਿਆ ਵੀ ਨਹੀਂ ਜੀ ਮੈਂ ਨਹੀਂ ਖਾਣਾ ਲੈ ਆਓ ਜਾਂ ਭੁੱਖ ਲੱਗੀ ਲੈ ਆਓ ਜੀ ਮੈਨੂੰ ਭੁੱਖ ਲੱਗੀ ਹੈ ਭੇਖ ਜਾ ਕਰ ਨਾ ਨਾ ਜੀ ਬਸ ਬਸ ਨਾ ਨਾ ਐਂ ਕਹਿ ਦੇ ਲੈ ਲਓ ਜੀ ਇੱਕ ਤੇ ਲੱਖ ਉਹ ਨਾ ਨਾ ਭਾਈ ਬਸ ਬਸ ਹੁਣ ਮਰ ਫਿਰ ਭੁੱਖਾ ਰਾਤ ਨੂੰ 12 ਵਜੇ ਜਾਗ ਆ ਜੂ ਖੋ ਪਈ ਜਾਂਦੀ ਸਹਿ ਫਿਰ ਹੁਣ ਭੇਖ ਕਰਦਾ ਸੀ ਜਦੋਂ ਸਹਿ ਦਿਖਾਵਾ ਭੇਖ ਮਤਲਬ ਬੋਲੋ ਭੇਖ ਮਤਲਬ
ਦਿਖਾਵਾ
ਪਾ ਲੈ ਜੀਨ ਦੀ ਪੈਂਟ ਐ ਪਾ ਵੀ ਐ ਫਸ ਇੱਕ ਤੇ ਹੁੰਦਾ ਪੈਂਟ ਪਾਉਣੀ ਇੱਕ ਹੁੰਦਾ ਪੈਂਟ 'ਚ ਫਸਣਾ ਫਸ ਜਾ ਲੈ ਚੱਲ ਚੱਲ ਸੁਣਿਓ ਫਸ ਜਾ ਫਸ ਜਾ ਸੋਹਣੀ ਲੱਗੇ ਵੇਖਣ ਵੀ ਆਇਆ ਬੰਦਾ ਵੀ ਕਿਆ ਜੀਨ ਪਾਈ ਹੈ ਆ ਗਿਆ ਬਹਿ ਜਾ ਹੁਣ ਹੁਣ ਇੱਥੋਂ ਲੱਕ ਘੁੱਟਿਆ ਪਿਆ ਬੁਰਾ ਹਾਲ ਹੋਇਆ ਪਿਆ ਸਹਿ ਫਿਰ ਹੁਣ ਹੋ ਗਿਆ ਨਾ ਉਹੀ ਕੰਮ ਭੇਖ ਦਿਖਾਵਾ ਭਾਵ ਕਹਿਣ ਦਾ ਵੀ ਕੋਈ ਚੀਜ਼ ਵੀ ਗੱਡੀ ਦਿਖਾ ਲੈਣ ਦੀ ਹਿੰਮਤ ਹੈ ਗੱਡੀ 3 ਲੱਖ ਦੀ ਦਿਖਾਵੇ ਦਿਖਾਵੇ 'ਚ ਲੈ ਲਈ 7 ਲੱਖ ਦੀ ਹਰ ਮਹੀਨੇ ਚੜ੍ਹੇ ਮਹੀਨੇ ਜਦੋਂ 20,000 ਕਿਸ਼ਤ ਆਉਂਦੀ ਹੈ ਉਦੋਂ ਫਿਰ ਜਾਨ ਬਹੁਤ ਔਖੀ ਹੁੰਦੀ ਹੈ ਹੁਣ ਹੁਣ ਕਰਾਰ ਲੈ ਦਿਖਾਵਾ ਸਹਿ ਫਿਰ ਹੁਣ ਬਹੁ ਭੇਖ ਕੀਆ ਲੈ ਲੈ ਵੱਡਾ ਘਰ ਲੋਨ ਲੈ ਲੈ ਨਾਲ ਸਰਦਾ ਨਹੀਂ ਸੀ ਤੇਰਾ ਇੱਕ ਕਮਰੇ 'ਚ ਹੀ ਸਾਰ ਲੈਂਦਾ ਚਾਦਰ ਵੇਖ ਕੇ ਪੈਰ ਪਸਾਰਦਾ ਭਾਈ ਦੋ ਕਮਰਿਆਂ ਨਾਲ ਸਾਰ ਲੈਂਦਾ ਥੋੜਾ ਬਣਾ ਲੈਂਦਾ ਫੇਰ ਲੋਭੀ ਬਣ ਜਾਂਦੀ ਡਰਾਇੰਗ ਰੂਮ ਫੇਰ ਬਣ ਜਾਂਦਾ ਚਵਾਰਾ ਨਾ ਪਾਉਂਦਾ ਸਰਦਾ ਨਹੀਂ ਸੀ ਤੇਰਾ ਪੱਥਰ ਬਾਅਦ 'ਚ ਲਾ ਲੈਂਦੇ ਕੋਈ ਗੱਲ ਨਹੀਂ ਸੀ ਭੇਖ ਦਿਖਾਉਣ ਦੇ ਮਾਰੇ ਨੇ ਵੀ ਚੱਲ ਪਤਾ ਲੱਗੇ ਵੀ ਬੱਲੇ ਬੱਲੇ ਉਹ ਕਰਦੇ ਕਰਦੇ ਨੇ ਲੱਗਣਾ ਸੀ 10 ਲੱਖ ਲਾ ਤਾ 30 ਲੱਖ ਤੇ ਹੁਣ ਰਾਤ ਨੂੰ ਨੀਂਦ ਨਹੀਂ ਆਉਂਦੀ ਫਿਰ ਕਹਿਣਗੇ ਯਾਰ ਮੈਨੂੰ ਕੁਛ ਦਿਸਦਾ ਹੈ ਇਸ ਘਰ ਵਿੱਚ ਕਰਜ਼ਾ ਦਿਸਦਾ ਹੋਰ ਦਿਸਦਾ ਤੈਨੂੰ ਮੈਨੂੰ ਐਂ ਲੱਗਦਾ ਵੀ ਮੇਰੀ ਛਾਤੀ ਤੇ ਬਹਿ ਜਾਂਦਾ ਕੋਈ ਆ ਕੇ ਇਹ ਤੇਰੇ ਕਰਜ਼ੇ ਬਹਿੰਦੇ ਨੇ ਤੇਰੀ ਛਾਤੀ ਤੇ ਹੋਰ ਕਿੰਨੇ ਬਹਿਣਾ ਤੇਰੀ ਛਾਤੀ ਤੇ ਤੇ ਮੈਂ ਤੇ ਕਿੰਨੀ ਵਾਰੀ ਕਿਹਾ ਤੁਹਾਨੂੰ ਵੀ ਇੱਕ ਨਜ਼ਰ ਬੱਡੂ ਬਾਹਰ ਲਾ ਲੈਂਦੇ ਆ ਲੋਕੀ ਨਵੀਂ ਕੋਠੀ ਬਣਾ ਕੇ ਐਡੀ ਉਹਦੀ ਜੀਬ ਗੱਡੀ ਹੁੰਦੀ ਹੈ ਉਹ ਜਿਹੜਾ ਨਜ਼ਰ ਬੱਡੂ ਲਾਉਂਦੇ ਆ ਨਾ ਪਤਾ ਕਿਉਂ ਲਾਉਂਦੇ ਆ ਆਪਣੀ ਫੋਟੋ ਲਾ ਦਿੰਦੇ ਆ ਕਿਉਂ ਭਲਾ ਲੋਕਾਂ ਨੂੰ ਦੱਸਣ ਦੀ ਵੀ ਸਾਡੀ ਐਡੀ ਜੀਬ ਕਢਾਤੀ ਕੋਠੀ ਨੇ ਤੁਸੀਂ ਨਾ ਪੰਗਾ ਲੈ ਲਿਓ ਕਿਤੇ ਆ ਸਾਡਾ ਹੁਣ ਇਹੋ ਜਿਹੀਆਂ ਗੱਲਾਂ ਤੇ ਖੁਸ਼ ਨੇ ਦੇਖ ਲਓ ਜਦੋਂ ਮੈਂ ਕਹਿੰਦਾ ਵੀ ਜੀਓ ਤਪਤ ਹੈ ਬਾਹਰੋ ਉਦੋਂ ਸੁਸਤੀ ਪੈ ਜਾਂਦੀ ਇਹੋ ਜਿਹੀਆਂ ਗੱਲਾਂ ਭਾਵੇਂ ਘੰਟਾ ਸੁਣਾਈ ਜਾਓ ਪਾਲੇ ਬਾਬੇ ਨੇ ਵੱਟ ਕੱਢੇ ਲੈ ਇਹੋ ਜਿਹੀਆਂ ਗੱਲਾਂ ਨੂੰ ਵੱਟ ਕੱਢਣੇ ਕਹਿੰਦੇ ਗੁਰਬਾਣੀ ਦੀ ਵਿਚਾਰ ਵੇਲੇ ਸੁਸਤੀ ਚੜ ਜਾਂਦੀ ਸਾਨੂੰ ਸੁਭਾਅ ਬਣਾਓ ਪਿਆਰਿਓ ਚਲੋ ਹੱਸ ਲਓ ਕੋਈ ਗੱਲ ਨਹੀਂ ਹੱਸਣਾ ਮਾੜਾ ਥੋੜਾ ਨਾਨਕ ਸਤਿਗੁਰ ਭੇਟੇ ਐ ਪੂਰੀ ਹੋਵੇ ਜੁਗਤ ਹੱਸਦੇ ਆ ਖੇ ਲੈਂਦੇ ਆ ਪਹਿ ਲੈਂਦੇ ਆ ਖਾ ਬੰਦੇ ਆ ਵਿੱਚੇ ਹੋਵੇ ਮੁਕਤ ਹੱਸਣਾ ਮਾੜਾ ਨਹੀਂ ਪਰ ਗੱਲ ਗਿਆਨ ਦੀ ਹੋਵੇ ਸਮਝ ਹੋਵੇ ਕਿਸੇ ਦਾ ਮਜ਼ਾਕ ਨਹੀਂ ਹੱਸਣ ਵਾਲੀ ਗੱਲ ਨਹੀਂ ਗੱਲ ਤੇ ਗੱਲ ਤੇ ਅਕਲ ਲੈਣ ਦੀ ਹੈ ਭਾਵੇਂ ਵਿਰਾਗ 'ਚ ਕਹਿ ਲਓ ਹਾਸਰਸ 'ਚ ਕਹਿ ਲਓ ਕਾਬਰ ਜਿਸ ਰਾਗ ਜਿਸ ਮਰਜ਼ੀ ਰੰਗ ਵਿੱਚ ਕਹੋ ਪਰ ਗੱਲ ਪਕੜ ਜਾ ਜੇ ਸਾਡੇ ਮੇਰਿਓ ਵੀਰੋ ਭਾਈਓ ਭੈਣੋ ਦਿਖਾਵੇ ਕਿਉਂ ਕਰੀਏ ਜਾਨ ਔਖੀ ਹੁੰਦੀ ਹੈ ਹੁਣ ਸਿਆਲਾਂ ਦੇ ਵਿੱਚ ਕਿੰਨੀਆਂ ਭੈਣਾਂ ਦੇ ਵਿਆਹ ਹੋਣੇ ਨੇ ਤੇ ਤੁਸੀਂ ਵੇਖਿਓ ਵੀ ਜਦੋਂ ਵਿਆਹ ਹੁੰਦਾ ਹੈ ਨਾ ਇਦਾਂ ਦੇ ਕੱਪੜੇ ਸਾਡੀਆਂ ਭੈਣਾਂ ਕਈ ਵੀ ਇੱਥੇ ਇੱਥੇ ਤੱਕ ਨਹੀਂ ਪਾਉਣੇ ਜੀ ਬਾਹਾਂ ਵੀ ਇਦਾਂ ਦੇ ਤੇ ਫਿਰ ਪੋਦੇ ਮਹੀਨੇ ਵਿੱਚ ਇਦਾਂ ਦਾ ਦਿਖਾਵਾ ਕਰਨ ਦੀ ਮਾਰੀ ਫਿਰ 10 ਦਿਨ ਮੰਜੀ ਤੇ ਪਈ ਰਹਿੰਦੀ ਹੈ ਫਿਰ ਨੱਕ ਸੁਣਕਦੀ ਰਹਿੰਦੀ ਹਾਏ ਮਰ ਗਈ ਠੰਡ ਲੱਗ ਗਈ ਤੇ ਵਿਆਹ ਦੇ ਵਿੱਚ ਤੈਨੂੰ ਕਿੰਨੇ ਕਿਹਾ ਸੀ ਵੀ ਤੂੰ ਇਹੋ ਜਿਹੇ ਕੱਪੜੇ ਪਾ ਕੇ ਜਾ ਭੇਖ ਹੈ ਨਾ ਜਿਹੜਾ ਸਾਡਾ ਭੇਖ ਉਹ ਚੀਜ਼ ਰੱਖੋ ਔਖੇ ਨਾ ਹੋਇਓ ਸਿੱਧੀ ਜੀ ਗੱਲ ਹੈ ਔਖੇ ਨਾ ਹੋਇਓ ਭਾਈ ਜਿਹੜੀ ਚੀਜ਼ ਤੰਗ ਕਰੇ ਉਹ ਨਾ ਪਾ ਜਿਹੜੀ ਤੈਨੂੰ ਤੰਗ ਕਰੇ ਉਹ ਨਾ ਖਾ ਬਾਬਾ ਹੋਰ ਖਾਣਾ ਖੁਸ਼ੀ ਖਵਾਰ ਜਿਤ ਖਾਦੇ ਤਨ ਪੀੜੀ ਐ ਮਨ ਮੈਂ ਚੱਲੇ ਬਾਬਾ ਹੋਰ ਪਹਿਨਣ ਖੁਸ਼ੀ ਖਵਾਰ ਜਿਤ ਪਹਿਤੇ ਤਨ ਪੀੜੀ ਐ ਮਨ ਮੈਂ ਚੱਲੇ ਬਾਬਾ ਹੋਰ ਚੜ੍ਹਨਾ ਖੁਸ਼ੀ ਖਵਾਰ ਇੱਥੇ ਗੱਡੀ ਦੀ ਗੱਲ ਹੋ ਜਾਂਦੀ ਹੈ ਕਿਉਂਕਿ ਉਸ ਵੇਲੇ ਹਾਥੀ ਘੋੜੇ ਹੁੰਦੇ ਸੀ ਤੇ ਮਹਾਰਾ ਕਹਿੰਦੇ ਤੂੰ ਚੜ੍ਹਨ ਵਾਸਤੇ ਜੇ ਕਵੇਂ ਵੀ ਵਧੀਆ ਲੈ ਕੇ ਆਵਾਂ ਜੀ ਮੈਂ 1 ਲੱਖ ਰੁਪਏ ਦਾ ਘੋੜਾ ਲੈ ਆਵਾਂ ਕਹਿੰਦੇ ਜੇ ਜਾਨ ਤੇਰੀ ਔਖੀ ਹੋਵੇ ਤੂੰ ਚੜ੍ਹਨ ਨੂੰ ਰਹਿਣ ਹੀ ਦੇ ਤੁਰ ਕੇ ਤੁਰ ਜਾ ਆਖੋ ਸਤਨਾਮ ਰਹਿਣ ਦਿਆ ਕਰ ਨਾ ਪੰਗੇ ਲਿਆ ਕਰ ਏਡੇ ਰਹਿਣ ਦਿਆ ਕਰ ਧਿਆਨ ਨਾਲ ਇਹ ਗੱਲਾਂ ਨੂੰ ਪਕੜਿਓ ਭਾਈ ਬਹੁ ਭੇਖ ਕੀਆ ਦੇਹੀ ਦੁੱਖ ਦੀਆ ਸਹੋ ਵੇ ਜੀਆ ਆਪਣਾ ਕੀਆ। ਕਹਿੰਦੇ ਜਿਹੜੇ ਬਾਬੇ ਭੇਖ ਜਿਆ ਕਰਦੇ ਨੇ ਫਿਰ ਜਾਨ ਵੀ ਤੇ ਔਖੀ ਹੁੰਦੀ ਹੈ ਨਾ ਉਹਨਾਂ ਦੀ। ਜਿੰਨਾ ਜ਼ਿਆਦਾ ਬੰਦਾ ਪਖੰਡ ਕਰਦਾ ਹੈ ਉਹਨਾਂ ਫਿਰ ਉਹਨੂੰ ਦੁਖੀ ਵੀ ਹੋਣਾ ਪੈਂਦਾ। ਭੇਖ ਦਿਖਾਉਂਦਾ ਹੈ, ਮਨ ਵਿੱਚ ਕੁਝ ਹੋਰ ਚੱਲਦਾ ਹੁੰਦਾ ਹੈ, ਉੱਤੋਂ ਉੱਤੋਂ ਕੁਝ ਹੋਰ ਕਰਦਾ ਹੁੰਦਾ ਹੈ। ਭੇਖ ਦਿਖਾਉਣ ਵਾਲੇ ਦੁਖੀ ਬਹੁਤ ਹੁੰਦੇ ਹੈ, ਬਹੁਤ ਦੁਖੀ। ਸੁਣੋ ਜੀ ਅਗਲੀ ਪੰਕਤੀ, ਬਹੁ ਫੇਰ ਪੜੋ। ਬਹੁ ਭੇਖ,
ਬਹੁ ਭੇਖ ਕੀਆ ਦੇਹੀ ਦੁੱਖ ਦੀਆ ਸਹੋਵੇ ਜੀਆ,
ਸਹੋਵੇ ਜੀਆ ਸਹਿ ਹੁਣ, ਸਹੋਵੇ ਜੀਆ ਸਹਿ ਹੁਣ ਆਪਣਾ ਕੀਆ ਕੀਆ। ਹਾਂ,
ਅੰਨ ਨਾ ਖਾਇਆ ਸਾਧ ਗਵਾਇਆ।
ਜਿਹੜੇ ਬੰਦੇ ਨੇ ਅੰਨ ਹੀ ਛੱਡਤਾ ਵੀ ਮੈਂ ਨੀ ਜੀ ਰੋਟੀ ਖਾਂਦਾ, ਹੈ ਨੀ ਕਈ ਦੁੱਧਾ ਧਾਰੀ ਬਾਬੇ ਵੀ ਬਾਬਾ ਜੀ ਅੰਨ ਨੀ ਖਾਂਦੇ, ਵੀ ਇਹਦੇ ਵਿੱਚ ਕਿਹੜੀ ਵੱਡੀ ਗੱਲ ਹੈ। ਸਾਡਿਆਂ ਪਿੰਡਾਂ ਵਿੱਚ ਤੇ ਲੋਕੀ ਲੈਣਾ ਲਾ ਲੈਂਦੇ ਨੇ ਉੱਥੇ ਵੀ ਬਾਬਾ ਜੀ ਤੇ ਰੋਟੀ ਨੂੰ ਮੂੰਹ ਨੀ ਲਾਉਂਦੇ, ਹੈ ਕੀ ਕਰਦੇ, ਕਹਿੰਦੇ ਦੁੱਧਾ ਧਾਰੀ ਨੇ। ਤੇ ਦੁੱਧਾ ਧਾਰੀਆਂ ਦੇ ਡੇਰੇ ਪੰਜਾਬ ਵਿੱਚ ਕਈ ਨੇ, ਇੱਕ ਅੱਧਾ ਥੋੜਾ। ਤੇ ਗੁਰੂ ਨਾਨਕ ਪਾਤਸ਼ਾਹ ਇਹੋ ਜਿਹੇ ਬੰਦੇ ਨੂੰ ਕੀ ਕਹਿੰਦੇ, ਅੰਨ ਨਾ ਖਾਇਆ ਸਾਧ ਗਵਾਇਆ। ਕਹਿੰਦੇ ਜੇ ਸਵਾਦ ਹੀ ਗਾਲ ਲਿਆ ਜ਼ਿੰਦਗੀ ਦਾ, ਰੋਟੀ ਕੋਈ ਛੱਡਦੀ, ਇਹ ਕਾਹਦਾ ਧਰਮ ਹੈ ਭਾਈ? ਇਹ ਤੈਨੂੰ ਕਿਹਨੇ ਸਿਖਾਇਆ, ਇਹ ਕਿੱਥੋਂ ਸਿੱਖਿਆ ਤੂੰ? ਤੇ ਸਿੱਖ ਤੇ ਕਦੇ ਵੀ ਇਹੋ ਜਿਹਿਆਂ ਦੇ ਵੱਲ ਮੂੰਹ ਨਾ ਕਰਨ, ਜਿਹੜਾ ਪਖੰਡ ਕਰੇ, ਜਿਹੜਾ ਅੰਨ ਛੱਡ ਦੇਵੇ। ਅਗਲੀ ਪੰਕਤੀ ਸੁਣੋ,
ਬਹੁ ਦੁੱਖ ਪਾਇਆ ਦੂਜਾ ਪਾਇਆ ਬਸਤਰ ਨਾ ਪਹਿਰੈ ਅਹਿਨਿਸ ਕਹਿਰੈ।
ਕਹਿੰਦੇ ਦਿਨ ਤੇ ਰਾਤ ਦੁਖੀ ਹੁੰਦਾ, ਕੱਪੜੇ ਨਹੀਂ ਪਾਉਂਦਾ ਜੀ। ਕਹਿੰਦੇ ਮਰ ਫਿਰ ਠੰਡ ਵਿੱਚ ਜੇ ਨਹੀਂ ਪਾਉਂਦਾ ਫਿਰ ਬਸਤਰ ਨਾ ਪਹਿਰੈ ਅਹਿਨਿਸ ਕਹਿਰੈ। ਦਿਨ ਰਾਤ ਕਹਿੰਦੇ ਦੁਖੀ ਹੋਏਗਾ, ਫਿਰ ਖੱਟੇਗਾ ਕੀ? ਜੇ ਜ਼ਿੰਦਗੀ ਚ ਇਹ ਫੈਸਲਾ ਕਰ ਲਿਆ ਵੀ ਮੈਂ ਕੱਪੜੇ ਨਹੀਂ ਪਾਉਣੇ, ਫਿਰ ਕਿਸੇ ਦਾ ਕੀ ਵਿਗੜੇਗਾ? ਮਰ ਫਿਰ ਠੰਡ ਚ ਫਿਰ ਫਿਰਦਾ ਰਹਿ ਕੇ ਖਾਂਦਾ। ਮਹਾਰਾਜ ਕਹਿੰਦੇ ਇਹੋ ਜਿਹੇ ਬੰਦੇ ਤੁਰੇ ਫਿਰਦੇ ਜਿਹੜੇ ਕੱਪੜੇ ਹੀ ਨਹੀਂ ਪਾਉਂਦੇ। ਜੇ ਕਿਸੇ ਨੂੰ ਪਤਾ ਹੋਵੇ ਤੇ ਦੱਸਿਓ, ਪਿਆਰ ਜਵਾਬ ਦਿਓ ਜੇ ਤੁਹਾਨੂੰ ਪਤਾ ਹੋਵੇ ਕਿਸੇ ਨੂੰ ਕਿ ਬਾਬਾ ਸ਼੍ਰੀ ਚੰਦ ਗੁਰੂ ਨਾਨਕ ਦਾ ਪੁੱਤ ਕੱਪੜੇ ਪਾਉਂਦਾ ਸੀ, ਦੱਸੋ ਪਿਆਰ। ਤੇ ਗੁਰੂ ਨਾਨਕ ਕੀ ਕਹਿ ਰਹੇ ਆ? ਪਾਉਣੇ ਚਾਹੀਦੇ ਆ। ਸ਼੍ਰੀ ਚੰਦ ਗੁਰੂ ਨਾਨਕ ਦਾ ਪੁੱਤ ਹੋ ਸੀ ਜ਼ਰੂਰ, ਪਰ ਉਹਨੇ ਗੁਰੂ ਨਾਨਕ ਦਾ ਕਹਿਣਾ ਨਹੀਂ ਮੰਨਿਆ, ਆਖੇ ਨਹੀਂ ਲੱਗਿਆ ਗੁਰੂ ਦੇ। ਪਰ ਇੱਥੇ ਸ਼੍ਰੀ ਚੰਦ ਦੇ ਨਾਂ ਤੇ ਛੁੱਟੀ ਹੈ ਪੰਜਾਬ ਵਿੱਚ, ਇਹ ਸਾਜਿਸ਼ਾਂ ਨੂੰ ਸਮਝੋ। ਸ਼੍ਰੀ ਚੰਦ ਬਾਹਮਣ ਦੇ ਧੱਕੇ ਚੜ ਗਿਆ ਸੀ, ਜਿਹੜੀ ਜਿਹੜੀਆਂ ਗੱਲਾਂ ਗੁਰੂ ਨਾਨਕ ਜੀ ਇੱਥੇ ਕਹਿ ਰਹੇ ਹੈ ਇਹ ਸਾਰੀਆਂ ਕਰਦਾ ਸੀ। ਗੁਰ ਬਾਹਮਣ ਨੇ ਕਿਉਂ ਸ਼੍ਰੀ ਚੰਦ ਨੂੰ ਹੱਥ ਤੇ ਚੜਾ ਲਿਆ? ਇਸ ਕਰਕੇ ਚੜਾ ਲਿਆ ਵੀ ਲੋਕਾਂ ਨੂੰ ਕਹਿ ਸਕੇ ਵੀ ਜਿਹੜਾ ਬੰਦਾ ਆਪਣੇ ਪੁੱਤ ਨੂੰ ਨਹੀਂ ਸੁਧਾਰ ਸਕਿਆ ਕਿਸੇ ਹੋਰ ਨੂੰ ਕੀ ਸੁਧਾਰੂ। ਲੋਕਾਂ ਨੂੰ ਕਹਿ ਸਕੇ ਵੀ ਆਪਣਾ ਪੁੱਤਰ ਤੇ ਇਹਦਾ ਸਿਰ 'ਚ ਸਵਾਹ ਪਾਈ ਫਿਰਦਾ, ਨਾ ਸ਼੍ਰੀ ਚੰਦ ਕੱਪੜੇ ਪਾਉਂਦਾ ਸੀ, ਨਾ ਉਹਨੇ ਬਸਤਰ ਪਾਏ ਸੀ, ਧੂਣਾ ਲਾ ਕੇ ਬਹਿੰਦਾ ਸੀ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੈ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਇਹ ਮਾੜੇ ਕੰਮ ਨੇ, ਗਲਤ ਕੰਮ ਨੇ, ਇਹ ਪਖੰਡ ਹੈ। ਮਹਾਰਾਜ ਤੇ ਜੋਗੀਆਂ ਦੇ ਸਿਰਾਂ 'ਚੋਂ ਸਵਾਹ ਕੱਢਦੇ ਰਹੇ ਜਾ ਜਾ ਕੇ ਵੀ ਸਵਾਹ ਕੱਢੋ, ਚਲੋ ਬੰਦੇ ਬਣੋ। ਜਦੋਂ ਮੁੜ ਕੇ ਉਦਾਸੀਆਂ ਕਰਕੇ ਘਰ ਮੁੜੇ, ਪੋਤੀ ਧੂਣਾ ਲਾ ਕੇ ਬਹਿ ਗਿਆ ਗੁਰੂ ਸਾਹਿਬ ਦਾ। ਤੇ ਗੁਰੂ ਗ੍ਰੰਥ ਸਾਹਿਬ 'ਚ ਕਲੀਅਰ ਲਿਖਿਆ, ਕੋਈ ਮੇਰਾ ਵੀਰ ਭਰਾ ਗੁੱਸਾ ਨਾ ਕਰੇ। ਮੇਰੇ ਖਿਆਲ 10 ਕੁ ਟੀਕੇ ਤੇ ਹੈ ਨੇ ਗੁਰੂ ਗ੍ਰੰਥ ਸਾਹਿਬ ਦੇ ਅਰਥਾਂ ਵਾਲੇ, 10 ਟੀਕਾਕਾਰਾਂ ਨੇ ਟੀਕੇ ਕੀਤੇ ਹੈ। ਜੇ ਕਿਸੇ ਵੀਰ ਨੂੰ ਛੱਕ ਹੋਵੇ ਜਾ ਕੇ ਸਾਰੇ ਜਣੇ ਅਰਥ ਪੜ੍ਹ ਲਿਓ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਲਿਖਿਆ ਵੀ ਦਿਲ ਦਾ ਖੋਟਾ ਸੀ ਸ਼੍ਰੀ ਚੰਦ, ਪਿਓ ਤੋਂ ਆਕੀ ਫਿਰਦਾ ਰਿਹਾ, ਇਸੇ ਕਰਕੇ ਖਾਲੀ ਰਹਿ ਗਿਆ। ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਦਿਲ ਦਾ ਖੋਟਾ ਸੀ। ਤੇ ਪੰਜਾਬ ਦੇ ਵਿੱਚ ਸ਼੍ਰੀ ਚੰਦ ਦਾ ਕਿੱਡਾ ਵੱਡਾ ਜਗਾੜ ਫਿੱਟ ਕੀਤਾ ਹੋਇਆ, ਤੇ ਸਰਕਾਰ ਨੇ ਸਰਕਾਰੀ ਛੁੱਟੀ ਕੀਤੀ ਹੋਈ ਹੈ ਸ਼੍ਰੀ ਚੰਦ ਦੇ ਜਨਮ ਦਿਹਾੜੇ ਦੀ। ਇਹ ਸਾਜਿਸ਼ਾਂ ਨੇ, ਸਾਰਾ ਕੁਝ ਉਹਨੂੰ ਪ੍ਰਮੋਟ ਕਰਨ ਵਾਸਤੇ ਹੈ। ਹੋਵੇ ਭਾਵੇਂ, ਫਿਰ ਕਈ ਪਤਾ ਕੀ ਕਹਿਣਗੇ, ਜਦੋਂ ਯਾਰ ਗੁਰੂ ਦਾ ਪੁੱਤ ਸੀ ਫਿਰ ਸਤਿਕਾਰ ਨਹੀਂ ਕਰਨਾ, ਗੁਰੂ ਦੇ ਪੁੱਤ ਦਾ ਗੁਰੂ ਦੇ ਕੁੱਤੇ ਦਾ ਵੀ ਸਤਿਕਾਰ ਕਰਾਂਗੇ ਗੁਰੂ ਦੇ ਪੁੱਤ ਦੀ ਕਿਹੜੀ ਗੱਲ ਕਰਦੇ ਹੋ ਪਿਆਰਿਓ ਜੇ ਸਤਿਕਾਰ ਕਰਦੇ ਹੋ ਫਿਰ ਪਿਰਥੀ ਚੰਦ ਵੀ ਤੇ ਗੁਰੂ ਰਾਮਦਾਸ ਦਾ ਪੁੱਤ ਸੀ ਉਹਦਾ ਕਿਉਂ ਨਹੀਂ ਕਰਦੇ ਰਾਮ ਰਾਏ ਵੀ ਤੇ ਗੁਰੂ ਹਰਿ ਸਾਹਿਬ ਦਾ ਪੁੱਤ ਸੀ ਉਹਦਾ ਕਿਉਂ ਨਹੀਂ ਕਰਦੇ ਰਾਮ ਰਾਏ ਦੀ ਗੱਦੀ ਨਹੀਂ ਚੱਲੀ ਜਿਹੜਾ ਪਿਰਥੀ ਚੰਦ ਸੀ ਉਹਦੀ ਐਡੀ ਗੱਦੀ ਨਹੀਂ ਸ਼੍ਰੀ ਚੰਦ ਦੀ ਗੱਦੀ ਸਾਜ਼ਿਸ਼ ਦੇ ਤਹਿਤ ਚਲਾਈ ਗਈ ਸਿੱਖ ਧਰਮ ਦੇ ਪੈਰਲਰ ਗੁਰੂ ਨਾਨਕ ਦੀ ਵਿਚਾਰਧਾਰਾ ਦੇ ਬਰਾਬਰ ਇੱਕ ਵਿਚਾਰਧਾਰਾ ਇਹਨਾਂ ਨੇ ਖੜੀ ਕੀਤੀ ਹੈ ਅੱਜ ਤੱਕ ਚੱਲ ਰਹੀ ਹੈ ਉਹਦੇ ਵਿੱਚ ਤੱਤ ਕੋਈ ਨਹੀਂ ਬੰਦਿਆਂ ਦੀ ਪੂਜਾ ਹੈ ਦੇਹਾਂ ਦੀ ਪੂਜਾ ਹੈ ਸਵਾਹ ਸਵਾਹ ਦਿੱਤੀ ਜਾਂਦੀ ਹੈ ਉਹਨਾਂ ਡੇਰਿਆਂ ਵਿੱਚ ਸੱਤ ਤਰ੍ਹਾਂ ਦੇ ਧਾਗੇ ਬੰਨ੍ਹ ਕੇ ਕਾਲੇ ਰੰਗਾਂ ਦੇ ਦਿੱਤੇ ਜਾਂਦੇ ਹੈ ਧਾਗਿਆਂ ਨਾਲ ਜੋੜਿਆ ਜਾਂਦਾ ਹੈ ਬਹੁਤ ਵਾਰ ਗੱਲ ਹੋਈ ਹੈ ਨਾ ਵੀ ਰਾਖਾ ਏਕ
ਹਮਾਰਾ ਸਵਾਮੀ
ਤੇ ਬਾਬਾ ਕਹਿੰਦਾ ਰੱਖਿਆ ਕੌਣ ਕਰੂ ਤੇਰੀ ਧਾਗਾ ਮਾਂ ਦੇ ਢਿੱਡ ਵਿੱਚ ਕਿਹੜੇ ਧਾਗੇ ਬੰਨੇ ਸੀ ਰੱਖਿਆ ਉੱਥੇ ਵੀ ਤੇ ਰੱਬ ਨੇ ਕੀਤੀ ਸੀ ਜਿੱਥੇ ਤੂੰ ਸਮਰੱਥ ਜਿੱਥੇ ਕੋਏ ਉੱਥੇ ਤੇਰੀ ਰੱਖ ਅਗਨੀ ਉਧਰ ਮਾਹੇ ਮਾਂ ਦੇ ਢਿੱਡ 'ਚ ਨਹੀਂ ਰੱਖਿਆ ਕੀਤੀ ਰੱਬ ਨੇ ਮਾਂ ਦੇ ਢਿੱਡ 'ਚ ਰੱਖਿਆ ਪਰਮਾਤਮਾ ਹੀ ਕਰਦਾ ਸੀ ਭਾਈ ਇਸ ਕਰਕੇ ਅੱਜ ਤੋਂ ਬਾਅਦ ਇਹ ਛੱਡ ਦਿਓ ਜੇ ਗੁਰਬਾਣੀ ਕਹਿੰਦੀ ਹੈ ਸ਼੍ਰੀ ਚੰਦ ਦਿਲ ਦਾ ਖੋਟਾ ਹੈ ਤੇ ਅਸੀਂ ਵੀ ਮੰਨਦੇ ਹਾਂ ਵੀ ਦਿਲ ਦਾ ਖੋਟਾ ਹੀ ਹੈ ਜੇ ਗੁਰਬਾਣੀ 'ਚ ਲਿਖਿਆ ਹੁੰਦਾ ਵੀ ਸ਼੍ਰੀ ਚੰਦ ਬਹੁਤ ਚੰਗਾ ਹੈ ਆਪਾਂ ਵੀ ਮੰਨ ਲੈਂਦੇ ਭਾਈ ਗੁਰਦਾਸ ਜੀ ਨੇ ਵੀ ਦਿਲ ਦਾ ਖੋਟਾ ਲਿਖਿਆ ਤੇ ਗੁਰੂ ਗ੍ਰੰਥ ਸਾਹਿਬ 'ਚ ਵੀ ਲਿਖਿਆ ਇੱਕ ਵਾਰੀ ਪੰਕਤੀ ਸੁਣ ਲਓ ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋਂ ਕੰਨ ਮਰੱਟੀ ਆ ਲੋ
ਪੁੱਤਰੀ ਕੌਲ ਨਾ ਪਾਲਿਓ
ਨਭਾਏ ਨਹੀਂ ਵਾਦੇ ਆਖੇ ਨਹੀਂ ਲੱਗੇ ਕਹਿਣੇ 'ਚ ਚੱਲੇ ਨਹੀਂ ਭਾਈ ਹਾਂਜੀ
ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋ ਕੰਨ ਮੁਰਟੀਏ ਦਿਲ ਖੋਟੇ ਹਕੀ ਫਿਰਨ ਬਨ ਭਾਰ ਉਚਾਇਨ ਛੱਟੀਏ
ਇਹ ਗੱਲਾਂ ਦਰਬਾਰ ਸਾਹਿਬ ਮੰਜੀ ਸਾਹਿਬ ਕਥਾ ਵਿੱਚ ਨਹੀਂ ਦੱਸਣੀਆਂ ਚਾਹੀਦੀਆਂ ਭਲਾ ਇਹਨਾਂ ਲੋਕਾਂ ਪ੍ਰਾਈਮ ਟਾਈਮ ਹੁੰਦਾ ਸਵੇਰੇ ਜਦੋਂ ਸਵੇਰੇ ਕਥਾ ਦਰਬਾਰ ਸਾਹਿਬ ਤੋਂ ਹੁੰਦੀ ਹੈ ਐਂ ਹੁੰਦਾ ਸਵੇਰੇ ਬੱਚਾ ਬੱਚਾ ਸੁਣਦਾ ਹੈ ਆਹ ਸਾਰੀਆਂ ਗੱਲਾਂ ਇਹਨਾਂ ਨੂੰ ਉੱਥੇ ਦੱਸਣੀਆਂ ਚਾਹੀਦੀਆਂ ਦਿਮਾਗ 'ਚ ਵੜ ਜਾਣ ਸਾਰਿਆਂ ਦੇ ਜੇ ਕੋਈ ਕਥਾ ਕਰਨ ਵਾਲਾ ਹੋਏਗਾ ਉਹਨੂੰ ਤੇ ਵੜਨ ਨਹੀਂ ਦੇਣਗੇ ਟਾਈਮ ਕਿੱਥੇ ਦੇ ਦੇਣਗੇ ਤੇ ਗੱਲ ਪੈ ਜਾਣਗੇ ਜਾਂ ਫਿਰ ਇਹਨਾਂ ਦੇ ਪੈਰਾਂ ਵਿੱਚ ਡਿੱਗ ਜਾਓ ਜਿਹੜੇ ਬੰਦੇ ਇਹਨਾਂ ਦੇ ਪੈਰਾਂ 'ਚ ਡਿੱਗਦੇ ਨੇ ਚਾਪਲੂਸੀਆਂ ਕਰਦੇ ਨੇ ਉਹਨਾਂ ਨੂੰ ਕਥਾ ਦਾ ਟਾਈਮ ਮਿਲਿਆ ਬਾਕੀਆਂ ਨੂੰ ਥੋੜਾ ਦੇਣਗੇ ਇੱਕ ਬੰਦਾ ਸੱਚ ਬੋਲ ਆਵੇ ਠੋਕ ਕੇ ਅਗਲੇ ਦਿਨ ਹੀ ਕਹਿਣਗੇ ਚੱਲ ਘਰ ਨੂੰ ਤੈਨੂੰ ਨਹੀਂ ਮੁੜ ਕੇ ਕਥਾ ਦਾ ਟਾਈਮ ਮਿਲਣਾ ਸੁਣਿਓ ਇੱਕ ਗੱਲ ਧਿਆਨ ਨਾਲ ਹਾਲਾਤ ਇਦਾਂ ਦੇ ਬਣ ਚੁੱਕੇ ਨੇ ਚਾਹੀਦਾ ਇਹ ਹੈ ਕਿ ਦਰਬਾਰ ਸਾਹਿਬ ਕਥਾ ਦੇ ਵਿੱਚ ਸਾਰੀਆਂ ਗੱਲਾਂ ਇੱਕ ਘੰਟਾ ਹੁੰਦਾ ਹੈ ਉੱਥੇ ਤੇ ਕਥਾ ਵਾਚਕ ਵਿਚਾਰ ਕਰਨ ਪਹਿਲਾਂ 8-10 ਕਥਾ ਵਾਚਕ ਬਹਿ ਕੇ ਇੱਕ ਨੁਕਤਾ ਦੂਜਾ ਤੀਜਾ ਚੌਥਾ ਘੱਟ ਤੋਂ ਘੱਟ 15-15 ਨੁਕਤੇ ਐਸੇ ਐਨ ਇਹ ਦੱਸਣ ਵੀ ਇਦਾਂ ਇਦਾਂ ਕਰੋ ਸਾਰੀ ਕੌਮ ਉਸ ਵੇਲੇ ਆਵਾਜ਼ ਸੁਣਦੀ ਹੈ ਉਹਨਾਂ ਦੀ ਜਾਵੇ ਪਰ ਸ਼੍ਰੀ ਚੰਦ ਦੀ ਗੱਲ ਕਰਦੇ ਆ ਜਿੱਥੇ ਜਿੱਥੇ ਇਹਦਾ ਜਨਮ ਦਿਹਾੜਾ ਮਨਾਇਆ ਜਾਂਦਾ ਸਾਡੇ ਜਥੇਦਾਰ ਜਾਂਦੇ ਆ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਦਿਲ ਦਾ ਖੋਟਾ ਸੀ ਇਹ ਉੱਥੇ ਜਾ ਕੇ ਕਹਿਣਗੇ ਬਾਬਾ ਸ਼੍ਰੀ ਚੰਦ ਦੇ ਜਨਮ ਦਿਹਾੜੇ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਕਿਉਂ ਭਲਾ ਕਿਉਂਕਿ ਲਿਫਾਫੇ ਬਹੁਤ ਵੱਡੇ ਮਿਲਦੇ ਨੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਆਹ ਹਾਲ ਹੈ ਜੀ ਸਾਡੇ ਜਥੇਦਾਰ ਇਹ ਸੱਚ ਹੈ ਇਹ ਕਦੇ ਕਲੀਅਰ ਕਰ ਦੇਣਗੇ ਇਹ ਗੱਲਾਂ ਸਾਰੀ ਦੁਨੀਆ ਦੇ ਵਿੱਚ ਵੱਡੇ ਵੱਡੇ ਵਿਦਵਾਨਾਂ 'ਚ ਬਹਿ ਕੇ ਦੱਸਣ ਸਾਡੇ ਵਰਗੇ ਜਦੋਂ ਇਹ ਗੱਲ ਬੋਲਦੇ ਆ ਫਿਰ ਸਾਡੇ ਗੱਲ ਪੈਂਦੇ ਆ ਵੀ ਇਹ ਜੀ ਗਲਤ ਪ੍ਰਚਾਰ ਕਰਦੇ ਆ ਜੇ ਗੁਰੂ ਗ੍ਰੰਥ ਸਾਹਿਬ 'ਚ ਜੋ ਲਿਖਿਆ ਉਹ ਦੱਸੀਦਾ ਆਪਣੇ ਕੋਲੋਂ ਕੁਝ ਬਣਾਈਏ ਫਿਰ ਗਲਤ ਆ ਪਰ ਇਹਨਾਂ ਦਾ ਫਰਜ਼ ਬਣਦਾ ਸੀ ਇਹ ਗੱਲਾਂ ਸੰਗਤ ਵਿੱਚ ਦੱਸਣ ਤਾਂ ਜੋ ਲੋਕ ਇਹੋ ਜਿਹਿਆਂ ਚੱਕਰਾਂ 'ਚ ਨਾ ਪੈਣ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਬਸਤਰ ਨਾ ਪਹਿਰੈ ਅਹਿਨਸ ਕਹਿਰੈ ਕਹਿੰਦੇ ਜਿਹੜਾ ਬੰਦਾ ਕੱਪੜੇ ਨਹੀਂ ਪਾਉਂਦਾ ਦਿਨ ਰਾਤ ਦੁਖੀ ਹੁੰਦਾ ਗੁਰੂ ਨਾਨਕ ਬਾਣੀ 'ਚ ਕਹਿੰਦੇ ਐ ਪਰ ਸ਼੍ਰੀ ਚੰਦ ਕੱਪੜੇ ਨਹੀਂ ਸੀ ਪਾਉਂਦਾ ਸ਼੍ਰੀ ਚੰਦ ਜੁੱਤੀ ਨਹੀਂ ਸੀ ਪਾਉਂਦਾ ਸ਼੍ਰੀ ਚੰਦ ਦੇ ਜਟਾਵਾਂ ਵਧਾਈਆਂ ਸੀ ਸਿਰ 'ਚ ਸਵਾਹ ਪਾਈ ਹੋਈ ਸੀ ਸਾਰੇ ਉਹ ਕੰਮ ਕੀਤੇ ਜਿਹੜੇ ਗੁਰੂ ਸਾਹਿਬ ਰੋਕਦੇ ਰਹੇ ਫਿਰ ਜਦੋਂ ਉਹਨੇ ਆਖਾ ਹੀ ਨਹੀਂ ਮੰਨਿਆ ਫਿਰ ਸਾਡਾ ਕੀ ਲੱਗਦਾ ਆਖੋ ਸਤਨਾਮ
ਸ੍ਰੀ ਵਾਹਿ
ਗੁਰ ਕਹਿਆ ਸਾਕਾਰ ਕਮਾਵੋ ਗੁਰ ਕੀ ਕਰਨੀ ਕਾਹੇ ਤਾਵੋ ਲਓ ਹੁਣ ਸੁਣਿਓ ਪਿਆਰਿਓ ਬਸਤਰ ਨਾ ਪਹਿਰੈ ਇਹ ਨਸੈ
ਮੋਨ ਬੇਗੂਤਾ ਕਿਉਂ ਜਾਗੈ ਗੁਰ ਬਿਨ ਸੂਤਾ ਪੱਗ ਉਪੇ ਤਾਣਾ ਆਪਣਾ ਕੀਆ ਕਮਾਣਾ
ਨੰਗੇ ਪੈਰੀ ਫਿਰਦਾ ਜਿਹੜਾ ਕਹਿੰਦੇ ਰੋੜੇ ਚੱਲ ਫਿਰ ਜੇ ਨੰਗੇ ਪੈਰੀ ਫਿਰ ਜਿਹੜੇ ਬੰਦੇ ਨੇ ਜੁੱਤੀ ਲਾਹਤੀ ਕੱਪੜੇ ਜੁੱਤੀ ਨਹੀਂ ਪਾਉਂਦਾ ਜਿਹੜਾ ਕਹਿੰਦੇ ਰੋੜੇ ਵੱਜਦੇ ਨੇ ਫਿਰ ਕੰਡੇ ਵੱਜਦੇ ਨੇ ਚੱਲ ਪਾਗੋ ਪਤਾਣਾ ਆਪਣਾ ਕੀਆ ਅੱਗੇ
ਹਲ ਮਲ ਖਾਈ ਸਿਰ ਸ਼ਾਈ ਪਾਈ ਮੂਰਖ ਹੁੰਦੇ ਪਤ ਗਵਾਈ ਵਿਣ ਨਾ ਵੇ ਕਿਛ ਥਾਏ ਨਾ ਪਾਈ ਰਹੇ ਬੇਬਾਣੀ ਮੜੀ ਮਸਾਣੀ ਅੰਧ ਨਾ ਜਾਣੇ ਫਿਰ ਪਛਤਾਣੀ
ਸਾਰੀ ਜ਼ਿੰਦਗੀ ਮੜੀਆਂ ਵਿੱਚ ਫਿਰਦੇ ਰਹਿੰਦੇ ਨੇ ਕਈ ਬੰਦੇ ਮੜੀਆਂ ਦੇ ਵਿੱਚ ਹੀ ਕਮਲੇ ਕਹਿੰਦੇ ਸਾਰੀ ਜ਼ਿੰਦਗੀ ਪਛਤਾਉਂਦੇ ਨੇ ਫਿਰ ਬਾਅਦ ਵਿੱਚ ਅਕਲ ਤੋਂ ਬਿਨਾਂ ਖੂਹ ਖਾਲੀ ਹੈ ਗਿਆਨ ਨਹੀਂ ਸਮਝ ਕੋਈ ਹਾਂਜੀ
ਸਤਿਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਏ ਆਸ ਅੰਦੇਸੇ ਤੇ ਨਹਿ ਕੇਵਲ ਹੋ ਮੈਂ ਸ਼ਬਦ ਜਲਾਏ
ਮਨ ਦੇ ਸੰਸੇ ਮਨ ਦੇ ਡਾਊਟ ਅੰਦਰ ਦੀ ਈਗੋ ਹੰਕਾਰ ਇਹ ਸਾਰਾ ਕੁਝ ਸਤਿਗੁਰ ਭੇਟੇ ਸੋ ਸੁਖ ਪਾਏ ਸਤਿਗੁਰੂ ਦੀ ਕਿਰਪਾ ਨਾਲ ਗਿਆਨ ਲੈ ਕੇ ਅਕਲ ਲੈ ਕੇ ਤਾਂ ਗੱਲ ਬਣਦੀ ਹੈ ਭਾਈ ਨਹੀਂ ਤੇ ਮੜੀਆਂ ਮਸਾਣੀਆਂ ਕਬਰਾਂ ਦੇ ਉੱਤੇ ਦੁਨੀਆਂ ਤੁਰੀ ਫਿਰਦੀ ਹੈ ਧੱਕੇ ਖਾਂਦੀ ਸਾਡੇ ਲਈ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਜੀ ਕਹਿ ਕੇ ਗਏ ਆ ਉਹ ਸੱਚ ਹੀ ਸੱਚ ਹੈ ਆਪਾਂ ਗੁਰੂ ਸਾਹਿਬ ਨਾਲ ਮੱਥਾ ਨਾ ਲਾਇਆ ਕਰੋ ਕਦੇ ਵੀ ਜੋ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਉਹਨੂੰ ਮੰਨਣਾ ਸਾਡਾ ਫਰਜ਼ ਬਣਦਾ ਹੈ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਇੱਕ ਇੱਕ ਅੱਖਰ ਸੱਚ ਹੈ ਤੇ ਮੰਨਣਾ ਸਾਡਾ ਫਰਜ਼ ਹੈ ਵੀ ਅਸੀਂ ਗੁਰੂ ਜੀ ਜੋ ਕਹਿੰਦੇ ਹੋ ਉਹਨਾਂ ਨੂੰ ਬਚਨਾਂ ਨੂੰ ਮੰਨਾਂਗੇ ਇਸ ਕਰਕੇ ਸਰੀਰ ਰੱਬ ਨੇ ਦਿੱਤਾ ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜੇਬਾ ਦਿੱਤੀ ਬੋਲੇ ਤਾਕ ਰੱਬ ਨੇ ਇੰਨਾ ਵਧੀਆ ਸਰੀਰ ਦਿੱਤਾ ਹੈ ਕਿਉਂ ਇਹਨੂੰ ਐਵੇਂ ਸਿਰ 'ਚ ਸਵਾਹ ਪਾ ਕੇ ਗਾਲੀ ਜਾਂਦਾ ਆ ਸੋਹਣੇ ਸੋਹਣੇ ਵਾਲ ਨੇ ਕਿ ਅਸੀਂ ਨਹਾਇਆ ਕਰ ਕੱਲਾ ਕੱਲਾ ਦਿਸੇ ਦਾੜੀ ਰੱਬ ਨੇ ਦਿੱਤੀ ਇਹਨੂੰ ਵਾਹਿਆ ਕਰ ਹੱਥ ਪੈਰ ਦਿੱਤੇ ਨੇ ਸਾਫ਼ ਸੁਥਰੇ ਰੱਖਿਆ ਕਰ ਘਰ ਭਾਵੇਂ ਕੱਚਾ ਹੀ ਹੋਵੇ ਪਰ ਹੋਵੇ ਤੇ ਲਿਪਿਆ ਹੋਇਆ ਸਾਫ਼ ਸੁਥਰਾ ਸਰੀਰ ਭਾਵੇਂ ਪੁਰਾਣਾ ਹੀ ਹੋ ਜਾਏ ਪਰ ਰੱਖ ਤੇ ਸਾਂਭ ਕੇ ਮਾਲਕ ਨੇ ਤੈਨੂੰ ਗੱਡੀ ਦਿੱਤੀ ਹੈ ਇਹ ਘੋੜੀ ਦਿੱਤੀ ਹੈ ਘੋੜੀ ਦੇ ਘੋੜੀ ਹੈ ਇਹਦੇ ਤੇ ਚੜ੍ਹ ਕੇ ਹੀ ਰੱਬ ਤੱਕ ਪਹੁੰਚਣਾ ਆਖੋ ਸਤਨਾਮ ਇਹਨੂੰ ਸਾਂਭ ਕੇ ਰੱਖੋ ਇਹਦਾ ਖਿਆਲ ਰੱਖੋ ਇਹ ਗਾਲਣ ਲਈ ਧੂਣੀਆਂ ਤਾਪਣ ਲਈ ਜਲ ਧਾਰੇ ਕਰਨ ਲਈ ਨਹੀਂ ਮਿਲੀ ਹੁਣ ਸਾਡੇ ਤੇ ਪੁਰਾਣੇ ਸਮਿਆਂ 'ਚ ਇੱਦਾਂ ਹੀ ਰਿਹਾ ਅੱਜ ਕੱਲ੍ਹ ਤੇ ਘੱਟ ਇੱਦਾਂ ਦੇ ਬਾਬੇ ਦਿਸਦੇ ਆ ਪਹਿਲਾਂ ਇੱਦਾਂ ਹੀ ਹੁੰਦਾ ਸੀ ਬਾਬਾ ਜੀ ਨੇ ਧੂਣਾ ਲਾ ਲਿਆ ਉਧਰੋਂ ਜੇਠ ਦਾ ਮਹੀਨਾ ਉਧਰੋਂ ਅੱਗ ਦੇ ਵਿਚਾਲੇ ਬਹਿ ਜਾਣਾ ਧੂਣਾ ਲਾ ਕੇ ਤੇ ਸਾਡੇ ਪਿੰਡਾਂ ਦੇ ਵਿੱਚ ਗੱਲ ਉੱਡ ਜਾਂਦੀ ਸੀ ਕਿ ਬਾਬਾ ਤੇ ਬਾਹਲਾ ਹੀ ਕਮਾਈ ਵਾਲਾ ਜੇਠ ਦੇ ਮਹੀਨੇ ਵਿੱਚ ਧੂਣਾ ਲਾ ਕੇ ਬੈਠਾ ਆਲੇ ਦੁਆਲੇ ਸੱਤ ਧੂਣੀਆਂ ਲਾ ਕੇ ਵਿਚਾਲੇ ਬਹਿ ਜਾ ਕਰੇ ਅੱਗੇ ਸੁਣਿਓ ਪੋਹ ਦੇ ਮਹੀਨੇ ਵਿੱਚ ਬਾਬਾ ਜੀ ਜਲ ਧਾਰੇ ਕਰਦੇ ਆ ਕਹਿੰਦੇ ਕਿਵੇਂ ਕਹਿੰਦੇ 100 ਘੜਾ ਸਿਰ 'ਚ ਪਾਣੀ ਦਾ ਪਵਾਉਂਦੇ ਆ ਫਿਰ ਨਹਾਉਂਦੇ ਆ ਆਖੋ ਸਤਨਾਮ
ਸ੍ਰੀ ਵਾਹਿ
ਗੱਜ ਕੇ ਆਖੋ ਪਿਆਰਿਓ ਸਤਨਾਮ
ਸ੍ਰੀ ਵਾਹਿ
ਇਦਾਂ ਦੇ ਹੈ ਕਿ ਨਹੀਂ ਬਾਬੇ ਹੁੰਦੇ ਵੀ 100 ਘੜਾ ਪਾਣੀ ਦਾ ਪੋਹ ਦੇ ਮਹੀਨੇ 'ਚ ਤੇ ਇਲਾਕੇ 'ਚ ਗੱਲਾਂ ਹੁੰਦੀਆਂ ਵੀ ਬਾਬਾ ਜੀ ਤੇ 100 ਘੜਾ ਪਾਣੀ ਦਾ ਪਵਾਉਂਦੇ ਆ ਗੱਲਾਂ ਹੁੰਦੀਆਂ ਨੇ ਨਾ ਫਿਰ ਲੋਕੀ ਮੱਥਾ ਟੇਕਣ ਆਉਂਦੇ ਆ ਅਗਲਾ ਕਹਿੰਦਾ ਸਵੇਰੇ ਔਖੇ ਸੌਖੇ ਪਵਾ ਲਓ ਮੁੜ ਕੇ ਤੇ ਫਿਰ ਮੌਜਾਂ ਹੀ ਮੌਜਾਂ ਨੇ ਸਾਰਾ ਦਿਨ ਕਿਸੇ ਨੇ ਮੱਖਣੀ ਲਈ ਆਉਣੀ ਹੈ ਕਿਸੇ ਨੇ ਦੁੱਧ ਲਈ ਆਉਣਾ ਕਿਸੇ ਨੇ ਖੀਰ ਬਣਾ ਕੇ ਲੈ ਆਉਣੀ ਹੈ ਵੀ ਇੱਕ ਵਾਰੀ ਔਖੇ ਹੋਣਾ ਪੈਣਾ ਚੱਲਦਾ ਹੈ ਨਾ ਜੀ ਇਦਾਂ ਦਾ ਕੁਛ ਸਾਡੇ ਗੁਰੂ ਜੀ ਕਹਿੰਦੇ ਧਿਆਨ ਨਾਲ ਸੁਣਿਓ ਗੁਰ ਸੇਵਾ ਤਪਾਂ ਸਿਰ ਤਪ ਸਾਰ ਗੁਰੂ ਦੀ ਸੇਵਾ ਸਭ ਨਾਲੋਂ ਵੱਡਾ ਤਪ ਹੈ ਨੋਟ ਕਰਿਓ ਪਿਆਰਿਓ ਗੁਰੂ ਦੀ ਸੇਵਾ ਸਾਰਿਆਂ ਨਾਲੋਂ ਵੱਡਾ ਤਪ ਹੈ ਆ ਹੁਣ ਠੰਡ ਸ਼ੁਰੂ ਹੋ ਗਈ ਨਾ ਠੰਡ ਛੜਕ ਹੋਵੇ ਠੰਡੀ ਐਮਰਜੈਂਸੀ ਕਿਸੇ ਗਰੀਬ ਲਈ ਪੈ ਜੇ ਕਿਸੇ ਮਾਈ ਨੂੰ ਕਿਸੇ ਬੱਚੇ ਨੂੰ ਕਿਸੇ ਗਰੀਬ ਨੂੰ ਕਿਸੇ ਲੋੜਵੰਦ ਨੂੰ ਰੋਡ ਦੇ ਉੱਤੇ ਜਾਂਦਿਆਂ ਐਕਸੀਡੈਂਟ ਹੋ ਗਿਆ ਪਿੰਡ 'ਚ ਪ੍ਰੋਬਲਮ ਪੈ ਗਈ ਐਦਾਂ ਚੱਕ ਕੇ ਭੱਜਣਾ ਠਾਰ ਦੇ ਠਰ ਜਾਣ ਤੇਰੇ ਪੈਰ ਕਿਸੇ ਲੋੜਵੰਦ ਦੀ ਸੇਵਾ ਕਰਦਿਆਂ ਠਾਰ ਬਿਨਾਂ ਗੱਲ ਤੋਂ ਹੀ ਕਿਉਂ ਠਾਰੀ ਜਾਂਦਾ ਆਖੋ ਸਤਨਾਮ ਫਾਇਦਾ ਤੇ ਹੋਵੇ ਤੇਰੇ ਪੈਰੇ ਪੈਰ ਠਾਰਨ ਦਾ ਜੇਠ ਦਾ ਮਹੀਨਾ ਹੋਵੇ ਭੱਜ ਤੱਤੀ ਛੜਕ ਦੇ ਉੱਤੇ ਭੱਜਣਾ ਪੈ ਗਿਆ ਕਿਸੇ ਗਰੀਬ ਨੂੰ ਚੱਕ ਕੇ ਭੱਜ ਝੱਲ ਗਰਮੀ ਪੈਰਾਂ 'ਚ ਛਾਲੇ ਹੋਣ ਦੇ ਸੇਵਾ ਵਿੱਚ ਤੇਰਾ ਸਰੀਰ ਖੇਚਣ ਝੱਲੇ ਇਹ ਤਪ ਹੈ ਕਿਸੇ ਲੋੜਵੰਦ ਦੀ ਹੈਲਪ ਕਰਦਿਆਂ ਜਿਹੜੀ ਖੇਚਲ ਝੱਲਣੀ ਪੈਂਦੀ ਹੈ ਗੁਰੂ ਜੀ ਕਹਿੰਦੇ ਇਹ ਖੇਚਲ ਝੱਲਣੀ ਹੀ ਸਾਡਾ ਸਿੱਖਾਂ ਦਾ ਤਪ ਹੈ ਹੁਣ ਖੇਚਲ ਨਹੀਂ ਝੱਲਣੀ ਪਊ ਭਲਾ ਕਿਸੇ ਲੋੜਵੰਦ ਦੀ ਸਫਾਈ ਕਰਨ ਵਾਸਤੇ ਕਿਸੇ ਕੋਹੜੀ ਨੂੰ ਮਲਮ ਲਾਉਣ ਵਾਸਤੇ ਖੇਚਲ ਨਹੀਂ ਝੱਲਣੀ ਪਊ ਸਮੈਲ ਵੀ ਆਊ ਕਈ ਵਾਰੀ ਬਦਬੂ ਵੀ ਆਉਂਦੀ ਹੈ ਕੋਲ ਜਾਣ ਤੇ ਕੱਪੜੇ ਬਦਲਣੇ ਪੈਣਗੇ ਇਹ ਜਿਹੜੀ ਖੇਚਲ ਝੱਲਣੀ ਹੈ ਇਹ ਖੇਚਲ ਹੀ ਤੇਰਾ ਤਪ ਹੈ ਆ ਤਪ ਕਰ ਨਾਲੇ ਤੇ ਤੇਰਾ ਤਪ ਹੋ ਜੇ ਨਾਲੇ ਕਿਸੇ ਗਰੀਬ ਦਾ ਫਾਇਦਾ ਹੋ ਜੇ ਆਖੋ ਸਤਨਾਮ ਅੱਛਾ ਮੇਰੀ ਗੱਲ ਸੁਣਿਓ ਮੇਰੇ ਵੀਰੋ ਭਾਈਓ ਜਿਹੜਾ ਆਹ ਤਪ ਹੈ ਜਿਹੜਾ ਮੈਂ ਬਾਅਦ 'ਚ ਦੱਸਿਆ ਇਹ ਤੇ ਤੁਹਾਡੇ 'ਚ ਬਹੁਤ ਬੰਦੇ ਕੀ ਸਾਰੇ ਹੀ ਕਰ ਸਕਦੇ ਆ ਵੀ ਕਦੇ ਲੋੜ ਪੈਣ ਤੇ ਚੱਕ ਕੇ ਕਿਸੇ ਨੂੰ ਭੱਜ ਵੀ ਸਕਦੇ ਆ ਪੈਰਾਂ ਤੇ ਛਾਲੇ ਵੀ ਪਵਾ ਸਕਦੇ ਆ ਠੰਡ ਦੇ ਵਿੱਚ ਵੀ ਭੱਜ ਸਕਦੇ ਆ ਪੋ ਦਾ ਮਹੀਨਾ ਹੋਵੇ ਕਿਸੇ ਨੇ ਆਵਾਜ਼ ਮਾਰ ਲਈ ਆਈ ਆਈ ਆ ਗੁਆਂਢ ਦੇ ਵਿੱਚ ਦੌਰਾ ਪੈ ਗਿਆ ਆਈ ਭੱਜ ਕੇ ਬੰਦਾ ਆਈ ਬਿਨਾਂ ਕੱਪੜਿਆਂ ਤੋਂ ਆਈ ਛੋਟਾ ਜਿਹਾ ਪਤਲਾ ਜਿਹਾ ਕੱਪੜਾ ਪਾ ਕੇ ਭੱਜ ਗਿਆ ਕੰਬਲ ਲਿਆ ਹੀ ਨਹੀਂ ਉੱਤੇ ਐਂ ਤੋੜਿਆ ਜਾਂਦਾ ਹੈ ਇਦਾਂ ਦੇ ਤੇ ਬਹੁਤ ਬੰਦੇ ਕੰਮ ਕਰ ਜਾਂਦੇ ਆ ਆਪਣੀ ਜ਼ਿੰਦਗੀ 'ਚ ਇਹੋ ਜਿਹੇ ਤਪ ਤੇ ਹਰੇਕ ਕਰ ਸਕਦੇ ਆ ਆ ਜਿਹੜਾ ਧੂਣੀਆਂ ਤਾਪਣ ਵਾਲੇ ਤੇ ਸਿਰਾਂ ਵਿੱਚ ਪਵਾਉਣ ਵਾਲੇ ਗਾਗਰਾਂ ਪਾਣੀ ਦੀਆਂ ਹਰੇਕ ਬੰਦਾ ਕਿਵੇਂ ਕਰ ਸਕਦਾ ਸਾਡੇ ਗੁਰੂ ਜੀ ਨੇ ਸਾਰਿਆਂ ਲਈ ਸੌਖਾ ਕਰਤਾ ਆਖੋ ਸਤਨਾਮ ਕਿੱਡੀ ਕਿਰਪਾ ਕੀਤੀ ਹੈ ਇਦਾਂ ਦਾ ਤਪ ਕਰੋ ਜਿਹੜਾ ਸਾਰੇ ਕਰ ਸਕਦੇ ਆ ਦਿੱਤਾ ਹੀ ਇਹ ਤਪ ਹੈ ਇੰਨਾ ਸੌਖਾ ਕੰਮ ਕਰਤਾ ਇਹਨਾਂ ਲੋਕਾਂ ਨੇ ਫਿਰ ਉਲਝਾ ਦਿੱਤਾ ਸਾਰੇ ਦਾ ਸਾਰਾ ਉਲਝਾ ਕੇ ਰੱਖ ਤਾਂ ਕਰਕੇ ਭਾਈ ਇਹੋ ਜਿਹੇ ਲੋਕ ਦੁਨੀਆ ਨੂੰ ਠੱਗ ਸਕਦੇ ਐ ਦੁਨੀਆ ਨੂੰ ਠੱਗਿਆ ਜਾ ਸਕਦਾ ਹੈ ਜਿਹੜੇ ਬੰਦੇ ਗੁਰਬਾਣੀ ਪੜ੍ਹਨਗੇ ਗੁਰਬਾਣੀ ਸਮਝਣਗੇ ਉਹ ਠੱਗੇ ਨਹੀਂ ਜਾਣੇ ਉਹ ਨਹੀਂ ਠੱਗੇ ਜਾਣੇ
ਤੇਥੋਂ ਰੱਬ ਠੱਗਿਆ ਨਹੀਂ ਜਾਣਾ
ਦੁਨੀਆ ਨਾਲ ਬੰਦਾ ਠੱਗੀਆਂ ਮਾਰਦਾ
ਦੁਨੀਆ ਨੂੰ ਠੱਗਣ ਵਾਲਿਆ ਇੱਥੋਂ ਰੱਬ ਠੱਗਿਆ ਨਹੀਂ ਜਾਣਾ ਦੁਨੀਆ ਨੂੰ ਠੱਗਣ ਵਾਲਿਆ ਇੱਥੋਂ ਰੱਬ ਠੱਗਿਆ ਨਹੀਂ ਜਾਣਾ ਓਏ ਦੁਨੀਆ ਨੂੰ ਠੱਗਣ ਵਾਲਿਆ ਇੱਥੋਂ ਰੱਬ ਠੱਗਿਆ ਨਹੀਂ ਜਾਣਾ ਦੁਨੀਆ ਨੂੰ ਠੱਗਣ ਵਾਲਿਆ ਇੱਥੋਂ ਰੱਬ ਠੱਗਿਆ ਨਹੀਂ ਜਾਣਾ ਦੁਨੀਆ ਨੂੰ ਠੱਗਣ ਵਾਲਿਆ ਤੈਨੂੰ ਰੱਬ ਠੱਗਿਆ ਨਹੀਂ ਜਾਣਾ ਦੁਨੀਆ ਨੂੰ ਠੱਗਣ ਵਾਲਿਆ ਇੱਥੋਂ ਰੱਬ ਠੱਗਿਆ ਨਹੀਂ ਜਾਣਾ ਠੱਗਿਆ ਨਹੀਂ ਉਹ ਜਾਣਾ ਦੁਨੀਆ ਨੂੰ ਠੱਗਣ ਵਾਲਿਆ ਰੱਬ ਠੱਗਿਆ ਨਹੀਂ ਜਾਣਾ ਦੁਨੀਆ ਨੂੰ ਠੱਗਣ ਵਾਲਿਆ ਤੂੰ ਰੱਬ ਠੱਗਿਆ ਨਹੀਂ ਜਾਣਾ ਦੁਨੀਆ ਨੂੰ ਠੱਗਣ ਵਾਲਿਆ ਦੁਨੀਆ ਨੂੰ ਠੱਗਣ ਵਾਲਿਆ ਨਹੀਂ ਜਾਣਾ ਦੁਨੀਆ ਨੂੰ ਠੱਗਣ ਵਾਲਿਆ ਇੱਥੋਂ ਰੱਬ ਠੱਗਿਆ ਨਹੀਂ ਜਾਣਾ ਦੁਨੀਆ ਨੂੰ ਠੱਗਣ ਵਾਲਿਆ
ਸਿਰ ਦੇ ਖਗਵਾੜੇ ਨੇ ਵੇਖੀ ਨਾ ਥੱਕਿਆ ਜਾਣੀ
ਸਿਰ ਦੇ ਖਗਵਾੜੇ ਨੇ ਵੇਖੀ ਨਾ ਥੱਕਿਆ ਜਾਣੀ ਸਿਰ ਦੇ ਖਗਵਾੜੇ ਨੇ
ਬੋਲੋ ਪਿਆਰਿਓ ਆਪ ਸਿਰ ਦੇ ਖਗਵਾੜੇ ਨੇ
ਵੇਖੀ ਨਾ ਥੱਕਿਆ ਜਾਣੀ
ਵਾਹ
ਫਿਰ ਦੇ ਥਗਵਾੜੇ ਨੇ ਥੱਕਿਆ ਫਿਰ ਦੇ ਥਗਵਾੜੇ ਨੇ ਥੱਕਿਆ ਜਾਣੀ
ਫਿਰ ਦੇ ਥਗਵਾੜੇ ਨੇ ਥੱਕਿਆ ਫਿਰ ਦੇ ਥਗਵਾੜੇ ਨੇ
ਬੋਲੋ ਫਿਰ ਦੇ
ਵੇਖੀ ਨਾ ਥੱਕਿਆ ਜਾਣੀ
ਓਏ ਵੇਖੀ ਨਾ ਥੱਕਿਆ ਜਾਣੀ ਵੇਖੀ ਨਾ ਥੱਕਿਆ ਜਾਣੀ ਵੇਖੀ ਨਾ ਥੱਕਿਆ ਜਾਣੀ
ਵੇਖੀ ਨਾ ਥੱਕਿਆ ਜਾਣੀ ਵੇਖੀ ਨਾ ਥੱਕਿਆ ਜਾਣੀ
ਵੇਖੀ ਨਾ ਥੱਕਿਆ ਜਾਣੀ
ਵੇਖੀ ਨਾ ਥੱਕਿਆ ਜਾਣੀ
ਵੇਖੀ ਨਾ ਥੱਕਿਆ ਜਾਣੀ
ਵੇਖੀ ਨਾ ਥੱਕਿਆ ਜਾਣੀ
ਤੋਤਿਆਂ ਨੂੰ ਕਿਸੇ ਨੇ ਸਿਖਾਤਾ ਸ਼ਿਕਾਰੀ ਆਏਗਾ ਜਾਲ ਪਾਏਗਾ ਦਾਣੇ ਸ਼ਿਕਾਰੀ ਆਏਗਾ ਜਾਲ ਲਾਏਗਾ ਚੋਗਾ ਪਾਏਗਾ ਚੋਗਾ ਚੁਗਣਾ ਨਹੀਂ ਜਾਲ ਵਿੱਚ ਫਸਣਾ ਤੋਤਿਆਂ ਨੂੰ ਪੜ੍ਹਾਤਾ ਐ ਦਿਮਾਗ ਚ ਵਾੜਤਾ ਤੇ ਉਹ ਮਗਰ ਮਗਰ ਪੜ੍ਹੀ ਗਏ ਤੋਤੇ ਸਾਰੇ ਉਹ ਪੜ੍ਹਾ ਕੇ ਚਲਿਆ ਗਿਆ ਉਦੋਂ ਬਾਅਦ ਸ਼ਿਕਾਰੀ ਆਇਆ ਉਹਨੇ ਜਾਲ ਪਾਇਆ ਜਾਲ ਲਾਇਆ ਚੋਗਾ ਪਾਇਆ ਤੇ ਤੋਤੇ ਚੋਗਾ ਚੁਗਣ ਲੱਗ ਗਏ ਸਾਰੇ ਹੀ ਫਸ ਗਏ ਸਾਰੇ ਤੋਤੇ ਫਸੇ ਹੋਏ ਸ਼ਿਕਾਰੀ ਇੰਨਾ ਚੱਕੀ ਲਿਜਾਵੇ ਤੇ ਜਾਲ ਵਿੱਚ ਫਸੇ ਵੀ ਕਹੀ ਜਾਣ ਸ਼ਿਕਾਰੀ ਆਏਗਾ ਜਾਲ ਲਾਏਗਾ ਚੋਗਾ ਪਾਏਗਾ ਚੋਗਾ ਚੁਗਣਾ ਨਹੀਂ ਜਾਲ ਚ ਫਸਣਾ ਨਹੀਂ ਏਦਾਂ ਹੀ ਆਪਾਂ ਕਹਿ ਰਹੇ ਹਾਂ ਹੁਣ ਸਾਰੇ ਫਿਰ ਤੇ ਠਗਵਾੜੇ ਨੇ ਵੇਖੀ ਨਾ ਠੱਗੇ ਗਏ ਆ ਸਾਰੇ ਠੱਗੀ ਠੱਗ ਲੈ ਕੇ ਠੱਗ ਕੇ ਤੋਤਿਆਂ ਵਾਲਾ ਹਾਲ ਹੈ ਸਾਡਾ ਗੁਰੂ ਨਾਨਕ ਸਾਨੂੰ ਆ ਪੜ੍ਹਾ ਕੇ ਗਏ ਆ ਸ਼ਬਦ ਸਾਰਾ ਪੰਜਾਬ ਠੱਗਿਆ ਗਿਆ ਫਿਰ ਕਿਤੇ ਠੱਗੇ ਨਾ ਜਾਇਓ ਕਸਰ ਰਹਿ ਗਈ ਕੋਈ ਠੱਗਣ ਵਾਲੀ ਕਸਰ ਹੈ ਕਿਤੇ ਦੱਸ ਦਿਓ ਪਿਆਰਿਓ ਪੰਜਾਬ ਦਾ ਆਹ ਹਾਲ ਹੁੰਦਾ ਥੋੜੇ ਠੱਗ ਬਾਬੇ ਨੇ ਪੰਜਾਬ ਚ ਕਿਤੇ ਲੁੱਟ ਕੇ ਖਾਧਾ ਨੀ ਪੜ੍ਹਦੇ ਫਿਰ ਕਿਵੇਂ ਆ ਵੀ ਠਗਵਾੜੇ ਕਹੀ ਜਾਂਦੇ ਹਾਂ ਆਪਾਂ ਸਾਰੇ ਇਹ ਸਤਿਗੁਰੂ ਪੜ੍ਹਾ ਕੇ ਗਏ ਸਾਨੂੰ ਆ ਸ਼ਬਦ ਗੁਰੂ ਨਾਨਕ ਪੜ੍ਹਾ ਕੇ ਗਏ ਆਸਾ ਦੀ ਵਾਰ ਵਿੱਚ ਰੋਜ਼ ਪੜ੍ਹਿਆ ਜਾਂਦਾ ਸ਼੍ਰੋਮਣੀ ਕਮੇਟੀ ਸਾਰੀ ਪੜ੍ਹਦੀ ਹੈ ਵੱਡੇ ਵੱਡੇ ਰਾਗੀ ਜਥੇ ਪੜ੍ਹਦੇ ਹੈ ਜਥੇਦਾਰ ਪੜ੍ਹਦੇ ਹੈ ਅਸੀਂ ਪੜ੍ਹਦੇ ਹਾਂ ਤੁਸੀਂ ਸਾਰੇ ਘਰਾਂ 'ਚ ਸੁਣਦੇ ਪੜ੍ਹਦੇ ਵੀ ਹੋ ਇਹ ਪੰਗਤੀਆਂ ਪੜ੍ਹਦੇ ਰਹਿ ਗਏ ਮੂੰਹ ਤੋਂ ਕਹੀ ਜਾਂਦੇ ਆ ਗਲੀ ਜਿੰਨਾ ਜਪ ਮਾਲੀਆਂ ਲੋਟੇ ਹੱਥ ਨੇ ਬੱਗ ਓਏ ਹਰ ਕੇ ਸੰਤ ਨਾ ਆਖੀਏ ਬਾਨਾਰਸ ਕੇ ਠੱਗ ਪਰ ਮੰਨੀ ਵੀ ਜਾਂਦੇ ਅਸਰ ਕੀ ਹੈ ਤੋਤੇ ਵਾਲਾ ਹਾਲ ਹੈ ਨਾ ਰੱਟਾ ਲਾ ਲਿਆ ਤੋਤਾ ਰੱਟਾ ਤੇ ਲਾ ਲੈਂਦਾ ਤੋਤੇ ਨੂੰ ਕੀ ਪਤਾ ਵੀ ਅਸਰ ਹੁਣ ਤੋਤੇ ਨੂੰ ਪੁੱਛੋ ਵੀ ਗੰਗੂ ਕੀ ਕਹਿੰਦੇ ਹੁੰਦੇ ਨੇ ਮਿੱਠੂ ਹਾਂ ਮਿੱਠੂ ਚੂਰੀ ਖਾਣੀ ਹੈ ਏਦਾਂ ਪੁੱਛੋ ਤੇ ਉਹ ਕਹਿ ਦੂਗਾ ਹਾਂ ਖਾਣੀ ਹੈ ਉਹਨੂੰ ਚੂਰੀ ਦਾ ਕੁੰਬਲਾ ਭਰ ਕੇ ਪਾ ਦੋ ਖਾਣ ਤੋਂ ਬਾਅਦ ਚੂਰੀ ਰੱਜ ਗਿਆ ਐ ਪਰੇ ਨੂੰ ਕਰਤੀ ਉਹਨੇ ਵੀ ਮੈਂ ਹੁਣ ਨਹੀਂ ਖਾ ਸਕਦਾ ਫਿਰ ਪੁੱਛੋ ਮਿੱਠੂ ਚੂਰੀ ਖਾਣੀ ਹੈ ਫਿਰ ਕਹਿੰਦਾ ਖਾਣੀ ਹੈ ਉਹਨੂੰ ਇਹ ਪਤਾ ਹੀ ਨਹੀਂ ਵੀ ਚੂਰੀ ਇਹਨੂੰ ਕਹਿੰਦੇ ਐ ਰੱਟਾ ਲਾ ਲਿਆ ਹੁੰਦਾ ਉਹਨੇ ਅਰਥ ਨਹੀਂ ਉਹਨੂੰ ਪਤਾ ਹੁੰਦਾ ਮਿੱਠੂ ਨੂੰ ਅਰਥ ਨਹੀਂ ਪਤਾ ਹੁੰਦਾ ਰੱਜਿਆ ਵੀ ਕਹੀ ਜਾਂਦਾ ਹਾਂ ਮੈਂ ਚੂਰੀ ਖਾਣੀ ਹੈ ਜੋ ਚੂਰੀ ਉਹਦੇ ਅੱਗੇ ਵਾਧੂ ਪਈ ਹੋਵੇ ਭਾਵੇਂ ਰੱਟੇ ਲਾਉਣ ਵਾਲੀ ਗੱਲ ਹੈ ਤੋਤਾ ਰਟਣ ਇਹਨੂੰ ਕਹਿੰਦੇ ਐ ਆਪਾਂ ਸਿੱਖਾਂ ਨੇ ਤੋਤੇ ਰਟਣ ਲਾ ਲਏ ਸਾਰਿਆਂ ਨੇ ਰੱਟੇ ਤੋਤਿਆਂ ਵਾਲੇ ਹੀ ਐ ਅਰਥ ਪਤਾ ਕੋਈ ਨਹੀਂ ਆਖੋ ਸਤਨਾਮ
ਸ੍ਰੀ ਵਾਹਿ
ਅਰਥ ਕੋਈ ਨਹੀਂ ਪਤਾ ਤੋਤਿਆਂ ਵਾਲੇ ਰੱਟੇ ਲਾਏ ਹੋਏ ਐ ਰੱਟੇ ਲਾਉਂਦੇ ਸੋਚੈ ਸੋਚ ਨਾ ਹੋਵੀ ਜੇ ਸੋਚੀ
ਲੱਖ ਵਾਰ
ਤਨ ਨੂੰ ਲੱਖ ਵਾਰ ਨਵਾਲਾ ਪਰ ਤੇਰਾ ਮਨ ਇਹਦੇ ਨਾਲ ਸੁੱਚਾ ਨਹੀਂ ਹੁੰਦਾ ਨਾਲੇ ਤਾਰੀਆਂ ਲਾਈ ਜਾਂਦੇ ਆ ਨਾਲੇ ਫੜੀ ਵੀ ਜਾਂਦੇ ਆ ਫਿਰ ਅੱਗੇ ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾ
ਲਿਵਤਾਰ
ਇਦਾਂ ਨਹੀਂ ਭਾਵੇਂ ਐ ਬਹਿ ਬਹਿ ਸਮਾਧੀਆਂ ਲਾ ਕੇ ਭੁੱਖਿਆ ਭੁੱਖ ਨਾ ਬੋਲੋ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਐ ਕਹਿੰਦੇ ਆ ਨਾ ਭੁੱਖ ਇਹਦਾ ਮਨ ਦੀ ਭੁੱਖ ਤਾਂ ਨਾ ਉਹਦੇ ਉਤਰ ਦੀ ਭੁੱਖੇ ਰਹਿ ਗਏ ਤੇ ਕਈ ਬੀਬੀਆਂ ਨੇ ਆਉਣਾ ਪਿੱਛੇ ਜੇ ਵਰਤ ਨਹੀਂ ਰੱਖਿਆ ਸੀ ਥੋੜੇ ਦਿਨ ਪਹਿਲਾਂ ਅੱਗੇ ਵਰਤ ਕਾਹਦੇ ਲਈ ਰੱਖਿਆ ਕਹਿੰਦੇ ਜੀ ਚੰਦਰਮਾ ਚੜੇਗਾ ਵੇਖ ਕੇ ਫਿਰ ਰੋਟੀ ਖਾਵਾਂਗੇ ਪਤੀ ਦੀ ਉਮਰ ਲੰਬੀ ਹੋ ਜੂ ਤੇ ਇਦਾਂ ਉਮਰਾਂ ਲੰਬੀਆਂ ਹੁੰਦੀਆਂ ਹੁੰਦੀਆਂ ਤੇ ਅਖਬਾਰ ਵਿੱਚ ਆਇਆ ਸੀ ਕਹਿੰਦੇ ਦੁੱਖ ਉਸ ਵੇਲੇ ਲੱਗਿਆ ਜਦੋਂ ਸਾਇੰਸ ਟੀਚਰ ਨੇ ਕਹਿੰਦੇ ਆਪਣੇ ਪਤੀ ਦੀ ਵਰਤ ਰੱਖਿਆ ਵੀ ਆਹ ਪੜ੍ਹਾਉਣਗੇ ਸਾਇੰਸ ਸਾਡੇ ਬੱਚਿਆਂ ਨੂੰ ਆਹ ਦਲੀਲਾਂ ਹੋਣਗੀਆਂ ਲੌਜਿਕ ਆ ਹੋਏਗਾ ਵਰਤਕਾ ਦੇ ਲਿਖੇ ਦੇ ਨਾਲ ਪਤੀ ਦੀ ਉਮਰ ਲੰਬੀ ਹੋ ਜਾਂਦੀ ਹੈ ਭਾਈ ਇੱਕ ਦੂਜੇ ਨਾਲ ਪ੍ਰੇਮ ਕਰਿਆ ਕਰੋ ਫਿਰ ਤੇ ਭਾਵੇਂ 2-4 ਸਾਲ ਵੱਧ ਜਾਣ ਲੜਾਈ ਕਰਦੇ ਰਹਿੰਦੇ ਹੋ ਸ਼ੱਕ ਇੱਕ ਦੂਜੇ ਤੇ 24 ਘੰਟੇ ਕਰਦੇ ਰਹਿਣਾ ਅਸੀਂ ਤੇ ਫਿਰ ਕਾਹਦੀਆਂ ਉਮਰਾਂ ਲੰਬੀਆਂ ਦੀਆਂ ਅਰਦਾਸਾਂ ਕਰਦੇ ਦਿਖਾਵਾ ਹੀ ਹੈ ਆਪਸ ਵਿੱਚ ਪਿਆਰ ਕਰੋ ਪ੍ਰੇਮ ਰੱਖੋ ਉਹ ਇੱਕ ਸਵੇਰੇ ਹੀ ਲੱਗ ਗਈ ਕੜਛੀਆਂ ਖੜਕਾਉਣ ਘਰ ਵਾਲੀ ਕਹਿੰਦੀ ਹੈ ਉਹ ਜਦੋਂ ਵਰਤਦਾ ਦਿਨ ਸੀ ਉੱਤੇ ਤੇ ਘਰ ਵਾਲਾ ਪੁੱਛਦਾ ਪੈ ਜਾ ਤੂੰ ਸਵੇਰੇ ਹੀ ਲੱਗ ਗਈ ਕੜਛੀਆਂ ਖੜਕਾਉਣ ਕਹਿੰਦੀ ਪੈ ਜਾ ਤੇਰਾ ਹੀ ਸਿਆਪਾ ਕਰਨੀ ਹੈ ਕਹਿੰਦੀ ਹੁਣ ਵਰਤ ਤੇ ਤੇਰੇ ਲਈ ਰੱਖਣਾ ਮੈਨੂੰ ਸਵੇਰੇ ਸਵੇਰੇ ਖਾਣਾ ਪੈਣਾ ਦਿਨ ਚੜ੍ਹਦੇ ਤੋਂ ਪਹਿਲਾਂ ਪਹਿਲਾਂ ਪੰਜੀਰੀ ਖਾ ਲਈਏ ਸਾਰਾ ਦਿਨ ਫਿਰ ਖਾ ਨਹੀਂ ਸਕਣਾ ਪੈ ਜਾ ਕਹਿੰਦੀ ਤੇਰਾ ਹੀ ਸਿਆਪਾ ਹੋ ਰਿਹਾ ਆਪਸ ਵਿੱਚ ਪਿਆਰ ਕਰੋ ਅੰਡਰਸਟੈਂਡਿੰਗ ਹੋਵੇ ਜੋੜੀ ਦੀ ਪਰਿਵਾਰ ਦੀ ਪ੍ਰੇਮ ਹੋਵੇ ਆਪਸ ਵਿੱਚ ਉਮਰ ਲੰਮੀ ਇਹਦੇ ਨਾਲ ਕੀ ਹੋ ਜਾਣਾ ਭੁੱਖੇ ਰਹਿਣ ਨਾਲ ਉਮਰਾਂ ਲੰਮੀਆਂ ਹੁੰਦੀਆਂ ਨੇ ਬੀਬੀ ਵਰਤ ਰੱਖਦੀ ਕਹਿੰਦੀ ਘਰ ਵਾਲੇ ਦੀ ਲੋੜ ਹੈ ਘਰ ਵਾਲੇ ਨੂੰ ਘਰ ਵਾਲੀ ਦੀ ਲੋੜ ਨਹੀਂ ਬੰਦੇ ਕਿਉਂ ਨਹੀਂ ਰੱਖਦੇ ਜੇ ਬੀਬੀ ਨੂੰ ਲੋੜ ਹੈ ਇਹ ਤੇ ਬ੍ਰਾਹਮਣ ਦਾ ਜਾਲ ਪਾਇਆ ਸੀ ਕਹਿੰਦੇ ਸੀ ਬੀਬੀ ਤੈਨੂੰ ਬੰਦੇ ਦੀ ਲੋੜ ਹੈ ਵਰਤ ਰੱਖਿਆ ਘਰ ਪਹਿਲਾਂ ਕਹਿੰਦੇ ਧੀ ਨੂੰ ਧੀ ਦਾ ਵਰਤ ਹੈ ਪਿਓ ਦੀ ਉਮਰ ਲੰਮੀ ਹੋਵੇ ਜਦੋਂ ਵਿਆਹੀ ਗਈ ਪਤੀ ਦੀ ਉਮਰ ਲੰਮੀ ਹੋਵੇ ਜਦੋਂ ਬੱਚਾ ਹੋ ਗਿਆ ਮਾਂ ਰੱਖਦੀ ਹੈ ਬੱਚੇ ਦੀ ਉਮਰ ਲੰਮੀ ਹੋਵੇ ਐਦਾਂ ਦੇ ਵਰਤ ਬਣਾਏ ਭੈਣ ਨੂੰ ਕਿਹਾ ਘਰ ਵਾਲੀ ਨੂੰ ਕਿਹਾ ਬੇਟੀ ਨੂੰ ਕਿਹਾ ਮਾਂ ਨੂੰ ਕਿਹਾ ਬੰਦੇ ਨੂੰ ਨਹੀਂ ਕਿਹਾ ਸਮਾਜ ਪ੍ਰਧਾਨ ਮਰਦ ਪ੍ਰਧਾਨ ਦੇਸ਼ ਬਣਾਉਣ ਹੋਣ ਕਰਕੇ ਇੱਥੇ ਔਰਤ ਨੂੰ ਕਿਹਾ ਗਿਆ ਅਵਲਾ ਨਾਰੀ ਹੈ ਇਹਨੂੰ ਬੜੀ ਲੋੜ ਹੈ ਪਹਿਲਾਂ ਪਤੀ ਦੇ ਸਹਾਰੇ ਦੀ ਪਹਿਲਾਂ ਪਿਓ ਦੇ ਸਹਾਰੇ ਦੀ ਲੋੜ ਹੈ ਫਿਰ ਪਤੀ ਦੇ ਸਹਾਰੇ ਦੀ ਲੋੜ ਹੈ ਫਿਰ ਪੁੱਤ ਚਾਹੀਦਾ ਸਹਾਰਾ ਚਾਹੀਦਾ ਇਹ ਸਾਡੇ ਦਿਮਾਗ 'ਚ ਭਰਿਆ ਇਹਨਾਂ ਨੇ ਵਿਦੇਸ਼ਾਂ ਵਿੱਚ ਕੋਈ ਐਸੀ ਗੱਲ ਨਹੀਂ ਹੁੰਦੀ ਅਮਰੀਕਾ ਕੈਨੇਡਾ ਵਿੱਚ ਕੱਖ ਨਹੀਂ ਇਦਾਂ ਦਾ ਬਰਾਬਰ ਸਤਿਕਾਰ ਔਰਤ ਵੀ ਜੇ ਜੇ ਔਰਤ ਨੂੰ ਮਰਦ ਦੀ ਲੋੜ ਹੈ ਪਤੀ ਦੀ ਲੋੜ ਹੈ ਤੇ ਪਤੀ ਨੂੰ ਵੀ ਤੇ ਪਤਨੀ ਦੀ ਓਨੀ ਲੋੜ ਹੈ ਨਾ ਬੀਬੀ ਵੀ ਰੱਖੇ ਫਿਰ ਭਾਈ ਵੀ ਰੱਖੇ ਵੀ ਤੇਰੀ ਉਮਰ ਲਈ ਮੈਂ ਰੱਖਦਾ ਫਿਰ ਬੰਦੇ ਨਹੀਂ ਰੱਖਦੇ ਸਾਰੇ ਵਰਤ ਬੀਬੀਆਂ ਲਈ ਬਣਾਏ ਆ ਤੇ ਬੀਬੀਆਂ ਨੂੰ ਤੇ ਸ਼ੁਕਰ ਕਰਨਾ ਚਾਹੀਦਾ ਵੀ ਸਾਡੇ ਗੁਰੂ ਜੀ ਨੇ ਸਾਨੂੰ ਵਰਤਾਂ ਬੁਰਤਾਂ ਚੋਂ ਬਾਹਰ ਕੱਢਤਾ ਸ਼ੁਕਰ ਕਰਨਾ ਚਾਹੀਦਾ ਪਰ ਇਹਨਾਂ ਨੇ ਕਿੱਥੇ ਸ਼ੁਕਰ ਕਰਨਾ ਬੀਬੀਆਂ ਕਹਿੰਦੀਆਂ ਹੀ ਨੇ ਇੱਥੇ ਸਿਰ ਹਲਾਉਂਦੀਆਂ ਨੇ ਆ ਦੀਵਾਲੀ ਪਰਸੋਂ ਜਿੱਦੇ ਆਉਣੀ ਹੈ ਨਾ ਇਹਨਾਂ ਨੇ ਕੋਈ ਪੀਰ ਬਾਬਾ ਨਹੀਂ ਛੱਡਣਾ ਸਾਰਿਆਂ ਦੇ ਦੀਵੇ ਜਗਾ ਕੇ ਆਉਣਗੀਆਂ ਵੇਖਿਓ ਇਦਾਂ ਹੀ ਕਰੋ ਬੀਬੀਓ ਤੁਸੀਂ ਇਦਾਂ ਹੀ ਕਰਨਾ ਥਾਲੀ 'ਚ 10 ਦੀਵੇ ਰੱਖੋਗੀਆਂ ਇੱਕ ਦੀਵਾ ਭਾਈ ਗੁਰਦੁਆਰੇ ਨਿਸ਼ਾਨ ਸਾਹਿਬ ਤੇ ਲਾਇਆ ਹੋ ਇੱਕ ਗੁਰਦੁਆਰੇ ਰੱਖ ਆਇਓ ਇੱਕ ਫਲਾਣੇ ਪੀਰ ਦੇ ਇੱਕ ਖੇੜੇ ਦੇ ਰੱਖ ਦਿਓ ਇੱਕ ਉੱਥੇ ਰੱਖ ਦਿਓ ਕਿੰਨੇ ਦੀਵੇ ਰੱਖੋਗੀਆਂ ਤੇ ਗੁਰੂ ਨਾਨਕ ਨੇ ਤੁਹਾਨੂੰ ਕੀ ਬਣਾਇਆ ਮੇਰੀਆਂ ਧੀਆਂ ਬਰਾਬਰ ਮਹਾਰਜ ਕਹਿੰਦੇ ਪੈਰ ਦੀ ਜੁੱਤੀ ਥੋੜੋ ਹੈ ਬਰਾਬਰ ਬਿਠਾਓ ਬਰਾਬਰ ਸਤਿਕਾਰ ਕਰੋ ਹਿੰਦੂ ਬੀਬੀਆਂ ਨੂੰ ਪੁੱਛ ਕੇ ਵੇਖੋ ਜਨੇਊ ਨਹੀਂ ਪਾ ਸਕਦੀਆਂ ਤੁਸੀਂ ਦਾਤਰੇ ਪਾ ਸਕਦੀਆਂ ਹਿੰਦੂ ਬੀਬੀ ਤਿਲਕ ਨਹੀਂ ਲਾ ਸਕਦੀ ਮੁਸਲਮਾਨ ਬੀਬੀਆਂ ਮੱਕੇ ਦਾ ਹੱਜ ਮੇਨ ਜਗ੍ਹਾ ਤੱਕ ਬੰਦੇ ਜਾਂਦੇ ਨੇ ਬੀਬੀ ਨਹੀਂ ਜਾ ਸਕਦੀ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸਿਰ ਤੇ ਚੁੱਕ ਲਓ ਕੋਈ ਨਹੀਂ ਰੋਕਦਾ ਹੁਕਮਨਾਮਾ ਲਓ ਕੋਈ ਨਹੀਂ ਰੋਕਦਾ ਪਾਠ ਕਰੋ ਕੋਈ ਨਹੀਂ ਰੋਕਦਾ ਸਹਿਜ ਪਾਠ ਰੱਖੋ ਕੋਈ ਨਹੀਂ ਰੋਕਦਾ ਕੀਰਤਨ ਕਰੋ ਕੋਈ ਨਹੀਂ ਰੋਕਦਾ ਬਰਾਬਰ ਬਰਾਬਰ ਕਰਕੇ ਵਿਖਾਇਆ ਸਾਡੇ ਗੁਰੂ ਸਾਹਿਬ ਨੇ ਪਰ ਆਪਾਂ ਕੀ ਲੈਣਾ ਕਬਰਾਂ ਬੜੀਆਂ ਤੇ ਜਾ ਕੇ ਥਾਂ ਥਾਂ ਤੇ ਸਿਰ ਚ ਘੁੰਮਨੇ ਫਿਰਦੇ ਆ ਸਾਡਾ ਬਾਪੂ ਹੈ ਪਿਓ ਮਿਲ ਜੇ ਕਲਗੀ ਧਰ ਵਰਗਾ ਜਿਹਨੂੰ ਸਹਿਬ ਕੌਰ ਜਹੀ
ਮਾਂ ਮਿਲ ਜੇ
ਪੜਦੇ ਆ ਨਾ ਆਪਾਂ ਚਲੋ ਪੜਦੇ ਆ ਅੱਜ ਫਿਰ ਪਿਓ ਮਿਲ ਜੇ ਕਲਗੀ ਧਰ ਵਰਗਾ ਮਿਲ ਜੇ ਕਲਗੀ ਧਰ ਵਰਗਾ
ਮਿਲ ਜੇ ਕਲਗੀ ਧਰ ਵਰਗਾ ਪਿਓ ਮਿਲ ਜੇ ਕਲਗੀ ਧਰ ਵਰਗਾ
ਜਿਹਨੂੰ ਸਹਿਬ ਕੌਰ ਜਹੀ ਮਾਂ ਮਿਲ ਜੇ ਜਿਹਨੂੰ ਸਹਿਬ ਕੌਰ ਜਹੀ ਮਾਂ ਮਿਲ ਜੇ ਪੜੋ ਪਿਓ ਮਿਲ ਜੇ ਕਲਗੀ ਧਰ ਵਰਗਾ ਪਿਓ ਜਿਹਨੂੰ ਸਹਿਬ ਕੌਰ ਜਹੀ ਮਾਂ ਮਿਲ ਜੇ ਪਿਓ ਮਿਲ ਜੇ ਉਹਨੇ ਹੋਰ ਕੀ ਲੈਣਾ ਦੁਨੀਆ ਤੋਂ ਉਹਨੇ ਹੋਰ ਕੀ ਲੈਣਾ ਹੈ ਦੁਨੀਆ
ਹੋਰ ਕੀ ਲੈਣਾ ਦੁਨੀਆ ਤੋਂ ਹੋਰ ਕੀ ਲੈਣਾ ਦੁਨੀਆ ਤੋਂ
ਜਿਹਨੂੰ ਅਨੰਦਪੁਰ ਵਰਗੀ ਥਾਂ ਮਿਲ ਜੇ ਜਿਹਨੂੰ ਅਨੰਦਪੁਰ ਵਰਗੀ ਥਾਂ ਮਿਲ ਜੇ ਉਹਨੇ ਹੋਰ ਕੀ ਲੈਣਾ ਦੁਨੀਆ ਹੋਰ ਕੀ ਲੈਣਾ ਦੁਨੀ ਖੜੋ ਜਿਹਨੂੰ ਅਨੰਦਪੁਰ ਵਰਗੀ ਥਾਂ ਮਿਲ ਜੇ ਗੱਜ ਕੇ ਬਈ ਫਿਰ ਜਿਹਨੂੰ ਅਨੰਦਪੁਰ ਵਰਗੀ ਇੱਕ ਵਾਰ ਭੈਣਾ ਪੜਿਓ ਦੁਨੀਆ ਅਨੰਦਪੁਰ ਵਰਗੀ
ਦਸ਼ਮੇਸ਼ ਪਿਤਾ ਮੈਂ ਕੀ ਆਖਾਂ ਕੀ ਅਸਰ ਦਿਖਾਇਆ ਅੰਮ੍ਰਿਤ ਨੇ ਮਰ ਚੁੱਕਾ ਸੀ ਭਾਰਤ ਸਦੀਆਂ ਤੋਂ ਸਾਹ ਮੁੜ ਕੇ ਪਾਇਆ ਅੰਮ੍ਰਿਤ ਸੱਚੇ ਪਾਤਸ਼ਾਹ ਤੁਸੀਂ ਬੜੀ ਕਿਰਪਾ ਕੀਤੀ ਸਾਡੇ ਜਿਉਣ ਦਾ ਚੱਜ ਸਿਖਾਇਆ ਚੱਜ ਸਿੱਖਣਾ ਚਾਹੀਦਾ ਅਕਲ ਲੈਣੀ ਚਾਹੀਦੀ ਹੈ ਤਾਂ ਕਰਕੇ ਕਿਸੇ ਵਹਿਮ ਭਰਮ ਵਿੱਚ ਕਦੇ ਨਾ ਪਾਉ ਭਾਈ ਠਗਵਾੜੇ ਠੱਗ ਬਹੁਤ ਆ ਜੀਵ ਤੋਂ ਕਹੀ ਜਾਂਦੇ ਹੋ ਫਸਿਓ ਨਾ ਮੜੀਆਂ ਕਬਰਾਂ ਬੜੀਆਂ ਬਣਾਤੀਆਂ ਇਹਨਾਂ ਨੇ ਇੱਥੇ ਮੱਥਾ ਟੇਕੋ ਤੇਰਾ ਆਹ ਰੱਬ ਹੈ ਇੱਥੇ ਟੇਕ ਇੱਥੋਂ ਦਾਤਾਂ ਮਿਲਦੀਆਂ ਸਾਰਿਆਂ ਦੇ ਸਾਹ ਮੇਰਾ ਪਰਮਾਤਮਾ ਚਲਾਉਂਦਾ ਦਿਲ ਪਰਮਾਤਮਾ ਤੜਕਾਉਂਦਾ ਸਭ ਕੁਝ ਉਹਦੇ ਹੱਥ ਹੈ ਹੋਰ ਕਿਸੇ ਬੰਦੇ ਦੇ ਹੱਥ ਨਹੀਂ ਕਿਸੇ ਕਬਰ ਮੜੀ ਦੇ ਹੱਥ ਨਹੀਂ ਕੁਝ ਵੀ ਸਭ ਕੁਝ ਇੱਕ ਪਰਮਾਤਮਾ ਦੇ ਹੱਥ ਹੈ ਕੋਈ ਨਹੀਂ ਤੇਰੇ ਘਰ ਵਿੱਚ ਵਿਘਨ ਪਾ ਸਕਦਾ ਕੋਈ ਜੰਮਿਆ ਨਹੀਂ ਜਿਹੜਾ ਤੇਰੀ ਜ਼ਿੰਦਗੀ 'ਚ ਦਖਲ ਦੇਵੇ ਇੱਕ ਪਰਮਾਤਮਾ ਤੋਂ ਬਿਨਾਂ ਸਾਡੀ ਜ਼ਿੰਦਗੀ ਵਿੱਚ ਦੂਜਾ ਹੈ ਹੀ ਕੋਈ ਨਹੀਂ ਤੂੰ ਦਰੀਆਓ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾ ਹੈ ਇਹਨੂੰ ਦਿਮਾਗ 'ਚ ਰੱਟ ਲਓ ਮੇਰਿਆ ਰੱਬਾ ਤੇਰੇ ਬਿਨਾਂ ਦੂਜਾ ਕੋਈ ਨਹੀਂ ਇੱਥੇ ਪੱਕਾ ਦਿਮਾਗ 'ਚ ਪਾਓ ਬਸ ਡਰਨਾ ਨਹੀਂ ਰੱਬ ਤੋਂ ਬਿਨਾਂ ਕਿਸੇ ਹੋਰ ਪਰਮਾਤਮਾ ਤਾਂ ਇੱਕ ਅੰਦਰ ਭੈ ਚਾਹੀਦਾ ਉਹ ਵੀ ਡਰ ਪਤਾ ਕਿੱਦਾਂ ਦਾ ਦੁਸ਼ਮਣ ਵਾਲਾ ਡਰ ਨਹੀਂ ਮਾਂ ਪਿਓ ਵਾਲਾ ਡਰ ਬਿੱਠਾ ਨਿਰਮਲ ਭਉ ਕਹਿੰਦੇ ਆ ਜਿਹਨੂੰ ਇਹਨੂੰ ਕਹਿੰਦੇ ਨੇ ਨਿਰਮਲ ਭਉ ਇੱਕ ਤੇ ਡਰ ਹੁੰਦਾ ਨਾ ਦੁਸ਼ਮਣ ਦਾ ਇੱਕ ਮਾਂ ਪਿਓ ਦਾ ਵੀ ਡਰ ਹੁੰਦਾ ਬੱਚੇ ਨੂੰ ਉਹ ਮਿੱਠਾ ਡਰ ਹੁੰਦਾ ਝਿੜਕਦਾ ਡਰ ਹੁੰਦਾ ਪਿਆਰ ਵਾਲਾ ਡਰ ਹੁੰਦਾ ਇੱਜ਼ਤ ਵਾਲਾ ਡਰ ਹੁੰਦਾ ਸਤਿਕਾਰ ਵਾਲਾ ਡਰ ਹੁੰਦਾ ਰੱਬ ਤੋਂ ਇੱਦਾਂ ਡਰੋ ਜਿਵੇਂ ਮਾਂ ਪਿਓ ਤੋਂ ਡਰੀਦਾ ਦੁਸ਼ਮਣ ਤੋਂ ਨਹੀਂ ਦੁਸ਼ਮਣ ਵਾਲਾ ਡਰ ਨਹੀਂ ਮਾਂ ਪਿਓ ਵਾਲਾ ਡਰ ਇਹਨੂੰ ਕਹਿੰਦੇ ਨੇ ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖੈ ਰਾਮ ਹਦੂਰੇ ਹਰ ਵੇਲੇ ਹਾਜ਼ਰ ਨਾਜ਼ਰ ਰੱਬ ਨੂੰ ਸਮਝੀਏ
अपने आप दे नेड़े समझिए, अपने आप नू रब जी दी हजूरी विच समझिए, भाई नेड़े समझिए, ये निर्मल भाव साडे मन विच चाहिदा। सो इस करके रब जी दा दित्ता शरीर है, इनू गालियो ना, मां दे ढिड विच भी जिन कन कीते अखी नाक, जिन जिहवा दित्ती बोले तात। अगे सुनो,
जिन मन राखिया अग्नि पाए, वाजे पवन आखे सब जाए।
शरीर विच निग पाई है, जिंद पाई है, जैन इदा कह लो भी मां दे ढिड विच भी ते बचाया ही है रब ने, मना तेनू मां दे ढिड विच भी ते परमात्मा ने रक्षा कीती है तेरी, फिर तेरे साह चलदे ने जिहड़ा भज्जिया फिरदा तू तुरिया फिरदा है, आ साह पवन चलदी है, हवा मिली है तेनू, साह मिलिया तां ही तुरिया फिरदा ना, ओनू याद रख, मालक नू याद रख, जे नहीं ओदे गुण गाएगा इदां ओदे गुण गाने ने, मालक दा दित्ता सब कुछ है, जियो पिंड सब तेरा, सब तेरा मेरिया मालका, जियो पाए पिंड जिन सजिया, दिता पहनण खाण, पहनण नू भी देना खाण नू भी देना, सब तेरियां दाता ने मेरिया रब्बा, मेरिया मालका सब तेरा, इदां ओनू याद रख, जे इदां याद रखेगा फिर जियो तपत है बारो बार नहीं होएगा, तेरी जान मुड़ मुड़ के औखी नहीं होएगी, सौखी हो जू जिंद तेरी सौखी। अगे सुनो,
जेता मोह प्रीत सुआद,
रब नू छड़ के होरां चीजां विच मोह पा के बह गया ना, स्वादां दे चक्करां च पैंदा है, इन्हां करके दाग लग गए जिंदगी विच। पढ़ो
सबा कानख दागा दाग,
जिंदगी विच कलंक लवा ले कलंक भाई, दाग ही दाग लग गए, ते जदों जिंदगी च दाग लगे होण फिर परमात्मा दी हजूरी विच सुरत टिकदी नहीं, अगली पंक्ति,
दाग दोष मोह चलिया लाए, दरगह बैसण नाही जाए।
जे दाग जिंदगी विच लगे होण ते परमात्मा दी हजूरी विच सुरत टिकदी नहीं, दरगह मतलब परमात्मा दी हजूरी, रब हर जगह ही है, दरगाह भी हर जगह ही है, उहदे विच फिर साडा मन टिकदा नहीं, रब विच साडा मन इकमिक नहीं हुंदा, ओदी किरपा हो जे कर्म मिले। हां जी,
कर्म मिले आखण तेरा नाओ,
इको एका ही तरीका है, ओदी किरपा होवे, ओदी बख्शिश होवे,
जित लग तरना होर नहीं थाओ,
ओदी मेहर नाल तरिया जा सकदा है, होर कोई तरीका ही नहीं, ओदी किरपा नाल तरिया जा सकदा है, पर जे कोई बचना चाहता है, जे हाथ है करोगे ना भी कढ़ लो जी मेनू, फिर कढ़े कढ़ लेना मालक ने, जे तू निकलना नहीं चाहता फिर नहीं, पक्की गरंटी है, जे डुब गया वकारां दे विच मन गुलतान हो गया फस गया, कहिंदे निकल सकदा जे किते चाहवे निकलदा। हां जी,
जे को डूबे फिर होवे सार, नानक साचा सरदुदा पार,
ओ मालक सारयां दा दाता है, ते तेरे ते भी किरपा करेगा, मेरे ते सारयां ते किरपा करेगा, जे चाहुंदे आ कि असी इन्हां वकारां चों निकलना है, अकल लैनी है, समझ लैनी है, फिर जरूर मेहर होएगी, जो मंग है ठाकुर अपने ते मंग, भी मैं बदलना चाहुंना, मैं समझना चाहुंना, मालका मेरे ते कृपा कर। हुण वेखियो ना प्यारियो, आ जिहड़े शब्द ने, आ जिहड़े बाबे तुरे फिरदे ने, इहनां नूं सारे आउंदे है, पर ओह बदलना चाहुंदे ने, सामणे ने सारा कुछ इहनां दे, पता है इहनां नूं भी बाणी च इदां लिखिआ, बस मन कायम करके हौसला करो, ਮੈਂ ਬਦਲਣਾ ਚਾਹੁੰਦਾ ਜਿੰਨੀਆਂ ਕਮੀਆਂ ਨੇ ਕੱਢਾਂਗਾ ਦੁਨੀਆ ਜੋ ਮਰਜ਼ੀ ਕਹੀ ਜਾਏ ਲੋਕੀ ਜੋ ਮਰਜ਼ੀ ਕਹੀ ਜਾਣ ਜੋ ਗੁਰਬਾਣੀ 'ਚ ਲਿਖਿਆ ਉਹਨੂੰ ਮੰਨਾਂਗਾ ਬਸ ਇਸ ਕਰਕੇ ਜੇ ਚਾਹਵਾਂਗੇ ਤੇ ਗੁਰੂ ਸਾਹਿਬ ਦੀ ਮਿਹਰ ਜ਼ਰੂਰ ਹੋਏ ਮਨ ਤੂੰ ਬਣਾ ਲੈ ਕਿਰਪਾ ਮਾਲਕ ਤੇਰੇ ਤੇ ਜ਼ਰੂਰ ਕਰੇਗਾ ਜੇ ਦਿਲੋਂ ਬਦਲਣਾ ਚਾਹੁੰਦਾ ਉਹਨੇ ਤੇਰੇ ਤੇ ਸਾਰੀ ਕਿਰਪਾ ਕਰ ਦੇਣੀ ਜੇ ਚਾਹੁੰਦਾ ਕਿ ਅਕਲ ਲੈਣੀ ਜੇ ਚਾਹੁੰਦਾ ਵੀ ਇਦਾਂ ਹੀ ਜ਼ਿੰਦਗੀ ਜਿਉਣੀ ਹੈ ਜੀ ਮੈਂ ਨਹੀਂ ਜੀ ਬਦਲਣਾ ਐਂ ਰਹੂ ਮੈਂ ਤੇ ਆਪ ਕਿਸੇ ਦੀ ਨਹੀਂ ਮੰਨਦਾ ਫਿਰ ਭਾਈ ਆਪਣੀ ਮਰਜ਼ੀ ਕਰ ਜੇ ਤੂੰ ਨਹੀਂ ਮੰਨਣੀ ਚਾਹੁੰਦਾ ਭਾਵੇਂ ਸਾਹਮਣੇ ਤੇਰੇ ਗੁਰੂ ਸਾਹਿਬ ਆ ਜਾਣ ਨਾ ਬਹਿ ਜਾਣ ਆ ਕੇ ਤਾਂ ਵੀ ਕੋਈ ਫਰਕ ਨਹੀਂ ਸਾਹਮਣੇ ਤੇ ਬੈਠੇ ਹੀ ਹੈ ਗੁਰੂ ਗ੍ਰੰਥ ਸਾਹਿਬ ਸਾਡੇ ਪਰ ਕੋਈ ਅਸਰ ਨਹੀਂ ਗੁਰੂ ਘਰ ਜੰਮ ਕੇ ਵੀ ਪਿਰਥੀ ਚੰਦ ਵਰਗੇ ਜੇ ਖਾਲੀ ਰਹਿ ਸਕਦੇ ਆ ਫਿਰ ਤੇਰਾ ਖਾਲੀ ਰਹਿਣਾ ਕਿਹੜੀ ਵੱਡੀ ਗੱਲ ਹੈ ਜੇ ਗੁਰੂ ਹਰਿ ਰਾਏ ਸਾਹਿਬ ਦੇ ਘਰ ਜੰਮ ਕੇ ਵੀ ਰਾਮ ਰਾਏ ਖਾਲੀ ਰਹਿ ਸਕਦਾ ਫਿਰ ਤੇਰਾ ਖਾਲੀ ਰਹਿਣਾ ਕਿਹੜੀ ਵੱਡੀ ਗੱਲ ਹੈ ਗੁਰੂ ਘਰਾਂ 'ਚ ਜੰਮ ਕੇ ਲੋਕ ਖਾਲੀ ਰਹਿ ਗਏ ਜੇ ਖਾਲੀ ਰਹਿਣਾ ਹੀ ਚਾਹੁੰਦਾ ਹੈ ਤੇ ਫਿਰ ਤੇ ਕੋਈ ਤੈਨੂੰ ਭਰ ਨਹੀਂ ਸਕਦਾ ਜੇ ਭਾਈ ਬਦਲਣਾ ਚਾਹੁੰਦੇ ਹੋ ਤੇ ਗੁਰੂ ਸਾਹਿਬ ਮਿਹਰ ਫੇਰ ਕਰਨਗੇ ਚਾਹ ਮਨ ਬਣਾਓ ਵੀ ਮਹਾਰਾਜ ਸੱਚੇ ਪਾਤਸ਼ਾਹ ਅਕਲਾਂ ਦਿਓ ਸਾਨੂੰ ਸਮਝ ਦਿਓ ਬਹੁਤ ਧੱਕੇ ਖਾ ਲਏ ਬਥੇਰਾ ਫਿਰ ਲਿਆ ਥਾਂ ਥਾਂ ਉੱਤੇ ਫੇਰ ਹੀ ਗੱਲਾਂ ਸਮਝ 'ਚ ਆਉਣਗੀਆਂ ਬਸ ਜਿਹੜਾ ਸਮਝਣਾ ਚਾਹੁੰਦਾ ਹੈ ਉਹਨੂੰ ਹੀ ਸਮਝਾਇਆ ਜਾ ਸਕਦਾ ਜਿਹੜਾ ਸਮਝਣਾ ਚਾਹੁੰਦਾ ਨਹੀਂ ਉਹਨੂੰ ਨਹੀਂ ਸਮਝਾਇਆ ਜਾ ਸਕਦਾ ਸੁੱਤੇ ਨੂੰ ਤੇ ਠਾਇਆ ਜਾ ਸਕਦਾ ਹੈ ਜਿਹੜਾ ਘੇਸ ਵੱਟ ਕੇ ਸੁੱਤਾ ਹੋਵੇ ਉਹਨੂੰ ਬੰਦਾ ਕਿਵੇਂ ਠਾਵੇ ਜਾਗਦਾ ਜਾਣ ਕੇ ਨਹੀਂ ਉੱਠਣਾ ਚਾਹੁੰਦਾ ਉਹਦਾ ਕੀ ਕਰੋਗੇ ਤੁਸੀਂ ਫਿਰ ਇਸ ਕਰਕੇ ਭਾਈ ਜਾਗੋ ਮਨ ਬਣਾਓ ਸਤਿਗੁਰੂ ਜੀ ਦੀ ਮਿਹਰ ਨਾਲ ਆਪ ਜੀ ਨੇ ਅੱਜ ਦੂਜੇ ਦੀਵਾਨ ਵਿੱਚ ਹਾਜ਼ਰੀ ਭਰੀ ਹੈ ਤਕਰੀਬਨ 2.5 ਘੰਟੇ ਬਹੁਤ ਟਿਕਾ ਨਾਲ ਬੈਠੇ ਰਹੇ ਹੋ ਭਾਈ ਪਹਿਲੀ ਬੇਨਤੀ ਤੇ ਇਹ ਹੈ ਕਿ ਗੁਰੂ ਜੀ ਜਾਣਗੇ ਫਿਰ ਚੱਲਾਂਗੇ ਕਾਲ ਨਾ ਕਰਿਓ ਸਤਿਗੁਰ ਜੀ ਅੱਗੇ ਅੱਗੇ ਆਪਾਂ ਸਾਰੇ ਮਗਰ ਮਗਰ 12 ਸਾਲ ਪਹਿਲਾਂ ਇੱਥੇ ਇਸ ਪਿੰਡ 'ਚ ਦੀਵਾਨ ਲੱਗੇ ਸੀ ਸਹਿਜ ਪਾਠਾਂ ਵਾਸਤੇ ਹੈ ਜੋ ਕਿ 12 ਸਾਲ ਪਹਿਲਾਂ ਇਸ ਨਗਰ ਵਿੱਚ ਦੀਵਾਨ ਲੱਗੇ ਦੋ ਵਾਰ ਮੇਰਾ ਖਿਆਲ ਹੈ 5 ਵਿੱਚ ਵੀ ਲੱਗੇ ਸੀ 2005 ਵਿੱਚ 6 'ਚ ਵੀ ਲੱਗੇ ਸੀ ਦਿਨ ਦੇ ਦੀਵਾਨ ਸੀ ਉਦੋਂ ਮੈਨੂੰ ਯਾਦ ਹੈ ਦੁਪਹਿਰ ਦੇ ਪ੍ਰੋਗਰਾਮ ਹੋਏ ਸੀ ਸੋ ਕਿੰਨੇ ਸਾਲਾਂ ਬਾਅਦ ਦੁਬਾਰਾ ਫਿਰ ਪ੍ਰੋਗਰਾਮ ਬਣਿਆ 12 ਸਾਲ ਪਹਿਲਾਂ ਕਈ ਸਾਡੇ 'ਚ ਹੋਣਗੇ ਕਈ ਚਲੇ ਗਏ ਕਿੰਨੇ ਵਿੱਚੋਂ ਵਿਛੜ ਗਏ ਹੋਣਗੇ ਚਲੇ ਗਏ ਹੋਣਗੇ ਸੋ ਭਾਈ ਬੜਾ ਕੁਝ ਬਦਲ ਜਾਂਦਾ ਹੁੰਦਾ ਹੈ ਸਾਰੀ ਕੁਦਰਤੀ ਜਿਹੜੀ ਹੈ ਬਦਲ ਰਹੀ ਹੈ ਰੀਫਰੈਸ਼ ਹੁੰਦਾ ਨਾ ਕੁਝ ਬਦਲਦਾ ਰਹਿੰਦਾ ਅੱਗੇ ਤੋਂ ਅੱਗੇ ਡਿਵੈਲਪ ਹੁੰਦਾ ਹੈ ਇੱਕ ਪੱਤਾ ਆਉਂਦਾ ਫਿਰ ਝੜ ਜਾਂਦਾ ਫਿਰ ਹੋਰ ਆਉਂਦਾ ਫਿਰ ਹੋਰ ਝੜਦਾ ਨਵੀਆਂ ਡਾਂਡੀਆਂ ਪੈਦਾ ਹੁੰਦੀਆਂ ਸਾਹਿਬ ਮੇਰਾ ਨੀਤ ਨਵਾਂ ਇਹਨੂੰ ਹੀ ਕਹਿੰਦੇ ਆ ਰੱਬ ਨਿੱਤ ਨਵਾਂ ਹੈ ਕਿਵੇਂ ਨਵਾਂ ਹੈ ਵੇਖੋ ਕੁਦਰਤ ਨੂੰ ਕਿਵੇਂ ਨਵਾਂ ਹੈ ਨਵੇਂ ਤੋਂ ਨਵਾਂ ਰੋਜ਼ ਨਵਾਂ ਨਵੀਨਤਾ ਬੜੀ ਲਾਜ਼ਮੀ ਹੈ ਇਸੇ ਤਰ੍ਹਾਂ ਸਾਡੇ ਜਿਹੜੇ ਵਿਚਾਰ ਨੇ ਉਹ ਵੀ ਨਿੱਤ ਨਵੇਂ ਤੋਂ ਨਵੇਂ ਆਉਣੇ ਚਾਹੀਦੇ ਆ ਇਸ ਕਰਕੇ ਭਾਈ ਕੋਸ਼ਿਸ਼ ਕਰੋ ਮੇਰੇ ਵੀਰੋ ਭਾਈਓ ਕਿ ਗੁਰਬਾਣੀ ਨਾਲ ਜੁੜੀਏ ਉਦੋਂ ਵੀ ਮੈਂ ਇਹੀ ਬੇਨਤੀਆਂ ਕਰਦਾ ਰਿਹਾ ਵੀ ਅੰਮ੍ਰਿਤ ਛਕੋ ਸਿੰਘ ਸਜੋ ਗੁਰੂ ਵਾਲੇ ਬਣ ਦੋ ਵਾਰੀ ਜਦੋਂ ਆਏ ਸੀ ਉਦੋਂ ਵੀ ਅੰਮ੍ਰਿਤ ਦਾ ਬਾਟਾ ਤਿਆਰ ਹੋਇਆ ਹੋਵੇਗਾ ਤੇ ਐਤਕੀ ਫਿਰ ਅੰਮ੍ਰਿਤ ਸੰਚਾਰ ਰੱਖਿਆ ਗਿਆ ਕੱਲ ਨੂੰ ਅੰਮ੍ਰਿਤ ਸੰਚਾਰ ਹੋਣਾ ਹੈ ਗੁਰਦੁਆਰਾ ਦਮਦਮਾ ਸਾਹਿਬ ਗੁਰਦੁਆਰਾ ਦਮਦਮਾ ਸਾਹਿਬ ਖਿਜਰਾਬਾਦ ਕੱਲ ਨੂੰ ਅੰਮ੍ਰਿਤ ਦਾ ਬਾਟਾ ਤਿਆਰ ਹੋਏਗਾ ਜਿਹੜੇ ਵੀਰਾਂ ਨੇ ਜਿਹੜੀਆਂ ਭੈਣਾਂ ਨੇ ਜਿਹੜੇ ਬਜ਼ੁਰਗਾਂ ਨੇ ਬੱਚਿਆਂ ਨੇ ਅੰਮ੍ਰਿਤ ਨਹੀਂ ਛਕਿਆ ਦਾਖਲਾ ਲਓ ਆਹ ਪੜ੍ਹਾਈ ਪੜਾਂਗੇ ਅਕਲ ਲਵਾਂਗੇ ਸਮਝਣਾ ਚਾਹੁੰਦੇ ਹਾਂ ਤੇ ਜ਼ਰੂਰ ਕਿਰਪਾ ਹੋਏਗੀ ਦਾਖਲਾ ਲਓ ਭਾਈ ਗਿਆਨ ਲੈਣਾ ਅੱਜ ਤੋਂ ਬਾਅਦ ਪੜ੍ਹਾਈ ਕਰਨੀ ਸ਼ੁਰੂ ਕਰਾਂਗੇ ਵੱਧ ਤੋਂ ਵੱਧ ਮੇਰੀਆਂ ਭੈਣਾਂ ਮੇਰੇ ਵੀਰ ਬਜ਼ੁਰਗ ਸਾਰੇ ਤਿਆਰ ਹੋਈਏ ਜਿਨ੍ਹਾਂ ਨੇ ਛਕਿਆ ਕਦੇ ਭੁੱਲ ਗਲਤੀ ਕਰ ਬੈਠਿਆ ਦੁਬਾਰਾ ਸੁਧਾਈ ਕਰਾ ਲੈਣ ਪੰਜ ਪਿਆਰਿਆਂ ਨੇ ਆਉਣਾ ਹੀ ਹੈ ਇਲਾਕੇ ਦੇ ਵਿੱਚ ਤੇ ਭਾਈ ਜਿਨ੍ਹਾਂ ਜਿਨ੍ਹਾਂ ਨੇ ਸੁਧਾਈ ਕਰਾਉਣੀ ਹੈ ਭੁੱਲ ਗਲਤੀਆਂ ਕਰ ਬੈਠੇ ਹੈ ਉਹ ਦੁਬਾਰਾ ਪੰਜ ਪਿਆਰਿਆਂ ਸਾਹਮਣੇ ਪੇਸ਼ ਹੋਣ ਵੱਧ ਤੋਂ ਵੱਧ ਸੰਗਤ ਅੰਮ੍ਰਿਤ ਛਕਣ ਲਈ ਤਿਆਰੀਆਂ ਕਰੋ ਬਾਕੀ ਇੱਕ ਬੇਨਤੀ ਹੈ ਕਿ ਸਹਿਜ ਪਾਠ ਕਕਾਰ ਕਹਿੰਦੇ ਆ ਵੀ ਜਿਨ੍ਹਾਂ ਨੂੰ ਜ਼ਰੂਰਤ ਹੋਏਗੀ ਲੋੜਵੰਦਾਂ ਨੂੰ ਕਕਾਰ ਮਿਲ ਜਾਣਗੇ ਪ੍ਰਬੰਧਕਾਂ ਵੱਲੋਂ ਕਕਾਰ ਦੇ ਦਿੱਤੇ ਜਾਣਗੇ ਜਿਹੜੇ ਜਿਹੜੇ ਅੰਮ੍ਰਿਤ ਛਕਣਾ ਚਾਹੁੰਦੇ ਆ ਭਾਈ ਗੁਰਦੁਆਰਾ ਦਮਦਮਾ ਸਾਹਿਬ ਖਿਜਰਾਬਾਦ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਹੈ, ਇੱਥੇ ਕੱਲ੍ਹ ਅੰਮ੍ਰਿਤ ਸੰਚਾਰ ਹੋਏਗਾ। ਅਗਲੀ ਬੇਨਤੀ ਹੈ, ਜਿਨ੍ਹਾਂ ਨੇ ਸਹਿਜ ਪਾਠ ਰੱਖਣੇ ਨੇ, ਬਾਹਰ ਵੀਰਾਂ ਨੇ ਸਟਾਲ ਲਾਈ ਹੋਈ ਹੈ, ਉੱਥੇ ਆਪਣੇ ਨਾਮ ਲਿਖਾ ਦਿਓ, ਉਹ ਫਿਰ ਅਗਰ ਐਤਵਾਰ ਵਾਲੇ ਦਿਨ ਆ ਜਾਣਗੇ ਤੁਹਾਡੇ, ਜਿਨ੍ਹਾਂ ਜਿਨ੍ਹਾਂ ਨੇ ਸਹਿਜ ਪਾਠ ਕਰਨੇ ਹੋਣਗੇ ਉਹ ਆਪਣੇ ਨਾਮ ਲਿਖਾ ਦਿਓ। ਵੱਧ ਤੋਂ ਵੱਧ ਸੰਗਤ ਸਹਿਜ ਪਾਠ ਕਰੋ, ਆਪ ਗੁਰਬਾਣੀ ਪੜ੍ਹੋ, ਆਪ ਪੜ੍ਹੋ, ਆਪ ਵਿਚੋਲੇ ਨਾ ਪਾਓ। ਵਿਚਾਲੇ ਭਾਈ ਵਿਚੋਲਿਆਂ ਨੇ ਸਾਰੇ ਓਹਲੇ ਰੱਖੇ ਐ, ਪਹਿਲਾਂ ਤੇ ਜੋ ਰੌਲਾ ਪਾਈ ਗਏ ਅੱਜ ਤੱਕ, ਵਿਚੋਲਾ ਚਾਹੀਦਾ, ਵਿਚੋਲਾ ਚਾਹੀਦਾ। ਭਾਈ ਸਾਡਾ ਗੁਰੂ ਹੀ ਵਿਚੋਲਾ ਚਾਹੀਦਾ ਰੱਬ ਨੂੰ ਮਿਲਾਉਣ ਵਾਲਾ, ਇਹਨਾਂ ਨੇ ਵਿਚੋਲੇ, ਵਿਚੋਲਾ ਹੁੰਦਾ ਗੁਰੂ, ਇਹ ਵਿਚੋਲੇ ਆਪ ਬਣ ਕੇ ਸਾਰੇ ਓਹਲੇ ਰੱਖ ਗਏ, ਹਰੇਕ ਚੀਜ਼ ਦੱਸੀ ਹੋਈ ਨਹੀਂ, ਸੱਚ ਨਹੀਂ ਦੱਸਿਆ, ਓਹਲੇ ਬਹੁਤ ਰੱਖੇ। ਵਿਚੋਲਾ ਚਾਹੀਦਾ ਗੁਰੂ, ਤੇ ਗੁਰਬਾਣੀ ਸਾਡਾ ਗੁਰੂ ਹੈ, ਗੁਰਬਾਣੀ ਆਪ ਪੜ੍ਹੋ, ਆਪ ਸਹਿਜ ਪਾਠ ਕਰੋ। ਭਾਈ ਪਰਸੋਂ ਨੂੰ, ਕੱਲ ਨੂੰ ਇੱਥੇ ਨਾਮ ਲਿਖਾਓ ਜਿਨ੍ਹਾਂ ਜਿਨ੍ਹਾਂ ਨੇ ਸਹਿਜ ਪਾਠ ਕਰਨੇ ਹਨ। ਬਾਕੀ ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਛਕਣਾ ਹੈ, ਸ਼ਾਮ ਨੂੰ 5 ਵਜੇ ਹੱਦ 6 ਵਜੇ ਤੱਕ ਗੁਰਦੁਆਰਾ ਸਾਹਿਬ ਵਿੱਚ ਖਿਜਰਾਬਾਦ ਆ ਜਿਓ। ਭਾਈ ਕੇਸੀ ਇਸ਼ਨਾਨ ਕਰ ਲਿਓ, ਇੱਕ ਕਕਾਰ ਸਾਡਾ ਕੇਸ ਹਨ ਤੇ 4 ਕਕਾਰ ਜਿਹੜੇ ਬਾਹਰਲੇ ਹਨ ਉਹ ਪ੍ਰਾਪਤ ਕਰਕੇ ਤੇ ਗੁਰੂ ਵਾਲੇ ਬਣ ਕੇ ਦਾਖਲਾ ਲੈ ਕੇ ਪੜ੍ਹਾਈ ਸ਼ੁਰੂ ਕਰੀਏ। ਸਮਾਂ ਬਹੁਤ ਭਿਆਨਕ ਹੈ ਭਾਈ, ਅੱਜ ਦੇ ਸਮੇਂ ਵਿੱਚ ਗੁਰਬਾਣੀ ਦੇ ਲੜ ਲੱਗੇ ਬਿਨਾਂ ਬਚਣਾ ਬੜਾ ਔਖਾ ਹੈ। ਵੱਧ ਤੋਂ ਵੱਧ ਗੁਰਬਾਣੀ ਆਪ ਪੜ੍ਹ ਕੇ ਸਮਝ ਕੇ ਆਪਣੇ ਜੀਵਨ ਵਿੱਚ ਲਾਗੂ ਕਰ ਲਈਏ, ਤਾਂ ਜੋ ਇਸ ਸਮੇਂ ਤੋਂ ਆਲੇ ਦੁਆਲੇ ਦਾ ਜਿਹੜਾ ਖਲਾਰਾ ਪਿਆ ਇਹਦੇ ਤੋਂ ਬਚਿਆ ਜਾ ਸਕੇ। ਗੁਰਬਾਣੀ ਆਪ ਪੜ੍ਹ ਕੇ ਸਮਝ ਕੇ ਆਪਣਾ ਜੀਵਨ ਸਫਲ ਬਣਾਓ। ਵੱਧ ਤੋਂ ਵੱਧ ਜ਼ਰੂਰ ਅੰਮ੍ਰਿਤ ਛਕਣ ਲਈ ਤਿਆਰੀਆਂ ਕਰੋ। ਸਾਰੀ ਸੰਗਤ ਦਾ, ਇੱਥੋਂ ਦੇ ਨੌਜਵਾਨ ਵੀਰ ਪ੍ਰਬੰਧਕਾਂ ਦਾ, ਜਿਨ੍ਹਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਹੈ, ਰਲ ਮਿਲ ਕੇ ਸਾਰੇ ਡਟ ਕੇ ਸੇਵਾ ਕਰ ਰਹੇ ਹੈ, ਸਾਰਿਆਂ ਦਾ ਧੰਨਵਾਦ। ਰਹਿੰਦੀਆਂ ਵਿਚਾਰਾਂ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਕਰਾਂਗੇ, ਕੱਲ ਦੇ ਦੀਵਾਨ ਵਿੱਚ ਬਾਕੀ ਦੀਆਂ ਵਿਚਾਰਾਂ ਕਰਾਂਗੇ। ਕੱਲ ਨੂੰ ਵੇਲੇ ਨਾਲ ਆਇਓ, ਅੱਜ ਸੰਗਤ ਲੇਟ ਆਈ ਸੀ ਕਾਫੀ, ਕੱਲ ਮੇਰੀ ਬੇਨਤੀ ਹੈ ਜੀ 7:30 ਵਜੇ ਤੱਕ ਆ ਜਾਓ ਸਾਰੇ, ਵੇਲੇ ਨਾਲ ਫਿਰ ਭੋਗ ਪੈ ਜਾਂਦਾ, ਸਮਾਪਤੀ ਵੀ ਜਲਦੀ ਹੋ ਸਕਦੀ ਹੈ। ਵੇਲੇ ਨਾਲ ਆਉਣ ਦੀ ਖੇਚਲ ਕਰਿਓ, ਕਿਤੇ ਕਿਤੇ ਫਸਲ ਦੀ ਵਢਾਈ ਦਾ ਵੀ ਅਜੇ ਵਿੱਚ ਮੈਂ ਵੇਖਿਆ ਕਿਤੇ ਕਿਤੇ ਚੱਲਦਾ, ਇਹਦੇ ਵਿੱਚ ਮੰਡੀਆਂ ਦੇ ਵਿੱਚ ਫਸਲ ਪਈ ਹੈ, ਕਈ ਜਗ੍ਹਾ ਅਨਾਜ ਮੰਡੀਆਂ ਦੇ ਵਿੱਚ ਫਸਲ, ਅਜੇ ਕਿਸਾਨ ਕਈ ਬੀਜੀ ਵੀ ਹੈ। ਸੋ ਤਿਆਰੀਆਂ ਕਰਿਓ, ਬਾਕੀ 2 ਕੁ ਦਿਨ ਦੀਵਾਲੀ ਵਿੱਚ ਰਹਿੰਦੇ ਆ, ਉਹਦੇ ਸੰਬੰਧ ਵਿੱਚ ਵੀ ਥੋੜੀ ਜਿਹੀ ਬੇਨਤੀ ਆਪਾਂ ਕੱਲ ਨੂੰ ਕਰ ਦਿਆਂਗੇ। ਆਓ ਹੁਣ ਸਾਰੀ ਸੰਗਤ ਗੱਜ ਕੇ ਆਨੰਦ ਸਾਹਿਬ ਵਿੱਚ ਬੋਲੋ, ਅਰਦਾਸ ਜੁੜਾਂਗੇ, ਹੁਕਮਨਾਮੇ ਸੁਣਾਂਗੇ ਜੀ, ਫੇਰ ਚੱਲਾਂਗੇ। 5-4 ਮਿੰਟ ਬਸ, ਸਿਰਫ 5 ਕੁ ਮਿੰਟ ਆਪ ਜੀ ਬੈਠੋ, ਆਨੰਦ ਸਾਹਿਬ ਵਿੱਚ ਆਪਾਂ ਬੋਲੀਏ, ਅਰਦਾਸ ਜੁੜੀਏ, ਗੁਰੂ ਜੀ ਅੱਗੇ ਅੱਗੇ ਆਪਾਂ ਸਾਰੇ ਮਗਰ ਸਤਿਗੁਰ ਜੀ ਦੇ ਮਗਰ ਮਗਰ ਚੱਲ ਪਏ। ਹੋਈਆਂ ਭੁੱਲਾਂ ਖਿਮਾ ਕਰਨੀਆਂ, ਜ਼ਰੂਰ ਮਨ ਬਣਾਓ ਜੀ, ਜ਼ਰੂਰ ਅਕਲਾਂ ਮਿਲ ਜਾਂਦੀਆਂ, ਸਮਝ ਮਿਲ ਜਾਂਦੀ ਹੈ। ਜੇ ਕੋਈ ਬਦਲਣਾ ਚਾਹੁੰਦਾ ਹੈ ਤੇ ਗੁਰੂ ਸਾਹਿਬ ਜ਼ਰੂਰ ਬਦਲ ਦੇਣਗੇ। ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਜਿਹੜੇ ਰਾਹ 'ਚ ਬਹਿ ਗਏ ਸੀ, ਆ ਕੇ ਅੱਗੇ ਆ ਕੇ ਆਪਣੀ ਪ੍ਰੇਮ ਭੇਟਾ ਰੱਖ ਲਓ ਭਾਈ, ਜਿਹੜੇ ਦੂਰੋਂ ਆ ਕੇ ਮੱਥਾ ਟੇਕਿਆ ਨਹੀਂ ਉਹ ਆ ਜਾਓ ਅੱਗੇ, ਬਾਕੀ ਸੰਗਤ ਸਾਰੀ ਸਜੀ ਰਵੇ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ, ਅਨੰਤ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਨ ਪਰਵਾਰ ਭਰੀ ਸ਼ਬਦ ਕਾ ਬਣਿਆ, ਸਤਿਗੁਰੂ ਮੈਂ ਪਾਇਆ, ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬ ਕਿਆ ਨਹੀਂ ਹਰ ਤੇਰੇ, ਵਰਤਾਂ ਤੇਰਾ ਸਭ ਕੁਛ ਹੈ ਜਿਸਦੇ ਹੈ ਸੋ ਪਾਰੀ ਕਹਿ ਮਾਨੋ ਵਸਿਆ ਵਾਜੇ ਸ਼ਬਦ ਕਰੇ, ਸੱਚੇ ਸਾਹਿਬ ਕਿਆ ਨਹੀਂ ਹਰ ਤੇਰੇ, ਮੇਰਾ ਆਧਾਰ ਸਾਧਨਾ ਮੇਰਾ ਆਧਾਰ ਮੇਰਾ
ਸਦਾ ਦਿਨ ਦੁੱਖਾਂ ਸਭ ਗਵਾਈਆਂ
ਹਰ ਸ਼ਾਮ ਸੁਖ ਮਨ ਆਏ ਵਸੇ ਜਿਨ ਇੱਛਾ ਸਭ ਪੁਜਾਈਆਂ
ਗੁਰਬਾਣ ਕੀ ਪਾ ਗੁਰ ਵਿਖਾਉ ਦਸੀਆਂ ਇਹ ਵਧਾਈਆਂ
ਹੈ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ
ਖੁਦ ਵਸ ਕੀਤੇ ਪਾਰ ਕੰਠ ਕੁਮਾਰ
ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕਹਿਲਾ ਦੇ
ਅਨੰਦ
ਸੁਣੋ ਵਟ ਸਾਖੀ ਹੋ ਸਗਲ ਮਨੋਰਥ ਦੂਖ ਰੋਗ ਸੰਤਾ ਸੁਣੀ ਸੱਜੀ
ਸਤ ਸਾਜਨ ਕਹੇ ਸਦਸੇ ਪੂਰੇ ਗੁਰਤੇ
ਸੁਣਤੇ ਪੁਣੀ ਕਹਤੇ ਸਤਪੁਰ ਰਹਿਆ ਭਰਪੂਰ
ਅਨੰਦਪੁਰ ਜਗਨ ਲਾਗੇ ਰਾਜੇ ਅਨਹਨ
ਮਗਨ ਗੁਰੂ ਪਾਣੀ ਮਾਤਾ ਧਰਤ ਹੱਥ
ਜਿਸ ਰਾਤ ਕੋਈ ਦਾਈ ਗਾਇਆ ਕੇ ਲੈ ਸਗਲ ਜਗਤ
ਜਗਿਆਈਆਂ ਪੁਰਿਆਈਆਂ ਬਚ ਧਰਮ ਹਦੂਰ
ਕਰਦੀਆਂ ਕੋ ਆਪਣੀ ਕਿਨੇ ਲੈ ਕੇ ਦੂਰ
ਕਿੰਨੀ ਨਾਮ ਤੇ ਆਇਆ ਦੇਵ ਸੰਗਤਾ
ਤੇ ਮੁਖ ਉਜਲੇ ਕੇਤੀ ਛੁੱਟੀ ਨਾਲ
ਜਿੰਨੀ ਨਾਮ ਤੇ ਆਇਆ ਦੇਵ ਸੰਗਤਾ
ਨਾਨਕ ਦੇ ਮੁਖ ਉਜਲੇ ਕੇਤੀ ਛੁੱਟੀ ਨਾਲ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਸੋ ਕਹੋ ਟਲ ਗੁਰ ਸੇਵੀਐ ਐਹ ਨਿਸ ਸਹਿਜ ਸੁਭਾਏ ਦਰਸ਼ਨ ਪਰਸੇ ਗੁਰੂ ਕੇ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਜੈਤ ਸਰੀ ਮਹੱਲਾ ਪੰਜਵਾ ਕੋਈ ਜਨਮ ਹਰ ਸਿਉਂ ਦੇਵੈ ਜੋਰ ਚਰਨ ਗਹੋ ਬਕੋ ਸੁਭ ਰਸਨਾ ਦੀਜਹਿ ਪ੍ਰਾਨ ਅਕੋਰ ਕੋਈ ਜਨ ਹਰ ਸਿਉਂ ਦੇਵੈ ਜੋਰ ਚਰਨ ਗਹੋ ਬਕੋ ਸੁਭ ਰਸਨਾ ਦੀਜੇ ਹੈ ਪ੍ਰਾਨ ਅਕੋਰ ਰਹਾਉ ਮਨ ਤਨ ਨਿਰਮਲ ਕਰਤ ਕਿਆਰੋ ਹਰ ਸਿੰਚੈ ਸੁਦਾ ਸੰਜੋਰ ਇਆ ਰਸ ਮਹਿ ਮਗਨ ਹੋਤ ਕਿਰਪਾ ਤੇ ਮਹਾਂ ਵਿਖਿਆ ਤੇ ਤੋਰ ਆਇਓ ਸ਼ਰਨ ਦੀਨ ਦੁੱਖ ਭੰਜਨ ਚਿਤਵੋ ਤੁਮਰੀ ਓਰ ਅਭੈ ਪਦ ਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਦਨ ਸ਼ੋਰ ਆਇਓ ਸ਼ਰਨ ਦੀਨ ਦੁੱਖ ਭੰਜਨ ਚਿਤਵਾ ਤੁਮਰੀ ਓਰ ਅਭੈ ਪਦ ਦਾਨ सिमरन स्वामी को प्रभ नानक बंदन शोर।
वाहिगुरु जी का खालसा वाहिगुरु जी की फतेह।